एडवर्टाइजमेंट सेक्शन विजिट करो।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਮੁੜ ਕੇ ਆਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮਨ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹਾਜ਼ਰਾਂ ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾਂ ਹਰਮਨ ਰੇਡੀਓ ਦੇ ਵਿਹੜੇ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਹੀ ਨਿੱਘੀ ਜੀ ਜੀਆਂ ਆ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲਓ ਜੀ ਫਿਰ ਅੱਜ 12 ਤਰੀਕ ਦਿਨ ਸ਼ੁੱਕਰਵਾਰ ਤੇ ਸਾਲ 2020 ਦੀ ਇਸ ਸਵੇਰ ਨੂੰ ਕਹਿੰਦੇ ਆ ਜੀਆਂ ਆ ਤੇ ਕਰਦੇ ਆ ਸ਼ੁਰੂਆਤ ਅੱਜ ਦੇ ਦਿਨ ਦੀ ਗੀਤਾਂ ਗੱਲਾਂ ਤੇ ਬੁਝਾਰਤਾਂ ਦੇ ਨਾਲ ਤੇ ਹੋਰ ਵੀ ਬਹੁਤ ਸਾਰੀਆਂ ਕਹਾਣੀਆਂ ਦੇ ਨਾਲ ਤੇ ਹੋਰ ਸੁਣਾਓ ਜੀ ਤੁਸੀਂ ਸਾਰੇ ਕੀ ਹਾਲ ਚਾਲ ਆ ਤੁਹਾਡਾ ਕੰਮਾਂ ਕਾਰਾਂ ਤੇ ਚੱਲ ਪਏ ਹੋ ਜਾਂ ਫਿਰ ਹਾਲੇ ਘਰਾਂ ਦੇ ਵਿੱਚ ਹੀ ਹੋ ਤੇ ਜਾਂ ਫਿਰ ਜਿਨ੍ਹਾਂ ਦੀਆਂ ਨਾਈਟ ਸ਼ਿਫਟਾਂ ਹੁੰਦੀਆਂ ਨੇ ਉਹ ਘਰਾਂ ਦੇ ਵਿੱਚ ਵਾਪਸ ਆ ਗਏ ਨੇ ਤੇ ਲਓ ਜੀ ਫਿਰ ਦੁਆਰ ਦੱਸ ਇਹੀ ਆ ਕਿ ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਵਸਦੇ ਹੋ ਜਿੱਥੇ ਵੀ ਰਹਿੰਦੇ ਹੋ ਜਿੱਥੋਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਦੇ ਹੋ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਤੇ ਤਰੱਕੀਆਂ ਬਖਸ਼ੇ ਤੇ ਸਭ ਨੂੰ ਬਹੁਤ ਵਧੀਆ ਮਾਹੌਲ ਤੇ ਸਿਹਤਮੰਦ ਜਿਹੜੀ ਕਿ ਅੱਜ ਕੱਲ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਆ ਸਿਹਤਮੰਦ ਹੋਣਾ ਕਿਉਂਕਿ ਅੱਜ ਦਾ ਜਿਹੜਾ ਟਾਈਮ ਆ ਬੜਾ ਹੀ ਖਤਰਨਾਕ ਚੱਲ ਰਿਹਾ ਜੀ ਕੋਈ ਪਤਾ ਨਹੀਂ ਕਿੱਧਰੋਂ ਕੀ ਤੇ ਕਿਵੇਂ ਹੋ ਜਾਂਦਾ ਹਨਾ ਤੇ ਕਈ ਵਾਰੀ ਸਾਨੂੰ ਅਫਵਾਹ ਲੱਗਦੀ ਆ ਪਰ ਕਿਤੇ ਨਾ ਕਿਤੇ ਫਿਰ ਉਹ ਅਫਵਾਹ ਵੀ ਕਿਤੇ ਨਾ ਕਿਤੇ ਜਦੋਂ ਸੱਚ ਹੁੰਦੀ ਆ ਤਾਂ ਇੱਕ ਡਰ ਮਨ ਦੇ ਵਿੱਚ ਬੈਠ ਜਾਂਦਾ ਹਨਾ ਤੇ ਪਰ ਚਲੋ ਖੈਰ ਕੋਈ ਗੱਲ ਨਹੀਂ ਜੀ ਰੱਬ ਤੇ ਭਰੋਸਾ ਰੱਖੋ ਤੇ ਕਰਮ ਕਰੋ ਬਾਕੀ ਸਭ ਉਸ ਤੇ ਛੱਡ ਦੋ ਸਭ ਕੁਛ ਵਧੀਆ ਵਧੀਆ ਹੀ ਹੋਊਗਾ ਤੇ ਲਓ ਜੀ ਫਿਰ ਤਰੀਕ ਦਿਨ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਅੱਜ 12 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ ਤੇ ਸਾਲ 2020 ਚੱਲ ਰਿਹਾ ਤੇ ਟਾਈਮ ਦੀ ਗੱਲ ਕਰੀਏ ਤਾਂ 8:03 ਹੋ ਚੁੱਕੇ ਆ ਜੀ ਸਵੇਰ ਤੇ ਪਰ ਕਈ ਥਾਵਾਂ ਤੇ ਹਾਲੇ ਸ਼ਾਮ ਦਾ ਟਾਈਮ ਆ ਤੇ ਕਿਤੇ ਫਿਰ ਅੱਗੇ ਪਿੱਛੇ ਜਾਣ ਕੇ ਘੰਟਾ ਅੱਧਾ ਘੰਟਾ ਅੱਗੇ ਪਿੱਛੇ ਦਾ ਟਾਈਮ ਆ ਹੁਣ ਤੁਸੀਂ ਕਹੋਗੇ ਅੱਗੇ ਪਿੱਛੇ ਦਾ ਟਾਈਮ ਕਿੱਦਾਂ ਜਿੱਦਾਂ ਕਿ ਹੁਣ ਆਪਾਂ ਸਿਡਨੀ ਦੀ ਵੀ ਗੱਲ ਕਰੀਏ ਤਾਂ ਸਿਡਨੀ ਦੇ ਵਿੱਚ ਟੈਂਪਰੇਚਰ ਜਾਣੀ ਕਿ ਮੌਸਮ ਕੀ ਕਹਿੰਦਾ ਵਾ ਆਸਟ੍ਰੇਲੀਆ ਦੇ ਵਿੱਚ ਕੈਨਬਰਾ ਦੇ ਵਿੱਚ ਸੋਰੀ ਸਿਡਨੀ ਦੇ ਵਿੱਚ 15 ਤੇ ਕੈਨਬਰਾ ਦੇ ਵਿੱਚ 6 degrees ਆ ਤੇ ਮੈਲਬਰਨ ਦੇ ਵਿੱਚ 4 degrees ਆ ਜੀ ਤੇ ਵੈਸੇ ਧੁੱਪ ਨਿਕਲੀ ਹੋਈ ਆ ਮੈਲਬਰਨ ਦੇ ਵਿੱਚ ਪਰ ਬ੍ਰਿਸਬਨ ਦੇ ਵਿੱਚ 14 ਸੋ 14 ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਜੀ ਮੌਸਮ ਬੜਾ ਸੋਹਣਾ ਨਿੱਘਾ ਜਿਹਾ ਹੁੰਦਾ ਥੋੜੀ ਥੋੜੀ ਠੰਡ ਹੁੰਦੀ ਆ ਤੇ ਪਰ ਜਿਹੜੀ ਧੁੱਪ ਦੀ ਤਪਸ਼ ਆ ਓਹਦੇ ਵਿਚ ਜਿਹੜਾ ਨਿਗਾਸ ਹੁੰਦਾ ਵਾ ਉਸਦਾ ਆਪਣਾ ਹੀ ਵੱਖਰਾ ਸਵਾਦ ਹੁੰਦਾ। ਜੇ ਇੰਡੀਆ ਦੀ ਗੱਲ ਕਰੀਏ ਜੀ, ਇੰਡੀਆ ਦੇ ਵਿਚ ਲੋਕਡਾਊਨ ਦੇ ਵਿਚ ਦੇਖਿਆ ਮੌਸਮ ਕਿੰਨਾ ਸੋਹਣਾ ਹੋ ਗਿਆ ਸੀ, ਪੰਛੀਆਂ ਨੇ ਆਪਣੀ ਚਹਿਚਹਾਟ ਲਾਈ ਸੀ, ਲੋਕ ਘਰਾਂ ਵਿਚ ਬੰਦ ਸੀ ਤੇ ਗੱਡੀਆਂ ਦਾ ਧੂੰਆਂ ਤੇ ਬੱਸਾਂ ਦਾ ਧੂੰਆਂ ਜੋ ਵੀ ਕਹਿ ਲੋ ਹਨਾ, ਜੋ ਵੀ ਉੱਥੇ ਵਾਹਨ ਚੱਲਦੀ ਸੀ, ਸਾਰਿਆਂ ਦੇ ਧੂੰਏ ਤੋਂ ਛੁਟਕਾਰਾ ਮਿਲਿਆ ਹੋਇਆ ਸੀ ਤੇ ਜਿਹੜੀ ਹਵਾ ਦੀ ਜਿਹੜੀ ਕੁਆਲਿਟੀ ਸੀ ਉਹ ਵੀ ਬੜੀ ਵਧੀਆ ਹੋ ਗਈ ਸੀ। ਪਰ ਕਿਤੇ ਨਾ ਕਿਤੇ ਹੁਣ ਸਬ ਕੁਛ ਬੈਕ ਟੂ ਟ੍ਰੈਕ ਆ ਰਿਹਾ ਵਾ ਜੀ। 33 ਡਿਗਰੀ ਆ ਇਸ ਟਾਈਮ ਜਿਹੜਾ ਦਿੱਲੀ ਦਾ ਟੈਂਪਰੇਚਰ ਆ, ਜਾਣੀ ਕਿ ਉੱਥੇ ਗਰਮੀਆਂ ਦਾ ਆਗਾਜ਼ ਆ ਤਾਂ ਗਰਮੀ ਹੋਊਗੀ ਤੇ ਜਿਹੜੀ ਹਵਾ ਵਾ ਉਸ ਦੇ ਵਿਚ ਫਿਰ ਤੋਂ ਧੂੰਆਂ ਜਿਹੜਾ ਰਲਦਾ ਜਾਂਦਾ ਤੇ ਜਿਹੜੀ ਕੁਆਲਿਟੀ ਆ ਉਹਦੀ ਵੀ ਜਿਹੜੀ ਪੂਅਰ ਹੋ ਰਹੀ ਹੈ ਜੀ ਹੌਲੀ ਹੌਲੀ। ਚਲੋ ਖੈਰ, ਕੰਮਾਂ ਕਾਰਾਂ ਤੇ ਜਾਣਾ ਵਾ ਤਾਂ ਇਹ ਸਾਰਾ ਕੁਛ ਤਾਂ ਚੱਲਣਾ ਵਾ, ਪਰ ਕਿਤੇ ਨਾ ਕਿਤੇ ਸਬ ਕੁਛ ਵਧੀਆ ਵੀ ਆ ਤੇ ਸਬ ਕੁਛ ਥੋੜਾ ਜਿਹਾ ਡਰ ਦੇ ਮਾਹੌਲ ਵਿਚ ਵੀ ਆ। ਚਲੋ ਫਿਰ ਅੱਜ ਕਰਦੇ ਹਾਂ ਜੀ ਸ਼ੁਰੂਆਤ ਅੱਜ ਦੇ ਦਿਨ ਦੀ ਇੱਕ ਬੜੇ ਹੀ ਪਿਆਰੇ ਜੇ ਗੀਤ ਤੋਂ। ਤੇ ਗੀਤ ਕੀ ਹੁੰਦਾ ਵਾ ਜੀ, ਬਸ ਇਹੀ ਹੁੰਦਾ ਕਿ ਕਈ ਵਾਰੀ ਬੰਦੇ ਦੀ ਜਜ਼ਬਾਤ ਹੁੰਦੇ ਆ ਕਿ ਉਹ ਕੀ ਕਹਿਣਾ ਚਾਹੁੰਦਾ, ਤੇ ਕਈ ਵਾਰੀ ਗੀਤ ਏਦਾਂ ਦੇ ਹੁੰਦੇ ਆ ਜੋ ਇਨਸਾਨ ਨੂੰ ਬੜੀ ਹੱਲਾਸ਼ੇਰੀ ਦਿੰਦੇ ਆ ਹਨਾ, ਤੇ ਜਿਵੇਂ ਉਹ ਸੁਣ ਕੇ ਏਦਾਂ ਲੱਗਦਾ ਵਾ ਮਨ ਨੂੰ ਇੱਕ ਹਲੂਣਾ ਮਿਲਦਾ ਕਿ ਨਹੀਂ ਅਸੀਂ ਵੀ ਏਦਾਂ ਕਰ ਸਕਦੇ ਹਾਂ। ਤੇ ਹੁਣ ਮੈਂ ਪਹਿਲੀ ਕਹਾਣੀ ਇੱਕ ਸੁਣਾਉਣ ਲੱਗੀ ਸੀ, ਉਹ ਹੁਣੇ ਵੀ ਸੁਣਾਉਂਦੀ। ਫਿਲਹਾਲ ਆਪਾਂ ਇੱਕ ਗੀਤ ਸੁਣਦੇ ਹਾਂ ਜੋ ਰਾਜ ਕਾਲ ਦੀ ਆਵਾਜ਼ ਦੇ ਵਿੱਚ ਤਕਦੀਰ। ਇਹ ਤਕਦੀਰ ਦੇ ਵਿੱਚ ਜਿੰਨੇ ਮਰਜ਼ੀ ਧੱਕੇ ਵੀ ਲਿਖੇ ਹੋਏ ਆ ਨਾ, ਪਰ ਇਨਸਾਨ ਦੀ ਆਪਣੀ ਹਿੰਮਤ ਤੇ ਵਾਹਿਗੁਰੂ ਦੀ ਮਿਹਰ ਹੋਵੇ ਤਾਂ ਬਸ ਫਿਰ ਉਹ ਵੀ ਬੰਦਾ ਹੱਸ ਕੇ ਚੜ ਜਾਂਦਾ ਤੇ ਆਪਣੀ ਮੰਜ਼ਿਲ ਦੇ ਵੱਲ ਪਲਾਂਘਾ ਪੱਟਦਾ ਹੀ ਰਹਿੰਦਾ ਵਾ। ਤੇ ਲਓ ਫਿਰ ਸੁਣਦੇ ਆ ਇੱਕ ਪਿਆਰਾ ਜਿਹਾ ਗੀਤ ਤੇ ਮਿਲਦੇ ਆ ਇਸ ਗੀਤ ਤੋਂ ਬਾਅਦ।
ਰੱਜ ਕੇ ਰਵਾ ਲੈ ਚਾਹੇ ਕਿੰਨਾ ਤੜਫਾ ਲੈ, ਮੈਂ ਵੀ ਘੋਲਦਾ ਰਹੂੰਗਾ ਪਿੱਠ ਲਾਉਣੀ ਨਹੀਂ। ਅੱਜ ਡੁੱਬਿਆ ਚ ਨਾ ਮੇਰਾ ਆਉਂਦਾ ਏ, ਆਪੇ ਅਗਲੀ ਸਵੇਰ ਚੜ ਜਾਊਂਗਾ। ਉਹ ਠੋਕਰਾਂ ਹੀ ਨੇ ਕੋਈ ਜ਼ਹਿਰ ਤਾਂ ਨਹੀਂ, ਜਿਹੜਾ ਖਾ ਕੇ ਤਕਦੀਰੇ ਮਰ ਜਾਊਂਗਾ। ਠੋਕਰਾਂ ਹੀ ਨੇ ਕੋਈ ਜ਼ਹਿਰ ਤਾਂ ਨਹੀਂ, ਜਿਹੜਾ ਖਾ ਕੇ ਤਕਦੀਰੇ ਮਰ ਜਾਊਂਗਾ। ਸੌਦਾ ਕੀਤਾ ਨੀ ਮੈਂ ਆਪਣੇ ਜ਼ਮੀਰ ਨਾਲ, ਪੱਥਰਾਂ ਦਾ ਸੀਨਾ ਪਾੜਿਓ ਤੇ ਜਾਊਂਗਾ, ਆਪੇ ਮੈਨੂੰ ਲੜਨਾ ਆਉਂਦਾ ਆ ਤਕਦੀਰ ਨਾਲ। ਲੱਗਦੇ ਨਾ ਕਿਤੇ ਭਾਵੇਂ ਪੈਰ ਨੇ, ਹੌਲੀ ਹੌਲੀ ਆਪੇ ਪੈਰੀ ਖੜ ਜਾਊਂਗਾ। ਉਹ ਠੋਕਰਾਂ ਹੀ ਨੇ ਕੋਈ ਜ਼ਹਿਰ ਤਾਂ ਨਹੀਂ, ਜਿਹੜਾ ਖਾ ਕੇ ਤਕਦੀਰੇ ਮਰ ਜਾਊਂਗਾ। ਠੋਕਰਾਂ ਹੀ ਨੇ ਕੋਈ ਜ਼ਹਿਰ ਤਾਂ ਨਹੀਂ, ਜਿਹੜਾ ਖਾ ਕੇ ਤਕਦੀਰੇ ਮਰ ਜਾਊਂਗਾ। ਦਿਲੋਂ ਨੀਤਾਂ ਮਾੜੀਆਂ ਪੌੜੀ ਮੰਜ਼ਲਾਂ ਦੀ ਵੇਖੀ ਚੜ ਜਾਊਂਗਾ। ਉਹ ਠੋਕਰਾਂ ਹੀ ਨੇ ਕੋਈ ਜ਼ਹਿਰ ਤਾਂ ਨਹੀਂ, ਜਿਹੜਾ ਖਾ ਕੇ ਤਕਦੀਰੇ ਮਰ ਜਾਊਂਗਾ। ਠੋਕਰਾਂ ਹੀ ਨੇ ਕੋਈ ਜ਼ਹਿਰ ਤਾਂ ਨਹੀਂ, ਜਿਹੜਾ ਖਾ ਕੇ ਤਕਦੀਰੇ ਮਰ ਜਾਊਂਗਾ।
ਤਕਦੀਰੇ ਮਰ ਜਾਊਂਗਾ। ਯੁਵਰਾਜ ਕਾਲੋਂ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਤਕਦੀਰ। ਸੋ ਵਾਕਈ ਜੀ, ਜਿਨ੍ਹਾਂ ਨੇ ਆਪਣੀ ਮੰਜ਼ਿਲ ਵੱਲ ਜਾਣਾ ਹੁੰਦਾ ਉਹਨਾਂ ਨੂੰ ਫਿਰ ਠੋਕਰਾਂ ਦੀ ਕੋਈ ਪਰਵਾਹ ਨਹੀਂ ਹੁੰਦੀ ਤੇ ਬਸ ਉਹ ਤਕਦੀਰ ਦੇ ਨਾਲ ਆਡਾ ਲਾਈ ਲੈਂਦੇ ਨੇ ਤੇ ਆਪਣੀ ਮੰਜ਼ਿਲ ਵੱਲ ਪਹੁੰਚ ਹੀ ਜਾਂਦੇ ਨੇ, ਹਨਾ। ਤੇ ਖੈਰ, ਕਹਿੰਦੇ ਆ ਨਾ, ਬਾਕੀ ਜਦ ਸੂਰਜ ਉੱਗਦਾ ਚੜ੍ਹਦੇ ਜੋ ਕਿਰਨਾਂ ਵਿੱਚ ਤਰਤ ਨਹਾਉਂਦੀ ਏ, ਜਦ ਵਗਦੇ ਦਰਿਆ ਚਾਨਣ ਦੇ ਮੈਨੂੰ ਯਾਦ ਕਿਸੇ ਦੀ ਆਉਂਦੀ ਏ। ਸੋ ਯਾਦਾਂ ਦੇ ਇਸ ਸਮੁੰਦਰ ਦੇ ਵਿੱਚੋਂ ਅੱਜ ਆਪਾਂ ਲਾਵਾਂਗੇ ਤਾਰੀਆਂ ਤੇ ਪੁੱਛਾਂਗੇ ਕਈ ਸਵਾਲ, ਤੇ ਤੁਸੀਂ ਵੀ ਸਾਡੇ ਨਾਲ ਇਹਨਾਂ ਸਵਾਲਾਂ ਦੀ ਦਾਇਰੇ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਕਿੱਦਾਂ ਹੋ ਸਕਦੇ ਹੋ ਜੀ? ਬੜਾ ਹੀ ਈਜ਼ੀ ਆ, ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ। ਸੋ ਟੈਲੀਗ੍ਰਾਮ ਦਾ ਨੰਬਰ ਹੈ ਜੀ ਸਾਡਾ +917504489, ਤੇ ਜਾਂ ਫਿਰ ਕਰ ਸਕਦੇ ਹੋ ਈਮੇਲ request@harmradio.com ਤੇ। ਬਾਕੀ ਦੇਖੋ, ਹੁਣ ਤਕਦੀਰ ਦੀ ਗੱਲ ਹੋਈ ਸੀ ਕਿ ਠੋਕਰਾਂ ਹੀ ਆ, ਹਨਾ, ਤੇ ਵੀ ਕੋਈ ਜ਼ਹਿਰ ਤਾਂ ਨਹੀਂ ਜਿਹੜਾ ਖਾ ਕੇ ਤਕਦੀਰੇ ਮਰ ਜਾਊਂਗਾ। ਸੋ ਇਨਸਾਨ ਨੂੰ ਜਿਹੜੀ ਕਿਸਮਤ ਆ ਉਹ ਵੀ ਮੌਕਾ ਦਿੰਦੀ ਹੁੰਦੀ ਹੈ, ਜਿਵੇਂ ਕਿ ਆਪਾਂ ਪਿਛਲੀ ਵਾਰੀ ਵੀ ਸਾਰਿਆਂ ਨੂੰ ਕਿਹਾ ਸੀ ਵੀ ਭਾਈ ਤੁਸੀਂ ਆਪਦੀ ਆਵਾਜ਼ ਦੇ ਵਿੱਚ ਕੋਈ ਗਾਣਾ ਭੇਜ ਸਕਦੇ ਹੋ। ਕਈ ਵਾਰੀ ਕੋਈ ਪਤਾ ਨਹੀਂ ਹੁੰਦਾ ਰੇਡੀਓ ਆ ਕਿੰਨੇ ਦੇਸ਼ਾਂ ਦੇ ਵਿੱਚ, ਹਰਮਾ ਰੇਡੀਓ ਚੱਲਦਾ ਤੁਹਾਨੂੰ ਵੀ ਪਤਾ ਹੀ ਆ ਕਿੰਨੇ ਲੋਕ ਸੁਣਦੇ ਆ, ਹਨਾ, ਤੇ ਕੋਈ ਪਤਾ ਨਹੀਂ ਹੁੰਦਾ ਤੁਹਾਡਾ ਗਾਇਆ ਗਾਣਾ, ਤੁਹਾਡੀ ਆਵਾਜ਼ ਕਿਸੇ ਨੂੰ ਜ਼ਿਆਦਾ ਵਧੀਆ ਲੱਗ ਜੇ, ਮੌਕਾ ਹੀ ਮਿਲ ਜੇ ਸਿੰਗਰ ਸੁੰਗਰ ਬਣਨ ਦਾ, ਹਨਾ। ਸੋ ਬੰਦੇ ਨੂੰ ਕੋਸ਼ਿਸ਼ ਕਰਦੇ ਰਹਿਣੀ ਚਾਹੀਦੀ ਆ, ਕੋਈ ਪਤਾ ਨਹੀਂ ਹੁੰਦਾ ਕਦੋਂ ਕਦੋਂ, ਕਹਿੰਦੇ ਹੁੰਦੇ ਨਾ ਕਿ ਲੱਗ ਗਿਆ ਤੀਰ ਨਹੀਂ ਤੁੱਕਾ ਹੀ ਸਹੀ, ਕੀ ਪਤਾ ਹੁੰਦਾ ਕਿਸਮਤ ਦਾ ਕਿਹੜੇ ਵੇਲੇ ਕਿਹੜਾ ਰੰਗ ਦਿਖਾ ਜਾਵੇ। ਤੋ ਦੇਖ ਲਓ ਫਿਰ, ਅੱਜ ਮੌਕਾ ਵਾ, ਭੇਜ ਦੋ ਗਾਣੇ। ਤੇ ਬਾਕੀ ਆਪਾਂ ਪਹਿਲਾਂ ਵੀ ਕਿਹਾ ਸੀ ਕਿ ਬੰਦੇ ਦੇ ਹਰ ਇੱਕ ਦੇ ਆਪਣੇ ਜਜ਼ਬਾਤ ਹੁੰਦੇ ਆ, ਦਿਲ ਦੀ, ਕਿਸੇ ਦੇ ਦਿਲ ਵਿੱਚ ਦਰਦ ਹੁੰਦਾ, ਕਿਸੇ ਦੇ ਦਿਲ ਵਿੱਚ ਪਿਆਰ ਹੁੰਦਾ, ਤੇ ਕਿਸੇ ਦੇ ਦਿਲ ਵਿੱਚ ਯਾਦਾਂ ਦਾ ਬਮੰਡਰ ਹੁੰਦਾ ਵਾ। ਸੋ ਇਹਨਾਂ ਚੀਜ਼ਾਂ ਨੂੰ ਕਈ ਵਾਰੀ ਇਨਸਾਨ ਨਾ ਬੋਲ ਕੇ ਨਹੀਂ ਦੱਸ ਸਕਦਾ, ਤਾਂ ਉਹ ਚਾਰ ਲਾਈਨਾਂ ਗੁਣਗੁਣਾ ਕੇ ਦੱਸ ਦਿੰਦਾ, ਹਨਾ, ਆਪਣੇ ਮਨ ਨੂੰ ਵੀ ਖੁਸ਼ ਕਰ ਲੈਂਦਾ ਵਾ, ਤੇ ਇੱਕ ਦਿਲ ਦੇ ਵਿੱਚੋਂ ਵੀ ਨਾ ਭੜਾਸ ਜੀ ਨਿਕਲ ਜਾਂਦੀ ਆ ਕਿ ਹਾਂ ਠੀਕ ਆ। ਸੋ ਮੌਕਾ ਹੁੰਦਾ ਵਾ, ਕਦੇ ਕਦੇ ਮਿਲਦਾ ਵਾ, ਤੇ ਹੁਣੇ ਦੇਖ ਲਓ ਤੁਸੀਂ ਕਿੱਦਾਂ ਇਸ ਮੌਕੇ ਨੂੰ ਵਰਤਣਾ ਜਾਂ ਨਾ ਵਰਤਣਾ, ਨਹੀਂ ਤਾਂ ਫਿਰ ਪਤਾ ਹੀ ਆ, ਹਨਾ, ਜੋ ਹਿਸਾਬ ਕਿਤਾਬ ਹੁੰਦਾ। ਖੈਰ ਚਲੋ, ਮੇਰੀਆਂ ਗੱਲਾਂ ਇਸੇ ਤਰ੍ਹਾਂ ਚੱਲੀ ਜਾਣੀਆਂ ਨੇ, ਬੁਝਾਰਤਾਂ ਵੀ ਆਪਾਂ ਪਾਵਾਂਗੇ ਤੇ ਕਹਾਣੀਆਂ ਵੀ ਸੁਣਾਵਾਂਗੇ, ਹਨਾ। ਵੈਸੇ ਬਾਕੀ ਕਹਿੰਦੇ ਹੁੰਦੇ ਆ ਨਾ ਕਿ ਇਨਸਾਨ ਦੇ ਵਿੱਚ ਨਾ ਫੈਸਲਾ ਲੈਣ ਦੀ ਹਿੰਮਤ ਹੋਣੀ ਚਾਹੀਦੀ ਆ। ਹੁਣ ਤੁਸੀਂ ਕਹੋਗੇ ਫੈਸਲਾ ਲੈਣ ਦੀ ਹਿੰਮਤ ਤੋਂ ਕੀ ਮਤਲਬ ਹੋਇਆ? ਮਤਲਬ ਇਹ ਨਹੀਂ ਕਿ ਤੁਸੀਂ ਕੋਈ ਫੈਸਲਾ ਨਹੀਂ ਲੈ ਸਕਦੇ, ਫੈਸਲਾ ਤੁਸੀਂ ਲੈ ਸਕਦੇ ਹੋ, ਪਰ ਕਈ ਵਾਰੀ ਹੁੰਦਾ ਕਿ ਸਹੀ ਟਾਈਮ ਤੇ ਫੈਸਲਾ ਲੈਣਾ ਬਹੁਤ ਜ਼ਰੂਰੀ ਹੁੰਦਾ, ਤੇ ਕਈ ਵਾਰੀ ਆਪਾਂ ਲੇਟ ਲੈਂਦੇ ਹਾਂ ਫੈਸਲਾ, ਜਾਂ ਪਹਿਲਾਂ ਲਿਆ ਫੈਸਲਾ ਵੀ ਸਾਡੇ ਲਈ ਪ੍ਰੋਬਲਮ ਕ੍ਰੀਏਟ ਕਰਦਾ ਵਾ। ਉਹ ਕਿੱਦਾਂ ਕਰਦਾ ਉਹ ਖੈਰ ਬਾਅਦ ਦੇ ਵਿੱਚ ਦੱਸੂਗੀ, ਪਰ ਫਿਲਹਾਲ ਇੱਧਰ ਈਮੇਲ ਦੇ ਜ਼ਰੀਏ ਤੇ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਬਹੁਤ ਸਾਰੇ ਲਿਸਨਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਆ ਜੀ, ਉਹਨਾਂ ਦੇ ਆਪਾਂ ਮੈਸੇਜ ਵੀ ਲੈ ਲੈਂਦੇ ਹਾਂ। ਤੇ ਇੱਧਰ ਸਾਰਿਆਂ ਤੋਂ ਪਹਿਲਾਂ ਗੁਰਿੰਦਰ ਸਿੰਘ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਸਤਿ ਸ਼੍ਰੀ ਅਕਾਲ ਆਪ ਸਭ ਨੂੰ, ਸ਼ਾਮ ਦਾ ਵੇਲਾ ਹੈ, ਬੱਦਲ ਛਾਏ ਹੋਏ ਹਨ, ਸ਼ਾਮ ਦੀ ਐਕਸਰਸਾਈਜ਼ ਕਰਨ ਤੋਂ ਬਾਅਦ ਅੱਜ ਨਾਨਕੇ ਘਰ ਜਾ ਰਹੇ ਹਾਂ। ਹੋਏ ਹੋਏ ਹੋਏ, ਆਹ ਤਾਂ ਵਾਲੀ ਮੱਚ ਮਚਾਈਏ ਵਾਲੀ ਗੱਲ ਹੋ ਗਈ, ਹਨਾ। ਤੇ ਕਹਿੰਦੇ ਕਿ ਨਾਨਕੇ ਘਰ ਜਾ ਰਹੇ ਹਾਂ, ਮਾਮੀ ਨੇ ਸਾਗ ਬਣਾਇਆ ਹੋਇਆ, ਬਾਕੀ ਤੁਸੀਂ ਆਪ ਹੀ ਜਾਣਦੇ ਹੋ। ਹੋਏ ਹੋਏ, ਸਾਗ ਵੀ ਬਣਿਆ, ਉਹ ਵੀ ਨਾਨਕੇ ਘਰੇ ਜਾਣਾ, ਹਨਾ। ਤੇ ਇੱਕ ਇਹਨਾਂ ਨੇ ਬੜੀ ਸੋਹਣੀ ਫੋਟੋ ਵੀ ਭੇਜੀ ਹੋਈ ਆ, ਹਨਾ, ਤੇ ਦਰਖਤ ਆ ਜੀ, ਬੱਦਲ ਵੀ ਦੇਖ ਰਹੇ ਆ, ਤੇ ਗਰਾਊਂਡ ਆ ਮੇਰੇ ਖਿਆਲ ਚ ਇਹਨਾਂ ਦੀ ਐਕਸਰਸਾਈਜ਼ ਕਰਨ ਵਾਲੀ ਜਗ੍ਹਾ ਵਾ ਜਿਹੜੀ ਭੇਜੀ ਆ। ਚਲੋ ਉਧਰੋਂ ਧਿਆਨ ਤਾਂ ਹੁਣ ਮੇਰਾ ਘੱਟ ਗਿਆ ਤੇ ਇਧਰ ਸਾਗ ਵੱਲ ਹੋ ਗਿਆ ਜ਼ਿਆਦਾ, ਹਨਾ। ਚੱਲ ਖੈਰ, ਕੋਈ ਨਾ, ਕਹਿੰਦੇ ਹੁੰਦੇ ਆ ਵੀ ਵੰਡ ਖਾਓ ਖੰਡ ਖਾਓ, ਹਨਾ, ਜੇ ਇਕੱਲੇ ਖਾਈਏ ਤਾਂ ਢਿੱਡ ਦੁਖਦਾ ਹੁੰਦਾ, ਬਾਕੀ ਤੁਹਾਡੀ ਆਪ ਮਰਜ਼ੀ ਆ, ਹਨਾ। ਤੇ ਬਾਕੀ ਗੁਰਿੰਦਰ ਸਿੰਘ ਕਹਿੰਦੇ, ਹਾਂਜੀ ਸਿੱਧੂ ਜੀ, ਤੁਸੀਂ ਸਰੋਤਿਆਂ ਨੂੰ ਕਲਾਕਾਰ ਬਣਾ ਕੇ ਹੀ ਛੱਡੋਗੇ। ਲੈ ਦੱਸੋ, ਮੌਕਾ ਕਿਤੇ ਕਿਤੇ ਮਿਲਦਾ ਹੁੰਦਾ ਵਾ, ਤੇ ਮੌਕਾ ਨਹੀਂ ਗਵਾਉਣਾ ਚਾਹੀਦਾ। ਤੇ ਬਾਕੀ ਸਾਡੇ ਸਰੋਤੇ ਸਾਰੇ ਆਪ ਹੀ ਕਲਾਕਾਰ ਹੈਗੇ ਆ, ਹਰ ਇੱਕ ਦੇ ਵਿੱਚ ਕੋਈ ਨਾ ਕੋਈ ਕਲਾ ਤਾਂ ਹੈਗੀ ਆ, ਬਸ ਮੌਕਾ ਨਹੀਂ ਮਿਲਦਾ ਹੈਗਾ, ਹਨਾ। ਤੇ ਜਿੱਦਾਂ ਹੁਣ ਮੇਰੇ ਅਰਗੀ ਨੂੰ ਕਹਿ ਦੇ, ਉੱਦਾਂ ਕੌਣ ਨੂੰ ਕਹਿ ਦੋ, ਮੇਰੇ ਤੋਂ ਨਹੀਂ ਗਾਇਆ ਗੋਇਆ ਜਾਂਦਾ। ਪਰ ਘਰੇ ਕੰਮ ਕਰਦੇ ਗੁਣ ਗਣਾਉਂਦੇ ਤੁਰੇ ਫਿਰੋ ਤਾਂ ਇਹ ਲੱਗਦਾ ਹੁੰਦਾ, ਹਾਏ ਹਾਏ ਕਿੰਨੀ ਸੋਹਣੀ ਆਵਾਜ਼ ਆ ਮੇਰੀ, ਹਨਾ। ਸੋ ਏਦਾਂ ਹੁੰਦਾ ਵਾ, ਜਦੋਂ ਤੁਸੀਂ ਕੋਈ ਅਚਨਚੇਤ ਜਾਂਦਾ ਗਾਉਂਦੇ ਹੋ ਨਾ, ਤਾਂ ਵਾਕਈ ਮਤਲਬ ਦਿਲ ਤੋਂ ਗਾਉਂਦੇ ਹੋ ਤਾਂ ਸਾਰਾ ਬੜਾ ਵਧੀਆ ਵਧੀਆ ਲੱਗਦਾ। ਤੁਸੀਂ ਗਾਉਂਦੇ ਹੋਏ ਕਿਤੇ ਆਸੇ ਪਾਸੇ ਵੀ ਆਪਦੇ ਦੇਖਿਓ, ਐਂ ਲੱਗਦਾ ਹੁੰਦਾ ਵੀ ਹਾਏ ਦੁਨੀਆ ਕਿੰਨੀ ਸੋਹਣੀ ਆ। ਵੈਸੇ ਤਾਂ ਦੁਨੀਆ ਹੈ ਹੀ ਸੋਹਣੀ, ਪਰ ਫਿਰ ਵੀ ਕਈ ਚੀਜ਼ਾਂ ਹੈਗੀਆਂ ਦੁਨੀਆ 'ਚ ਜਿਹੜੀਆਂ ਇਰੀਟੇਟ ਕਰਦੀਆਂ ਨੇ, ਹਨਾ। ਕੋਈ ਚੀਜ਼ ਆ ਜਿਹੜੀ ਤੁਹਾਨੂੰ ਬੁਰੀ ਲੱਗਦੀ ਹੋਵੇ, ਤੁਹਾਨੂੰ ਉਹਦੀ ਤਾਰੀਫ ਕਰਨ ਨੂੰ ਕੋਈ ਕਹਿ ਦੇਵੇ ਤਾਂ ਬੜਾ ਹੀ ਔਖਾ ਕੰਮ ਹੁੰਦਾ, ਹਨਾ। ਖੈਰ ਚਲੋ, ਕੋਈ ਗੱਲ ਨੀ ਜੀ, ਤੇ ਗੁਰਿੰਦਰ ਸਿੰਘ ਜੀ ਭੇਜ ਦੋ ਫਟਾਫਟ ਜੋ ਵੀ ਆ, ਹਨਾ, ਤੁਸੀਂ ਗਾ ਕੇ ਭੇਜਣਾ ਵਾ, ਤੇ ਜਾਂ ਕੋਈ ਸ਼ਾਇਰੋ ਸ਼ਾਇਰੀ ਭੇਜ ਦੋ, ਸ਼ਾਇਰੋ ਸ਼ਾਇਰੀ ਤਾਂ ਸਾਰਿਆਂ ਨੂੰ ਆਉਂਦੀ ਹੁੰਦੀ ਆ ਨਾ। ਤੇ ਅੱਗੇ ਨਰਿੰਦਰ ਰਾਠੌਰ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਜੀ ਐਂਡ ਸਾਰੀ ਹਰਮਨ ਫੈਮਿਲੀ ਨੂੰ, ਸੋਰੀ ਫਾਰ ਲੌਂਗ ਐਬਸੈਂਸ, ਬਟ ਆਈ ਵਾਜ ਬਿਜ਼ੀ ਵਿਦ ਮਾਈ ਨਿਊ ਬੋਰਨ ਬੇਬੀ ਗਰਲ ਕਲਗੀ। ਵਾਓ, ਸਾਰਿਆਂ ਤੋਂ ਪਹਿਲਾਂ ਤਾਂ ਨਰਿੰਦਰ ਰਾਠੌਰ ਜੀ, ਬਾਲੀਆਂ ਬਾਲੀਆਂ ਮੁਬਾਰਕਾਂ ਤੁਹਾਨੂੰ ਤੇ ਤੁਹਾਡੀ ਗੁੜੀਆ ਨੂੰ ਬਹੁਤ ਹੀ ਨਿੱਘਾ ਜਿਹਾ ਸਵਾਗਤ ਹੈ ਇਸ ਸੋਹਣੀ ਜੀ ਦੁਨੀਆਂ ਵਿੱਚ ਆਉਣ ਲਈ। ਪਰਮਾਤਮਾ ਉਹਨੂੰ ਦੁਨੀਆਂ ਦੀ ਹਰ ਖੁਸ਼ੀ ਦੇਵੇ ਤੇ ਲੰਮੀਆਂ ਉਮਰਾਂ ਵਾਲੀ ਹੋਵੇ। ਤੇ ਬਾਕੀ ਜੀ ਕੀ ਕਹਿ ਸਕਦੇ ਆ, ਕੁੜੀਆਂ ਬਾਰੇ ਤਾਂ ਕੁਛ ਦੁਆ ਦੇਣ ਦੀ ਲੋੜ ਨਹੀਂ ਹੁੰਦੀ ਵੈਸੇ, ਕਿਉਂਕਿ ਮਾਂ ਬਾਪ ਦਾ ਜਿੰਨਾ ਕੁੜੀਆਂ ਕਰਦੀਆਂ ਨੇ ਮੇਰੇ ਖਿਆਲ ਦੇ ਵਿੱਚ ਉਹ ਬਿਨਾਂ ਦੁਆਵਾਂ ਤੋਂ ਵੀ ਕਰ ਦਿੰਦੀਆਂ ਨੇ, ਹਨਾ। ਦੁਆਵਾਂ ਦੀ ਲੋੜ ਦੇਣ ਦੀ ਵੈਸੇ ਵੀ ਜਿਨ੍ਹਾਂ ਦੇ ਘਰ ਕੁੜੀਆਂ, ਰੱਬ ਨੇ ਆਪ ਹੀ ਉਹਨਾਂ ਨੂੰ ਦੁਆ ਦਿੱਤੀ ਆ ਤੇ ਇਸੇ ਲਈ ਤਾਂ ਉਹਨਾਂ ਨੂੰ ਇਹ ਦਾਤ ਦਿੰਦਾ ਵਾ ਰੱਬ, ਹਨਾ। ਸੋ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਤੇ ਪਰਮਾਤਮਾ ਕਰੇ ਦੁਨੀਆਂ ਦੀ ਹਰ ਖੁਸ਼ੀ ਮਿਲੇ ਇਸ ਧੀ ਰਾਣੀ ਨੂੰ। ਤੇ ਅੱਗੇ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜਸਪਾਲ ਸਿਡਨੀ ਵਾਲੇ ਵੀ ਜੁੜੇ ਆ। ਲੈ ਇਹ ਅੱਜ ਗਾਣਾ ਪੱਕਾ ਭੇਜਣਗੇ, ਇਹਨਾਂ ਦਾ ਮੈਨੂੰ ਪੱਕਾ ਪਤਾ। ਦੇਖੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ, ਡਰਾਈਵਿੰਗ ਕਰਦੇ ਕਰਦੇ ਸੁਣਦੇ ਆ, ਮੈਸੇਜ ਕਾਪੀ ਪੇਸਟ ਕਰਨਾ ਪੈਂਦਾ ਵਾ। ਲਾਈਵ ਹੋ ਕੇ ਗੱਡੀ ਨਾ ਚਲਾਓ, ਇਹ ਕਰੋਨੇ ਤੋਂ ਵੀ ਖਤਰਨਾਕ ਹੈ। ਕਿਆ ਬਾਤ ਆ ਜੀ, ਇਹ ਤਾਂ ਅੱਜ ਦਾ ਵਿਚਾਰ ਦੇ ਗਏ ਹੈ ਵੀ ਲਾਈਵ ਹੋ ਕੇ ਗੱਡੀ ਨਾ। ਓ ਅੱਛਾ ਅੱਛਾ, ਠੀਕ ਆ ਠੀਕ ਆ, ਲਾਈਵ ਹੋ ਕੇ ਗੱਡੀ ਨਾ ਚਲਾਓ, ਇਹ ਕਰੋਨਾ ਤੋਂ ਵੀ ਖਤਰਨਾਕ ਹੈ। ਮੈਂ ਤਾਂ ਕਿਹਾ ਅੱਜ ਦਾ ਵਿਚਾਰ ਦਿੱਤਾ, ਇਹ ਤਾਂ ਕਹਿੰਦੇ ਹੁੰਦੇ ਆ ਨਾ ਸੀਪ ਲਾ ਪੀ, ਉਹ ਗੱਲ ਹੋ ਗਈ ਆ। ਚੱਲ ਖੈਰ ਕੋਈ ਨਾ, ਹੁਣ ਜੋ ਹੋ ਗਿਆ ਸੋ ਹੋ ਗਿਆ, ਲਾਈਵ ਹੋ ਕੇ ਗੱਡੀ ਨਾ ਚਲਾ, ਠੀਕ ਹੈ। ਚਲੋ ਫਿਰ ਆਪਾਂ ਇੱਕ ਗਾਣਾ ਸੁਣਦੇ ਆ, ਗਾਣੇ ਦਾ ਮਨ ਮਿਲਦੇ ਆ ਤੁਹਾਨੂੰ।
ਜਿਹਨੂੰ ਪਾਲੇ ਪੁੱਤਾਂ ਵਾਂਗ ਹੋਏ, ਕਿਉਂ ਦੇਵੇਂ ਝੱਟ ਉਜਾੜ ਤੂੰ ਝੱਟ ਦੀ ਪੱਕੀ ਫਸਲ ਤੇ। ਬਦਲਣ ਨਿਤ ਕਾਨੂੰਨ ਓਏ,
ਲਓ ਜੀ, ਇੰਦਰਜੀਤ ਨਿੱਕੂ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ। ਸੋ ਗਾਣਾ ਕੀ ਜੀ, ਹਕੀਕਤਾਂ ਹੀ ਨੇ ਤੇ ਹੁਣ ਇਹਦੇ ਬਾਰੇ ਮੈਨੂੰ ਜ਼ਿਆਦਾ ਕੁਛ ਕਹਿਣ ਦੀ ਲੋੜ ਵੀ ਨਹੀਂ। ਤੇ ਬਾਕੀ ਕਹਿੰਦੇ ਹੁੰਦੇ ਆ ਨਾ ਕਿ ਜੇ ਆਪਣੀ ਅਮੀਰੀ ਦੇਖਣੀ ਹੋਵੇ ਤਾਂ ਕਿਸੇ ਲੋੜਵੰਦ ਦੀ ਸੇਵਾ ਕਰਕੇ ਦੇਖੋ, ਤੇ ਜੇ ਆਪਣੀ ਗਰੀਬੀ ਦੇਖਣੀ ਹੋਵੇ ਤਾਂ ਕਿਸੇ ਅਮੀਰ ਦੇ ਨਾਲ ਵਰਤਣ ਲੱਗ ਜਾਓ। ਹੁਣ ਇਹਦੇ ਵਿੱਚ ਕਿੰਨਾ ਸਹੀ ਹੈ ਤੇ ਕਿੰਨਾ ਨਹੀਂ ਇਹ ਤਾਂ ਖੈਰ ਨਹੀਂ ਪਤਾ, ਕਿਉਂਕਿ ਸਾਰੇ ਕਹਿੰਦੇ ਹੁੰਦੇ ਆ ਇੱਕੋ ਜਿਹੇ ਵੀ ਨਹੀਂ ਹੁੰਦੇ, ਪਰ ਕਿਤੇ ਨਾ ਕਿਤੇ ਵਾਕਈ ਇਹ ਗੱਲ ਆ, ਜੇ ਤੁਸੀਂ ਆਪਣੀ ਗਰੀਬੀ ਦੇਖਣੀ ਹੋਵੇ ਤਾਂ ਕਿਸੇ ਅਮੀਰ ਨਾਲ ਵਰਤਣ ਲੱਗ ਜਾਓ। ਤੇ ਅੱਗੇ ਜੀ ਜਸਪਾਲ ਸਿਡਨੀ ਵਾਲੀ ਹੈ ਨਾ, ਕਹਿੰਦੇ ਚਲੋ ਜੀ ਗੀਤ ਵੀ ਭੇਜਦੇ ਆ ਕਰ ਦਿਓ ਅੰਬਰਾਂ ਦਾ ਚੰਨ। ਇਹਨਾਂ ਨੇ ਗਾਣਾ ਸੁਣਨਾ ਚਾਹਿਆ ਜੀ ਸਰਜੀਤ ਭੁੱਲਰ ਦੀ ਆਵਾਜ਼ ਦੇ ਵਿੱਚ। ਵੈਸੇ ਇਹ ਤਾਂ ਬਾਹਲਾ ਸੋਹਣਾ ਗਾਉਂਦੇ ਆ, ਮਤਲਬ ਕਿ ਇਹਨਾਂ ਦਾ ਇੱਕ ਕਿ ਇਹਨਾਂ ਦੇ ਦਸ ਤੁਹਾਨੂੰ ਬਾਹਲੇ ਗਾਣੇ ਸੁਣਾ ਸਕਦੇ ਆ ਹਨਾ। ਤੇ ਜਸਪਾਲ ਜੀ ਤੁਸੀਂ ਆਪਦੀ ਆਵਾਜ਼ ਦੇ ਵਿੱਚ ਵੀ ਭੇਜੋ ਨਾ, ਦੇਖਿਓ ਜਮਾ ਹੀ ਕਿਸੇ ਨਾ ਕਿਸੇ ਸਿੰਗਰ ਨਾਲ ਪੱਕਾ ਮਿਲਦੀ ਹੋਣੀ ਆ, ਐਡੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਹਨਾ। ਤੇ ਵੈਸੇ ਵੀ ਹੁਣ ਤੁਸੀਂ ਡਰਾਈਵਿੰਗ ਕਰਦੇ ਹੋ ਤੇ ਇੱਦਾਂ ਗਾਣੇ ਲੱਭ ਕੇ ਭੇਜੀ ਦੇ ਹੁੰਦੇ, ਮਾੜਾ ਜਿਹਾ ਫੋਨ ਇੱਦਾਂ ਕਰਕੇ ਆਪਦੀ ਆਵਾਜ਼ ਰਿਕਾਰਡ ਕਰਕੇ ਨਾ ਫਿਰ ਭੇਜ ਦੇਈਦਾ ਹੁੰਦਾ, ਗਾਣੇ ਬੜੇ ਵਧੀਆ ਵਧੀਆ ਲੱਗਦੇ ਆ ਫਿਰ ਹਨਾ। ਤੇ ਅੱਗੇ ਜੀ ਸੁਖਵਿੰਦਰ ਸੌਂਦ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ, ਹਮੇਸ਼ਾ ਆਉਂਦੇ ਆ ਜੀ, ਬੜਾ ਵਧੀਆ ਲੱਗਦਾ ਤੇ ਪਰ ਉਦਾਂ ਹੀ ਬਹੁਤ ਬਿਜ਼ੀ ਹੁੰਦੇ ਆ ਮੈਨੂੰ ਪਤਾ ਕਿ, ਪਰ ਪ੍ਰੋਗਰਾਮ ਜ਼ਰੂਰ ਸੁਣਦੇ ਆ ਇਹ। ਤੇ ਅੱਗੇ ਜੀ ਰਮਨ ਗਰਗ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਗੁੱਡ ਮਾਰਨਿੰਗ ਕਹਿ ਰਹੇ ਆ ਸਾਰਿਆਂ ਨੂੰ, ਸ਼ੁਕਰੀਆ ਮਿਹਰਬਾਨੀ ਰਮਨ ਜੀ। ਹੋਰ ਸੁਣਾਓ ਕੀ ਹਾਲ ਚਾਲ ਆ, ਕਿਵੇਂ ਹੋ? ਤੇ ਤਰਨ ਰੰਧਾਵਾ ਵੀ ਸਤਿ ਸ਼੍ਰੀ ਅਕਾਲ ਕਹਿ ਰਹੇ ਆ, ਹੋਰ ਤਰਨ ਜੀ ਕੀ ਹਾਲ ਚਾਲ ਆ ਤੇ ਕੀ ਹਾਲ ਚਾਲ ਆ ਤੇ ਕਿੱਥੇ ਕਿਵੇਂ ਆ, ਤੁਹਾਡੇ ਸ਼ਹਿਰ ਦਾ ਹਾਲ ਦੱਸਿਓ ਜ਼ਰੂਰ ਜੀ। ਤੇ ਬਾਕੀ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਹੋ, ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤੁਹਾਡੀ ਸਾਰਿਆਂ ਦੀ। ਤੇ ਲਓ ਫਿਰ ਹੁਣ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਪਾਇਆ ਸ਼ੁਰੂ ਕਰਨਾ ਤੇ ਬੁਝਾਰਤ ਵੀ ਇੱਕ ਪਾ ਦਈਏ। ਤੇ ਵੈਸੇ ਵੀ ਹਨਾ ਪਹਿਲਾਂ ਆਪਾਂ ਕਿਹਾ ਸੀ ਖਬਰਾਂ ਵੀ ਦੱਸਣੀਆਂ ਸੱਚ ਥੋੜੀਆਂ ਜਿਹੀਆਂ ਹਨਾ, ਕੁਛ ਇੰਡੀਆ ਦੀਆਂ ਤੇ ਕੁਛ ਆਸਟ੍ਰੇਲੀਆ ਦੀਆਂ ਖਬਰਾਂ ਬਾਰੇ ਗੱਲਬਾਤ ਕਰਾਂਗੇ। ਸੋ ਆਸਟ੍ਰੇਲੀਆ ਦੇ ਵਿੱਚ ਤਾਂ ਜਿਹੜਾ ਬਲੈਕ ਮੈਟਰਸ ਲਾਈਫ ਅੱਜ ਕੱਲ੍ਹ ਮੁੱਦਾ ਕਾਫੀ ਜ਼ਿਆਦਾ ਭਕਿਆ ਹੋਇਆ ਵਾ ਤੇ ਲੋਕਾਂ ਨੂੰ ਆਪਣੀ ਜ਼ਿੰਦਗੀ ਜਾਣੀ ਕਿ ਕੋਰੋਨਾ ਨਾਲੋਂ ਜ਼ਿਆਦਾ ਇਹ ਮੈਟਰ ਜ਼ਿਆਦਾ ਲੱਗ ਰਿਹਾ। ਸੋ ਕਾਫੀ ਥਾਵਾਂ ਤੇ ਮੁਜ਼ਾਹਰੇ ਰੋਸ ਮੁਜ਼ਾਹਰੇ ਜਾਣੀ ਕਿ ਪ੍ਰਦਰਸ਼ਨ ਹੋ ਰਹੇ ਆ ਤੇ ਪ੍ਰੋਟੈਸਟ ਹੋ ਰਹੇ ਆ। ਸੋ ਜਿਹਦੇ ਕਰਕੇ ਇੱਥੋਂ ਦੀ ਜਿਹੜੀ ਗੌਰਮੈਂਟ ਆ ਉਹਨਾਂ ਨੇ ਅਲਰਟ ਵੀ ਕੀਤਾ ਵਾ ਲੋਕਾਂ ਨੂੰ ਕਿ ਤੁਸੀਂ ਇੰਨੀ ਇਕੱਠ ਦੇ ਵਿੱਚ ਇਕੱਠੇ ਹੋ ਰਹੇ ਹੋ ਤੇ ਜਿਹੜਾ ਸੋਸ਼ਲ ਡਿਸਟੈਂਸ ਆ ਉਹ ਵਾਲੇ ਜਿਹੜੇ ਰੂਲ ਆ ਫੋਲੋ ਨਹੀਂ ਕਰ ਰਹੇ ਤਾਂ ਕਿਤੇ ਨਾ ਕਿਤੇ ਦੁਬਾਰਾ ਤੋਂ ਫਿਰ ਕੋਰੋਨਾ ਦੀ ਮਾਰ ਹੇਠ ਆ ਸਕਦੇ ਹਾਂ। ਸੋ ਇਸੇ ਲਈ ਵਾਰ ਵਾਰ ਇਹਤਿਆਤ ਰੱਖਣ ਲਈ ਕਹਿ ਰਹੇ ਆ ਤੇ ਕੋਸ਼ਿਸ਼ ਕਰ ਰਹੀ ਆ ਇੱਥੋਂ ਦੀ ਗੌਰਮੈਂਟ ਕਿ ਜਿਹੜੇ ਆਹ ਵਾਲੇ ਹਫਤੇ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ ਕਿਤੇ ਨਾ ਕਿਤੇ ਉਹਨਾਂ ਨੂੰ ਰੋਕਿਆ ਜਾ ਸਕੇ। ਵੈਸੇ ਚਲੋ ਬਹੁਤ ਵਧੀਆ ਗੱਲ ਆ ਹਨਾ ਕਿ ਹੱਕ ਸੱਚ ਲਈ ਆਵਾਜ਼ ਵੀ ਉਠਾਉਣੀ ਚਾਹੀਦੀ ਆ ਤੇ ਜੇ ਕੁਛ ਗਲਤ ਹੋ ਰਿਹਾ ਉਹਦੇ ਅਗੇਂਸਟ ਵੀ ਬੋਲਣਾ ਚਾਹੀਦਾ। ਪਰ ਕਈ ਵਾਰੀ ਇਨਸਾਨ ਨੂੰ ਜਿਹੜੇ ਹਾਲਾਤ ਜਾਂ ਪਰਿਸਥਿਤੀਆਂ ਹੁੰਦੀਆਂ ਉਹਨਾਂ ਦੇ ਅਨੁਸਾਰ ਵੀ ਸੋਚਣਾ ਚਾਹੀਦਾ, ਉਹਨੂੰ ਸਹੀ ਤੇ ਸਿਆਣੀ ਸੋਚ ਕਹਿੰਦੇ ਆ। ਕਿ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਉੱਚੀ ਉੱਚੀ ਨਾਅਰੇ ਲਾ ਕੇ ਮੁੱਕੇਬਾਜ਼ੀ ਕਰਕੇ ਜਿਵੇਂ ਕਿ ਫੋਰ ਐਗਜ਼ਾਮਪਲ ਆਪਾਂ ਇੰਡੀਆ ਦੇ ਵਿੱਚ ਵੀ ਕਰਦੇ ਹਾਂ ਨਾ, ਕਿਉਂਕਿ ਉੱਥੋਂ ਦੀ ਗੌਰਮੈਂਟ ਤਾਂ ਅੰਨੀ ਤੇ ਬੋਲੀ ਆ, ਉਹਨਾਂ ਨੂੰ ਨਾ ਤਾਂ ਕੁਛ ਦੇਖਦਾ ਵਾ ਤੇ ਨਾ ਹੀ ਕੁਛ ਸੁਣਦਾ ਵਾ। ਪਰ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਹਨਾ ਬਹੁਤ ਫਰਕ ਆ ਤੇ ਪ੍ਰੋਟੈਸਟ ਕਰ ਸਕਦੇ ਹਾਂ। ਕਈ ਹੋਰ ਤਰੀਕੇ ਵੀ ਹੋਣਗੇ, ਜਿੱਦਾਂ ਅਗਰ ਤੁਸੀਂ ਪ੍ਰੋਟੈਸਟ ਕਰਨਾ ਤਾਂ ਸੋਸ਼ਲ ਡਿਸਟੈਂਸ ਦੇ ਨਾਲ ਨਾਲ ਅਗਰ ਆਪਾਂ ਆਪਣੇ ਏਰੀਆ ਦੇ ਵਿੱਚ ਉਹ ਪ੍ਰੋਟੈਸਟ ਕਰ ਸਕਦੇ ਹੋ। ਸੋ ਚਲੋ ਖੈਰ ਆਪਾਂ ਉਹਦੇ ਵਿੱਚ ਐਡਵਾਈਸ ਤਾਂ ਕੋਈ ਨਹੀਂ ਦੇ ਸਕਦੇ, ਪਰ ਫਿਰ ਵੀ ਕਿਤੇ ਨਾ ਕਿਤੇ ਕਹਿੰਦੇ ਆ ਨਾ ਇਨਸਾਨ ਦੀ ਜ਼ਿੰਦਗੀ ਆ ਜਿਹੜੀ ਉਹ ਬਹੁਤ ਮਾਇਨੇ ਰੱਖਦੀ ਆ, ਕਿਉਂਕਿ ਕਿੰਨੇ ਜ਼ਿਆਦਾ ਲੋਕ ਆਪਣੀਆਂ ਜ਼ਿੰਦਗੀਆਂ ਤੋਂ ਹੱਥ ਧੋ ਬੈਠੇ ਨੇ ਪੂਰੇ ਮੁਲਕ ਦੇ ਵਿੱਚ ਹਨਾ, ਪੂਰੀ ਦੁਨੀਆਂ ਦੇ ਵਿੱਚ। ਤੇ ਜਦੋਂ ਕਦੇ ਸੋਚੀ ਦਾ ਵਾ ਤਾਂ ਸੋਚ ਕੇ ਵੀ ਨਾ ਰੂਹ ਕੰਬ ਜਾਂਦੀ ਆ ਕਿ ਦੱਸੋ ਕਿੱਦਾਂ ਤੇ ਕਿਵੇਂ ਇਨਸਾਨ ਦੀ ਜ਼ਿੰਦਗੀ ਦੀ ਮਤਲਬ ਕਿ ਇਹਦਾ ਕੋਈ ਕੀਮਤ ਹੀ ਨਹੀਂ। ਕਿੰਨੀ ਕੋਸ਼ਿਸ਼ ਵੀ ਕੀਤੀ ਆ ਬਚਾਉਣ ਦੀ, ਪਰ ਖੈਰ ਇਸ ਵਾਇਰਸ ਦੀ ਕੋਈ ਮੈਡੀਸਨ ਨਹੀਂ ਤਾਂ ਉਸ ਤੋਂ ਨਿਜਾਤ ਨਹੀਂ ਪਾ ਸਕੇ। ਸੋ ਬ੍ਰਿਸਬੇਨ ਦੇ ਵਿੱਚ ਵੀ ਕਾਫੀ ਟਾਈਮ ਤੋਂ ਪਹਿਲਾਂ ਕੋਈ ਐਟਲੀਸਟ ਇੱਕ ਵੀਕ ਪਹਿਲਾਂ ਤੋਂ ਕੋਈ ਵੀ ਨਵਾਂ ਕੇਸ ਨਹੀਂ ਸੀ ਆਇਆ, ਪਰ ਕੱਲ ਇੱਕ ਨਵਾਂ ਕੇਸ ਆਇਆ ਵਾ ਜੀ, ਜਿਹੜਾ ਕਿ ਵੈਸੇ ਤਾਂ ਓਵਰਸੀਜ਼ ਆ ਉਹ, ਪਰ ਹਾਲੇ ਵੀ ਜਿਹੜੀਆਂ ਹੈਲਥ ਅਥਾਰਟੀਜ਼ ਆ ਉਹਨਾਂ ਨੇ ਵਾਰਨਿੰਗ ਦਿੱਤੀ ਹੋਈ ਆ ਕਿ ਇਸ ਪਰ ਟੈਸਟ ਤੋਂ ਬਾਅਦ ਪੋਸੀਬਿਲਟੀ ਆ ਕਿ ਜਿਹੜਾ ਵਾਇਰਸ ਦਾ ਕਹਿਰ ਆ ਫਿਰ ਤੋਂ ਸ਼ੁਰੂ ਹੋ ਸਕਦਾ ਵਾ। ਤੇ ਅੱਗੇ ਮੈਲਬੋਰਨ ਤੇ ਸਿਡਨੀ ਸਾਰੇ ਥਾਵਾਂ ਤੇ ਸੇਮ ਕੰਡੀਸ਼ਨ ਆ ਜੀ। ਸੋ ਕੋਸ਼ਿਸ਼ ਇਹੀ ਆ ਕਿ ਆਪਣੇ ਆਪ ਨੂੰ ਜਿੰਨਾ ਬਚਾ ਸਕਦੇ ਹੋ ਬਚਾਓ, ਸੋਸ਼ਲ ਡਿਸਟੈਂਸ ਮੇਨ ਜ਼ਰੂਰੀ ਆ ਤੇ ਬਾਕੀ ਜਿਸ ਤਰ੍ਹਾਂ ਕਿ ਮਾਸਕ ਤੇ ਆਪਣੇ ਹੱਥਾਂ ਨੂੰ ਜਿੰਨੀ ਵਾਰੀ ਸਾਫ਼ ਕਰ ਸਕਦੇ ਹੋ ਤਾਂ ਉਸੇ ਤਰੀਕੇ ਨਾਲ ਸਾਬਣ ਨਾਲ ਧੋ ਲਓ ਹਨਾ, ਜਿੱਦਾਂ ਵੀ ਕਹਿੰਦੇ ਆ, ਤੇ ਬਾਕੀ ਜਿਹੜੇ ਹੱਥਾਂ ਨੂੰ ਸਾਫ਼ ਕਰਨ ਵਾਲੇ ਹੁੰਦੇ ਆ, ਹੁਣ ਮੈਂ ਅੰਗਰੇਜ਼ੀ ਵਾਲੀ ਨਹੀਂ ਬੋਲਦੀ ਹੈ ਨਾ, ਸੋ ਟਾਈਮ ਟੂ ਟਾਈਮ ਮੀਨਸ ਕਿ ਆਪਦੇ ਸਰੀਰ ਦੀ ਸਾਫ਼ ਸਫਾਈ ਦਾ ਪੂਰਾ ਖਿਆਲ ਰੱਖੋ ਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਇਸ ਚੀਜ਼ ਤੋਂ ਅਵੇਅਰ ਕਰਾਓ। ਤੇ ਬਾਕੀ ਜੀ ਇੰਡੀਆ ਦੀ ਗੱਲ ਕਰੀਏ ਤਾਂ ਉੱਥੇ ਕੇਸ ਆ ਜਿਹੜੇ ਉਹ ਦਿਨੋ ਦਿਨ ਵੱਧ ਰਹੇ ਆ, ਦਿੱਲੀ ਦੇ ਵਿੱਚ ਕਾਫੀ ਮਾੜਾ ਹਾਲ ਆ, ਤੇ ਉੱਥੋਂ ਦਾ ਜਿਹੜਾ ਹੈਲਥ ਸਿਸਟਮ ਆ ਉਹਦੇ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਆ, ਦੱਸਣ ਦੀ ਲੋੜ ਨਹੀਂ। ਤੇ ਉੱਥੇ ਹੁਣ ਕੈਪਟਨ ਸਰਕਾਰ ਨੇ ਜਦੋਂ ਕੋਈ ਵੀ ਪਬਲਿਕ ਹੋਲੀਡੇ ਆਉਂਦੀ ਆ ਤੇ ਜਾਂ ਸੈਟਰਡੇ ਸੰਡੇ ਆ, ਉਹਦੇ ਵਿੱਚ ਆਦੇਸ਼ ਜਾਰੀ ਕੀਤੇ ਆ ਕਿ ਉਹ ਬੰਦ ਹੋਊਗਾ, ਲੋਕ ਘਰਾਂ ਚੋਂ ਬਾਹਰ ਨਹੀਂ ਨਿਕਲਣਗੇ, ਤੇ ਬਾਕੀ ਦਿਨ ਐਜ਼ ਇਟ ਇਜ਼ ਜਿੱਦਾਂ ਕਿ ਕੰਮ ਕਾਰ ਚੱਲਦੇ ਆ ਚੱਲਦੇ ਰਹਿਣਗੇ, ਪਰ ਸੈਟਰਡੇ ਸੰਡੇ ਤੇ ਛੁੱਟੀਆਂ ਦੇ ਦੌਰਾਨ ਜਿਹੜੀ ਵੀ ਕੋਈ ਪਬਲਿਕ ਛੁੱਟੀ ਹੁੰਦੀ ਆ, ਲੋਕਡਾਊਨ ਜਾਰੀ ਰਹੂਗਾ। ਸੋ ਖਬਰਾਂ ਮੈਂ ਤੁਹਾਨੂੰ ਨਾਲ ਨਾਲ ਦੱਸਦੀ ਰਹੂੰਗੀ, ਤੇ ਬਾਕੀ ਤੁਸੀਂ ਆਪਣੀ ਪਸੰਦ ਦਾ ਵੀ ਕੋਈ ਗੀਤ ਸੁਣ ਸਕਦੇ ਹੋ ਹਨਾ, ਸਾਨੂੰ ਭੇਜ ਸਕਦੇ ਹੋ, ਤੇ ਬਾਕੀ ਗਾਣੇ ਭੇਜ ਦੋ ਹਨਾ ਆਪਦੀ ਆਵਾਜ਼ ਦੇ ਵਿੱਚ, ਔਖਾ ਨਹੀਂ ਹੁੰਦਾ ਹੈਗਾ, ਬਾਹਲਾ ਹੀ ਸੌਖਾ, ਦੋ ਦੋ ਲਾਈਨਾਂ ਵਾ, ਉਹ ਤਾਂ ਐਵੇਂ ਹੀ ਆ ਜਾਂਦੀਆਂ ਹਨਾ। ਚਲੋ ਬਾਕੀ ਖੈਰ ਤੁਸੀਂ ਡਰਦੇ ਬਹੁਤ ਹੋ ਹਨਾ, ਡਰ ਕੇ ਅੱਗੇ ਜੀਤ ਹੈ, ਪਰ ਇਹ ਵੀ ਸਿਆਣੇ ਕਹਿ ਕੇ ਗਏ ਆ, ਡਰ ਕੇ ਅੱਗੇ ਜੀਤ ਆ, ਤੇ ਫਿਰ ਹੁਣ ਜਿੱਤਣਾ ਜਾਂ ਹਾਰਨਾ ਉਹ ਤੁਹਾਡੀ ਮਰਜ਼ੀ ਆ। ਤੇ ਖੈਰ ਚਲੋ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ, ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ।
ਅੱਜ ਕੱਲ ਰਹਿਣ ਦੇ ਸ਼ਕੀਨਾ ਤੇਥੋਂ ਬਣਦੀ ਨਹੀਂ ਜੇ ਗੱਲ, ਫਿਰਦੀਆਂ ਨੈਣ ਗੇੜੇ ਮਾਰਦੀ ਵਿਲਾਰਿਆਂ ਚ, ਲੰਘ ਜੂ ਜਵਾਨੀ ਜਵਾਨੀ ਮੁਟਿਆਰ ਦੀ। ਲਾਰਾ ਵੀ ਇੰਨਾ ਚਿਰ ਚੱਲਣਾ ਨਹੀਂ, ਯਾਰਾ ਵੀ ਡੈਡ ਫਿਰ ਮੰਨਣਾ ਨਹੀਂ, ਹਾਂ ਲਾਰਾ ਵੀ ਇੰਨਾ ਚਿਰ ਚੱਲਣਾ ਨਹੀਂ, ਯਾਰਾ ਵੀ ਡੈਡ ਫਿਰ ਮੰਨਣਾ ਨਹੀਂ, ਕਰਦਾ ਕੀ ਦੱਸ ਫਿਰ ਨਿੱਤ ਤੂੰ ਬਹਾਨਿਆਂ ਨੂੰ ਕਰਦਾ ਪਲੱਸ ਫਿਰ, ਮੰਮੀ ਦੀਆਂ ਝਿੜਕਾਂ ਸਹਾਰ ਦੀ ਬੁਲਾਰਿਆ ਚ, ਲੰਘ ਜੂ ਜਵਾਨੀ ਮੁਟਿਆਰ ਦੀ ਬੁਲਾਰਿਆ ਚ, ਲੰਘ ਜੂ ਜਵਾਨੀ ਮੁਟਿਆਰ ਦੀ, ਵੇ ਹੋਰ ਕੋਈ ਮੰਗ ਜੂ ਮੈਨ ਤਾਂ ਗੁਜ਼ਾਰ ਦੀ ਬੁਲਾਰਿਆ ਚ, ਲੰਘ ਜੂ ਜਵਾਨੀ ਮੁਟਿਆਰ ਦੀ ਬੁਲਾਰਿਆ ਚ, ਲੰਘ ਜੂ ਜਵਾਨੀ ਮੁਟਿਆਰ ਦੀ। ਪਿਆਰ ਦੀ ਬੁਲਾਰਿਆ ਚ, ਲੰਘ ਜੂ ਜਵਾਨੀ ਮੁਟਿਆਰ ਦੀ ਬੁਲਾਰਿਆ ਚ, ਲੰਘ ਜੂ ਜਵਾਨੀ ਮੁਟਿਆਰ ਦੀ, ਵੇ ਹੋਰ ਕੋਈ ਮੰਗ ਜੂ ਮੈਨ ਤਾਂ ਗੁਜ਼ਾਰ ਦੀ ਬੁਲਾਰਿਆ ਚ, ਲੰਘ ਜੂ ਜਵਾਨੀ ਮੁਟਿਆਰ ਦੀ ਬੁਲਾਰਿਆ ਚ, ਲੰਘ ਜੂ ਜਵਾਨੀ ਮੁਟਿਆਰ
ਦੀ। I can't believe that it's real. I can't believe that it's happening.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਜੋ ਪਹਿਲੀ ਵਾਰੀ ਪੁੰਨਰ ਨੂੰ ਸੱਸੀ ਦੇ ਦਰਸ਼ਨ ਹੋਏ ਸੀ, ਜੋ ਸੋਹਣੀ ਨੂੰ ਦਿੱਤ ਵੇਖਣ ਲਈ ਸੁਦਾਗਰ ਸੌਂਦੇ ਖੋਏ ਸੀ, ਜੋ ਵੰਝਲੀ ਸੁਣ ਕੇ ਰਾਂਝੇ ਦੀ ਹੱਸੀ ਤੇ ਨੱਚੀ ਹੀਰ ਗਈ, ਤੂੰ ਮੇਰਾ ਲਿਖਿਆ ਨਾਮ ਜਦੋਂ ਬਸ ਲਿਖੀ ਮੇਰੀ ਤਕਦੀਰ ਗਈ। ਤੇ ਲਓ ਜੀ ਫਿਰ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਤੁਸੀਂ, ਤੇ ਉਮੀਦ ਕਰਦੇ ਹਾਂ ਗਾਣਾ ਤੁਸੀਂ ਪਸੰਦ ਵੀ ਕੀਤਾ ਹੋਊਗਾ, ਤੇ ਬਾਕੀ ਹੈ ਨਾ ਆਪਾਂ ਗੱਲ ਕਰ ਰਹੇ ਸੀਗੇ। ਚਲੋ ਖੈਰ ਹੁਣ ਆਪਾਂ ਤੁਹਾਨੂੰ ਬਾਹਲਾ ਨਹੀਂ ਕਹਿਣਾ ਕਿ ਤੁਸੀਂ ਭਾਈ ਵੀਡੀਓ ਭੇਜ ਦਿਓ, ਹੁਣ ਮੈਨੂੰ ਪਤਾ ਕਿਉਂਕਿ ਤੁਸੀਂ ਆਪੇ ਭੇਜ ਦੇਣੀ ਆ, ਤੇ ਹੁਣ ਇੱਕ ਬਜ਼ਾਰਤ ਦਾ ਆਪਾਂ ਜਿਹੜਾ ਵੇਲਾ ਉਹ ਵੀ ਹੋ ਗਿਆ, ਬਜ਼ਾਰਤ ਵੀ ਪਾ ਦਈਏ, ਕਿਉਂਕਿ ਫਿਰ ਬੁਝਾਰਤ ਦਾ ਜਵਾਬ ਆ ਜਿਹੜਾ ਉਹ ਲੱਭਣ ਲਈ ਵੀ ਟਾਈਮ ਚਾਹੀਦਾ ਹਨਾ, ਤੇ ਜੇ ਟਾਈਮ ਨਾ ਹੋਵੇ ਫੇਰ ਬੁਝਾਰਤ ਬਾਰੇ ਮੈਂ ਕੁਛ ਕਹਿ ਨੀ ਸਕਦੀ ਹੈਨਾ, ਤੁਹਾਨੂੰ ਵੀ ਨੀ ਕਹਿ ਸਕਦੀ, ਤੇ ਚਲੋ ਖੈਰ ਕੀ ਕਹਿ ਸਕਦੇ ਆ। ਪਰ ਪਹਿਲਾਂ ਨਾ ਕਹਿੰਦੇ ਕਿ ਮੈਂ ਬੁਝਾਰਤ ਆ ਜਿਹੜੀ ਬਾਹਲੀ ਸੌਖੀ ਆ, ਇੱਕ ਸੌਖੀ ਬੁਝਾਰਤ ਪਾਉਂਗੀ ਤੇ ਉਸ ਤੋਂ ਬਾਅਦ ਚ ਇੱਕ ਤੁਹਾਨੂੰ ਹੋਰ ਗੱਲ ਪੁੱਛੂਗੀ ਹੈਨਾ। ਸੋ ਬੁਝਾਰਤ ਆ ਜੀ, ਰੜੇ ਮੈਦਾਨ ਚ ਤੇਰੀ ਮਾਂ ਮੂੰਹ ਅੱਡੀ ਖੜੀ। ਸੋ ਬੁਝਾਰਤ ਦਾ ਜਵਾਬ ਫਟਾਫਟ ਭੇਜ ਦੋ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ। ਵੈਸੇ ਬੁਝਾਰਤ ਬਹੁਤ ਸੌਖੀ ਆ, ਖੈਰ ਸਭ ਨੂੰ ਪਤਾ ਹੀ ਹੋਊਗਾ ਕਿ ਰੜੇ ਮੈਦਾਨ ਵਿੱਚ, ਚਲੋ ਮਾਂ ਦੀ ਥਾਂ ਤੇ ਕੋਈ ਹੋਰ ਵਰਡ ਲਾ ਸਕਦੇ ਹੋ, ਮੂੰਹ ਅੱਡੀ ਖੜੀ ਹੈ ਨਾ, ਤੇ ਇਸ ਦਾ ਜਵਾਬ ਸਾਨੂੰ ਫਟਾਫਟ ਭੇਜ ਦੋ। ਵੈਸੇ ਇਸ ਦਾ ਜਿਹੜਾ ਜਵਾਬ ਆ ਉਹਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ, ਤੇ ਦੇਖਿਓ ਹੁਣ ਠਾ ਠਾ ਜਵਾਬ ਵੀ ਆਉਣੇ ਸ਼ੁਰੂ ਹੋ ਜਾਣੇ ਆ ਤੇ ਨਾਲ ਵੀਡੀਓਜ਼ ਵੀ ਆਉਣੀਆਂ ਸ਼ੁਰੂ ਹੋ ਜਾਣੀਆਂ, ਤੇ ਬਾਕੀ ਹਮੇਸ਼ਾ ਦੀ ਤਰ੍ਹਾਂ ਆਪਾਂ ਇੱਕ ਕਹਾਣੀ ਵੀ ਸੁਣਾਵਾਂਗੇ ਤੁਹਾਨੂੰ ਤੇ ਇੱਕ ਹੋਰ ਗੱਲ ਵੀ ਕਰਾਂਗੇ ਤੇ ਖਬਰਾਂ ਬਾਰੇ ਵੀ ਗੱਲਬਾਤ ਥੋੜੀ ਥੋੜੀ ਨਾਲ ਨਾਲ ਕਰਦੇ ਜਾਵਾਂਗੇ, ਕਿਉਂਕਿ ਆਸਟ੍ਰੇਲੀਆ ਤੇ ਇੰਡੀਆ ਦੇ ਵਿੱਚ ਕਾਫੀ ਕੁਛ ਹੋ ਰਿਹਾ ਵਾ, ਤੇ ਕੁਛ ਤਾਂ ਕੁਦਰਤ ਦੀ ਗਰੁੱਪੀ ਆ ਤੇ ਕੁਛ ਆ ਜਿਹੜੇ ਲੋਕ ਆਪਣੇ ਆਪਣੇ ਹਿਸਾਬ ਦੇ ਨਾਲ ਚੱਲੀ ਜਾ ਰਹੇ ਆ। ਤੇ ਬਾਕੀ ਜੀ ਕੈਨੇਡਾ ਦੇ ਵਿੱਚ ਵੀ ਹਨਾ, ਜਿਹੜਾ ਕਿ ਕਰੋਨਾ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਕੈਨੇਡੀਅਨ ਸਰਕਾਰ ਨੇ ਹੈਲਪ ਕੀਤੀ ਹੈ ਸਾਰਿਆਂ ਦੀ, ਤੇ ਪਰ ਕਈ ਲੋਕਾਂ ਨੇ ਐਕਚੁਅਲ ਦੇ ਵਿੱਚ ਉਹ ਹੈਲਪ ਚਾਹੀਦੀ ਸੀ ਤੇ ਕਈ ਉਸੇ ਤਰ੍ਹਾਂ ਹੀ ਕਹਿੰਦੇ ਹੈਲਪ ਆਪਦੇ ਹਿਸਾਬ ਦੇ ਨਾਲ ਹੀ ਲੈ ਗਏ ਆ, ਤੇ ਉਹ ਕੈਨੇਡਾ ਸਰਕਾਰ ਨੇ ਇੱਕ ਵੈਬਸਾਈਟ ਵੀ ਬਣਾਈ ਸੀ ਤੇ ਉਹਦੇ ਵਿੱਚ ਵੀ ਉਹਨਾਂ ਨੇ ਲਿਖ ਕੇ ਪਾਇਆ ਸੀਗਾ ਕਿ ਵੀ ਜਿਹਨਾਂ ਲੋਕਾਂ ਨੇ ਬਿਨਾਂ ਲੋੜ ਤੋਂ ਉਹ ਜਿਹੜੀ ਰਾਹਤ ਆ ਉਹਨੂੰ ਅਕਸੈਪਟ ਕੀਤਾ ਜਾਂ ਉਹ ਲਈ ਆ ਤਾਂ ਉਹਦੀ ਸਾਰੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਹੋਊਗੀ, ਤੇ ਜਿਹੜੇ ਲੋਕਾਂ ਨੇ ਮਤਲਬ ਕਿ ਝੂਠ ਮੂਠ ਬੋਲਿਆ ਜਾਂ ਕੁਛ ਵੀ ਏਦਾਂ ਦਾ ਝੂਠ ਬੋਲ ਕੇ ਕਹਿ ਸਕਦੇ ਆ ਕਿ ਜਿੱਦਾਂ ਪੈਸੇ ਲਏ ਆ, ਗਲਤ ਇਨਫੋਰਮੇਸ਼ਨ ਦਿੱਤੀ ਆ, ਤਾਂ ਉਹਨਾਂ ਨੂੰ ਉਹ ਪੈਸੇ ਵਾਪਸ ਵੀ ਕਰਨੇ ਪੈਣਗੇ ਤੇ ਨਾਲ ਨਾਲ ਫਾਈਨ ਵੀ ਹੋਊਗਾ ਤੇ ਜੇਲ੍ਹ ਵੀ ਜਾਣਾ ਪੈ ਸਕਦਾ ਵਾ। ਸੋ ਜੀ ਇਹ ਸਾਰੀ ਕਾਸੀ ਤੋਂ ਡਰ ਕੇ ਜਿਹੜੇ ਕਈ ਲੋਕ ਆ ਹਨਾ, ਉਹਨਾਂ ਨੇ 1,90,000 ਲੋਕਾਂ ਨੇ ਜਿਹੜੇ ਕਰੋਨਾ ਰਾਤ ਵਜੋਂ ਜਿਹੜੇ ਪੈਸੇ ਲਏ ਸੀ ਉਹ ਵਾਪਸ ਕਰ ਦਿੱਤੇ ਆ, ਤੇ 600 ਦੇ ਕਰੀਬ ਲੋਕਾਂ ਨੇ ਗਲਤ ਤਰੀਕੇ ਪੈਸੇ ਲੈਣ ਵਾਲਿਆਂ ਦੀਆਂ ਸ਼ਿਕਾਇਤਾਂ ਵੀ ਕਰਤੀਆਂ, ਜਾਣੀ ਕਿ ਕੰਪਲੇਂਟਸ ਵੀ ਹੋ ਗਈਆਂ ਨੇ। ਸੋ ਇਹ ਹੁੰਦੀ ਆ ਜੀ ਸਿਸਟਮ ਕਿ ਕੋਈ ਕੁੱਟਮਾਰ ਨਹੀਂ ਕੀਤੀ, ਕੁਛ ਥਾਣੇ ਨਹੀਂ ਲੈ ਕੇ ਗਏ, ਕੋਈ ਧੂਕੜੀਸ ਨਹੀਂ ਹੋਈ ਹਨਾ, ਤੇ ਕਾਗਜ਼ੀ ਕਾਰਵਾਈ ਆ ਇਹ, ਤੇ ਬਾਕੀ ਸਭ ਨੂੰ ਆਪੋ ਆਪਣਾ ਰਿਕਾਰਡ ਖਰਾਬ ਹੋਣ ਦੀ ਜਿਹੜਾ ਡਰ ਹੁੰਦਾ ਉਹ ਪਤਾ ਹੀ ਹੈ ਜੀ, ਇਹਨਾਂ ਮੁਲਕਾਂ ਦੇ ਵਿੱਚ ਇੱਕ ਵਾਰੀ ਤੁਹਾਡਾ ਰਿਕਾਰਡ ਹੈ ਜਿਹੜਾ ਉਹ ਖਰਾਬ ਹੋ ਜੇ ਤਾਂ ਫਿਰ ਉਹ ਜਿੰਨਾ ਚਿਰ ਤੁਸੀਂ ਜਿਉਂਦੇ ਹੋ ਉਹ ਸਾਰਾ ਕੁਛ ਨਾਲ ਨਾਲ ਹੀ ਚੱਲਦਾ ਵਾ। ਸੋ ਜਿਹੜੀ ਕੈਨੇਡਾ ਦੀ ਰੈਵਨਿਊ ਏਜੰਸੀ ਸੀ ਉਹਨਾਂ ਨੇ ਆਪਣੀ ਵੈਬਸਾਈਟ ਤੇ ਪੈਸੇ ਵਾਪਸ ਕਰਨ ਲਈ ਲਿੰਕ ਵੀ ਬਣਾਤਾ ਸੀ, ਤੇ ਹਾਲੇ ਵੀ ਮੋੜ ਦਿਓ ਤੇ ਨਹੀਂ ਤਾਂ ਫਿਰ ਪਤਾ ਹੀ ਆ ਉਸ ਤੋਂ ਬਾਅਦ ਚ ਕੀ ਹੋਣਾ ਵਾ। ਸੋ ਇਹ ਹੁੰਦਾ ਜੀ ਸਿਸਟਮ, ਤੇ ਹੁਣ ਅੱਗੇ ਦੇਖੋ ਜੀ ਵੈਸੇ ਗੱਲ ਇੱਥੇ ਵੀ ਇੱਦਾਂ ਹੀ ਹੋਣੀ ਆ, ਆਸਟ੍ਰੇਲੀਆ ਦੇ ਵਿੱਚ ਵੀ ਉਸ ਟਾਈਮ ਤਾਂ ਸਾਰਿਆਂ ਨੇ ਪੈਸੇ ਲੈ ਲਏ ਆ ਜਿੱਦਾਂ ਵੀ ਮਰਜ਼ੀ ਆ, ਜੋ ਵੀ ਹਨਾ ਮਿਲ ਰਹੇ ਆ, ਪਰ ਜਿਨ੍ਹਾਂ ਨੇ ਗਲਤ ਇਨਫੋਰਮੇਸ਼ਨ ਚ ਰੋਂਗ ਵੇ ਦੇ ਨਾਲ ਕੋਈ ਵੀ ਇਨਫੋਰਮੇਸ਼ਨ ਭਰ ਕੇ ਇੱਦਾਂ ਦੀ ਕੀਤੀ ਆ, ਤਾਂ ਉਹ ਜਦੋਂ ਬਾਅਦ ਚ ਇਨਵੈਸਟੀਗੇਸ਼ਨ ਹੋਣੀ ਆ ਤਾਂ ਉਹ ਜਿਹੜੇ ਪੈਸੇ ਆ ਉਹ ਗਵਰਨਮੈਂਟ ਨੂੰ ਵਾਪਸ ਕਰਨੇ ਹੀ ਪੈਣੇ ਆ, ਚਾਹੇ ਉਹ ਸਾਲ ਬਾਅਦ ਕਰਨੇ ਪੈ ਜਾਣ, ਚਾਹੇ 6 ਮਹੀਨੇ ਬਾਅਦ, ਚਾਹੇ 2 ਸਾਲਾਂ ਬਾਅਦ ਹਨਾ। ਚਲੋ ਖੈਰ ਜੀ ਹੁਣ ਦੇਖਦੇ ਆ ਅੱਗੇ ਅੱਗੇ ਹੋਰ ਕੀ ਹੁੰਦਾ ਵਾ, ਤੇ ਬਾਕੀ ਕਰਮ ਕਰੋਨਾ ਦੇ ਨਾਲ ਦਿੱਲੀ ਦੇ ਵਿੱਚ ਕਾਫੀ ਇਹ ਖਬਰ ਕੱਲ ਦੀ ਚੱਲ ਰਹੀ ਆ ਕਿ ਉੱਥੇ 8 ਮਹੀਨੇ ਦੀ ਪ੍ਰੈਗਨੈਂਟ ਲੇਡੀ ਸੀ ਜਿਹਨੂੰ ਕਿ ਕਰੋਨਾ ਦੀ ਜਦੋਂ ਰਿਪੋਰਟ ਪੋਜ਼ਿਟਿਵ ਆ ਗਈ ਤਾਂ ਉਹਨੂੰ ਕਿਸੇ ਹੋਸਪਿਟਲ ਦੇ ਵਿੱਚ ਜਗ੍ਹਾ ਨਹੀਂ ਮਿਲੀ। ਕਾਫੀ ਉਹਦੇ ਘਰਦਿਆਂ ਨੇ ਜੱਦੋਜਹਿਦ ਕੀਤੀ ਆ ਕਿ ਹੋਸਪਿਟਲ ਵਾਲੇ ਉਹਦਾ ਜਿਹੜਾ ਟ੍ਰੀਟਮੈਂਟ ਆ ਉਹ ਕਰਨ। ਕਈ ਹੋਸਪਿਟਲ ਵਾਲਿਆਂ ਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਸਾਨੂੰ ਹਜੇ ਤੱਕ ਅਥਾਰਟੀ ਨਹੀਂ ਮਿਲੀ ਇਸ ਦੀ ਬਿਮਾਰੀ ਦਾ ਟ੍ਰੀਟਮੈਂਟ ਕਰਨ ਦੀ। ਤੇ ਇੱਕ ਉਹਦਾ ਜਿਹੜਾ ਪ੍ਰੈਗਨੈਂਸੀ ਕਰਕੇ ਜਿਹੜੇ ਹੋਸਪਿਟਲ ਉਹਦਾ ਟ੍ਰੀਟਮੈਂਟ ਚੱਲਦਾ ਸੀਗਾ ਉਹਨਾਂ ਨੇ ਅੱਗੇ ਰੈਫਰ ਕਰ ਦਿੱਤਾ, ਤੇ ਪਰ ਕਿਤੇ ਨਾ ਕਿਤੇ ਉਹਨੂੰ ਕਿਤੇ ਵੀ ਕੋਈ ਬੈੱਡ ਨਹੀਂ ਮਿਲਿਆ, ਤੇ ਫਿਰ ਅਖੀਰ ਦੇ ਵਿੱਚ ਉਹੀ ਕਿ ਉਹਦੀ ਡੈਥ ਹੋ ਗਈ ਆ, ਤੇ ਉਹਦੇ ਕਰਕੇ ਉਹਦਾ ਪਰਿਵਾਰ ਆ ਜਿਹੜਾ ਉਹ ਕਾਫੀ ਸਦਮੇ ਚ ਆ, ਤੇ ਉੱਥੋਂ ਦੀ ਗਵਰਨਮੈਂਟ ਤੇ ਉੱਥੋਂ ਦੇ ਹੈਲਥ ਸਿਸਟਮ ਤੇ ਕਾਫੀ ਜ਼ਿਆਦਾ ਸਵਾਲ ਉੱਠ ਰਹੇ ਨੇ ਇਸ ਕਰਕੇ। ਤੇ ਲਓ ਫਿਰ ਹੁਣ ਫਿਰ ਅੱਗੇ ਖਬਰਾਂ ਦੇ ਵਿੱਚ ਹੋਰ ਵੀ ਬਹੁਤ ਕੁਛ ਆ, ਪਰ ਮੈਂ ਜ਼ਿਆਦਾ ਖਬਰਾਂ ਨਹੀਂ ਦੱਸਦੀ, ਤੇ ਗਾਣੇ ਵੀ ਸੁਣਾਂਗੇ, ਤੇ ਬਾਕੀ ਜਸਪਾਲ ਸਿੱਧੀ ਕਹਿੰਦੇ ਮਾਂ ਦੀ ਥਾਂ ਤੇ ਸੱਸ ਕਰ ਦਿਓ ਜੀ, ਨਾਲੇ ਮਾਣ ਰਹਿ ਜੂ। ਚਲੋ ਠੀਕ ਆ ਜੀ, ਫਿਰ ਆਪਾਂ ਮਾਂ ਦੀ ਥਾਂ ਤੇ ਸੱਸ ਕਰ ਦਿੰਦੇ ਹਾਂ, ਪਰ ਇੱਕ ਗੱਲ ਆ ਜਸਪਾਲ ਜੀ, ਜਿਹੜੀ ਸੱਸ ਆ ਉਹ ਵੀ ਤਾਂ ਕਿਸੇ ਦੀ ਮਾਂ ਹੀ ਹੋਊਗੀ ਨਾ, ਹਨਾ। ਚੱਲ ਖੈਰ ਆਪਾਂ ਮੰਨ ਲੈਂਦੇ ਹਾਂ ਕਿ ਰੜੇ ਮੈਦਾਨ 'ਚ ਤੇਰੀ ਸੱਸ ਮੂੰਹ ਅੱਡੀ ਖੜੀ, ਹੈ ਨਾ। ਹੁਣ ਇਹ ਆ ਵੀ ਵਧਾਰਤ ਤਾਂ ਚਲੋ ਖੈਰ ਮੈਂ ਇਹ ਚੇਂਜ ਕਰਤੀ ਆ ਮਾਂ ਦੀ ਥਾਂ ਤੇ ਸੱਸ ਕਰਤਾ ਵਾ ਹੁਣ ਜਿਵੇਂ ਹੁਣ ਮੈਂ ਤੁਹਾਨੂੰ ਇਹ ਕਹਿ ਰਹੀ ਆ ਕਿ ਰੜੇ ਮੈਦਾਨ ਚ ਤੇਰੀ ਸੱਸ ਮੂੰਹ ਵੱਡੀ ਖੜੀ ਤੁਹਾਡੀ ਸੱਸ ਤੁਹਾਡੀ ਘਰ ਵਾਲੀ ਦੀ ਕੀ ਲੱਗੀ ਤੇ ਹੁਣ ਪਰੌਂਠੇ ਪੱਕੇ ਖਾਣੇ ਆ ਕਿ ਨਹੀਂ ਕਿ ਫਿਰ ਬਾਹਰੋਂ ਰੈਸਟੋਰੈਂਟਾਂ ਤੋਂ ਵੀ ਖਾਣੇ ਅੱਜ ਕੱਲ ਦਾ ਟੇਕ ਵੀ ਮਿਲਦਾ ਵਾ ਹਜੇ ਡਾਇਨੇ ਨੂੰ ਬਾਹਲਾ ਨੀ ਹੋਇਆ ਤੇ ਵੈਸੇ ਵੀ ਖਤਰਾ ਹੀ ਆ ਹਨਾ ਡਾਇਨੇ ਨੂੰ ਉੱਥੇ ਬੈਠ ਕੇ ਖਾਣ ਦੇ ਵਿੱਚ ਖੈਰ ਚਲੋ ਆਪਾਂ ਬਜ਼ਾਰਤ ਨੂੰ ਹੋਰ ਪਾਸੇ ਨੀ ਲਿਆਂਦੇ ਆਪਾਂ ਬਜ਼ਾਰਤ ਨੂੰ ਬਜ਼ਾਰਤ ਹੀ ਰੱਖਦੇ ਹਾਂ ਸੋ ਭੇਜ ਦੋ ਜੀ ਜਵਾਬ ਤੇ ਹੁਣ ਇਹਨੂੰ ਸੱਸ ਤੇ ਮਾਂ ਦੇ ਵਿੱਚ ਨਹੀਂ ਉਲਝਾ ਲੈਣਾ ਕਿਉਂਕਿ ਸਮਝੀਏ ਤਾਂ ਸੱਸ ਵੀ ਮਾਂ ਹੀ ਆ ਤੇ ਮਾਂ ਹਨਾ ਤੇ ਬਸ ਇਹਦਾ ਜਵਾਬ ਸਾਨੂੰ ਫਟਾਫਟ ਭੇਜ ਦੋ ਤੇ ਅਗਲਾ ਗਾਣਾ ਆਪਾਂ ਤੁਹਾਨੂੰ ਸੁਣਾਉਂਦੇ ਹਾਂ ਤੇ ਗਾਣਾ ਵੀ ਵਧੀਆ ਵਾ ਤੇ ਬਾਕੀ ਤੁਸੀਂ ਵੀ ਜ਼ਰੂਰ ਪਸੰਦ ਕਰੋਗੇ ਉਸ ਗਾਣੇ ਨੂੰ ਤੇ ਤੁਹਾਡੀ ਕੋਈ ਫਰਮਾਇਸ਼ ਦਾ ਗਾਣਾ ਮਾਂ ਜ਼ਰੂਰ ਦੱਸਿਓ ਗੁਰਜੈਜ ਤੇ ਆਰਨਿਤ ਐਵਰੇਜ ਗਾਣਾ ਸੁਣਦੇ ਹਾਂ ਜੀ ਤੇ ਮਿਲਦੇ ਹਾਂ ਫਿਰ ਇਸ ਗੀਤ ਤੋਂ ਬਾਅਦ
ਓਏ ਰਾਤ ਨੂੰ ਨਚਾਉਂਦੇ ਕਾਰਾਂ ਸ਼ੌਕੀ ਨਹੀਂ ਉਹ ਦਿਨ ਦੇ ਲੀਟਰਾਂ ਚ ਕਦੇ ਕਿਲੋਮੀਟਰ ਨੀ ਮਿਣਦੇ ਓਏ ਰਾਤ ਨੂੰ ਨਚਾਉਂਦੇ ਕਾਰਾਂ ਸ਼ੌਕੀ ਨਹੀਂ ਉਹ ਦਿਨ ਦੇ ਲੀਟਰਾਂ ਚ ਕਦੇ ਕਿਲੋਮੀਟਰ ਨੀ ਮਿਣਦੇ ਜਿੱਥੇ ਮਨਾਹੀ ਨੀ ਨਿਸ਼ਾਨਾ ਉੱਥੇ ਚੜੀਦਾ ਕੱਦੂ ਵੀਰ ਕੰਨ ਪਰ ਚੁੰਦਰਾ ਨਾ ਕਰੀਦਾ ਸਾਨੂੰ ਹੱਥ ਪੋਣਾ ਬਸ ਨੀ ਹਰੇਕ ਦੇ ਟਰਾਂਟੋ ਚ ਟਰਾਲੇ ਚੱਲ ਦੇ ਫੇਰ ਕਿਤੇ ਸੋਹਣੀਏ ਬਜਟ ਹੱਲ ਦੇ ਓਏ ਆਥਣੇ ਟਰਾਂਟੋ ਚ ਟਰਾਲੇ ਚੱਲ ਦੇ ਫੇਰ ਕਿਤੇ ਸੋਹਣੀਏ ਬਜਟ ਹੱਲ ਦੇ ਸ਼ਕੀ ਦੀ ਰਕਾਂ ਨੇ ਪਹਿਲੀ ਚਾਹ ਦੇ ਨਾਲ ਲਈ ਕੱਪੀ ਵਿੱਚ ਕਹਿ ਦੀ ਅਫਗਾਨੀ ਮਾਲ ਲਈ ਦਿੰਦੇ ਆ ਸਵਾਦ ਗਾਣੇ ਆ ਰਹੇ ਨੇ ਤਿਦੇ ਐਵਰੇਜ ਨੀ ਜੱਟਾਂ ਦੇ ਪੁੱਤ ਵੇਖਦੇ ਐਵਰੇਜ ਨੀ ਜੱਟਾਂ ਦੇ ਪੁੱਤ ਵੇਖਦੇ ਐਵਰੇਜ ਹਾਂ ਛੱਡ ਦੂਗਾ ਗਾਉਣਾ ਨਹੀਂ ਉਹ ਪੈਰ ਛੱਡਦਾ ਧਰਮਪੁਰੇ ਵਾਲਾ ਤੇਰਾ ਚੱਬ ਕੱਢਦਾ ਹਾਜ਼ਰ ਉਤਵਾ ਬਾਪ ਦਾ ਨਾਟ ਗਿਆਰਾਂ ਧਰਤੀ ਦੀ ਇੱਕ ਨਾਪ ਦਾ ਓਏ ਜੱਟ ਦਾ ਹਾਜ਼ਰ ਉਤਵਾ ਬਾਪ ਦਾ ਨਾਟ ਗਿਆਰਾਂ ਧਰਤੀ ਦੀ ਇੱਕ ਨਾਪ ਦਾ ਬੈਂਕਾਂ ਦਾ ਬੈਲੈਂਸ ਕਰ ਦਿੰਦੀ ਚੇਂਜ ਨੀ ਮਾੜੇ ਬੰਦੇ ਦੇ ਨਾਲ ਰੇਂਜ ਵਿੱਚ ਆਉਂਦੀ ਰੇਂਜ ਨੀ
ਲਓ ਜੀ ਆਰਨੇਤੀ ਆਵਾਜ਼ ਗੁਰਜੈਸ ਤੇ ਆਰਨੇਤੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਤੁਸੀਂ ਐਵਰੇਜ ਕਿ ਐਵਰੇਜ ਨੀ ਜੱਟਾਂ ਦੇ ਪੁੱਤ ਦੇਖਦੀ ਤੇ ਖੈਰ ਚਲੋ ਇਹਦੇ ਬਾਰੇ ਮੈਂ ਨੀ ਕੁਛ ਕਹਿੰਦੀ ਕਿਉਂਕਿ ਇਹ ਤਾਂ ਗੱਲ ਆ ਜੀ ਕਈ ਵਾਰੀ ਜੇਤੇ ਆ ਜਾਂਦੀ ਆ ਕਈ ਵਾਰੀ ਸਿਆਣਪ ਵੀ ਹਨਾ ਹੁੰਦੀ ਆ ਕਿਸੇ ਗੱਲ ਨੂੰ ਕੁਛ ਛੱਡਣਾ ਪੈਂਦਾ ਵਾ ਚਲੋ ਖੈਰ ਆਪਾਂ ਨਾ ਇੱਕ ਤੁਹਾਨੂੰ ਚੁਟਕਲਾ ਸੁਣਾਉਣੀ ਆ ਹਨਾ ਇੱਕ ਵਾਰੀ ਨਾ ਇੱਕ ਬਜ਼ੁਰਗ ਨੇ ਕਿਸੇ ਨੂੰ ਪੁੱਛਿਆ ਤੇ ਇੱਕ ਬਜ਼ੁਰਗ ਨੇ ਕਿਸੇ ਨੂੰ ਪੁੱਛਿਆ ਕਹਿੰਦਾ ਵਿਆਹ ਕਿਉਂ ਨੀ ਕਰਾਇਆ ਕਹਿੰਦਾ ਵੀ ਮੇਰੀ ਜਵਾਨੀ ਵੇਲੇ ਦੀ ਗੱਲ ਆ ਇੱਕ ਵਿਆਹ ਦੇ ਮੌਕੇ ਤੇ ਗਲਤੀ ਦੇ ਨਾਲ ਕਹਿੰਦਾ ਮੇਰਾ ਪੈਰ ਆ ਜਿਹੜਾ ਅੱਗੇ ਖੜੀ ਤੀਵੀਂ ਦੇ ਲਹਿੰਗੇ ਤੇ ਆ ਗਿਆ ਤੇ ਉਹ ਗੁੱਸੇ ਨਾਲ ਨਾਗਣੀ ਵਾਂਗੂ ਨਾ ਇੰਨੇ ਕੁ ਗੁੱਸੇ ਨਾਲ ਪਿੱਛੇ ਮੁੜੀ ਤੇ ਸ਼ੇਰਨੀ ਵਾਂਗ ਦਹਾੜੀ ਕਹਿੰਦੀ ਅੰਨਾ ਹੋ ਗਿਆ ਦਿਖਦਾ ਨੀ ਤੇ ਕਹਿੰਦਾ ਮੈਂ ਡਰ ਨਾਲ ਕੰਬਣ ਲੱਗ ਗਿਆ ਤੇ ਮਾਫ਼ੀ ਮੰਗਣ ਲੱਗ ਗਿਆ ਤੇ ਫੇਰ ਜਦੋਂ ਕਹਿੰਦੇ ਉਹਦੀ ਨਜ਼ਰ ਮੇਰੇ ਚਿਹਰੇ ਤੇ ਪਈ ਤੇ ਬੜੀ ਮਿੱਠੀ ਆਵਾਜ਼ ਦੇ ਵਿੱਚ ਕਹਿੰਦੀ ਉਹ ਮਾਫ਼ ਕਰਨਾ ਮੈਨੂੰ ਲੱਗਾ ਮੇਰਾ ਪਤੀ ਆ ਬਸ ਕਹਿੰਦਾ ਫਿਰ ਜਦੋਂ ਇੰਨੀ ਇੱਜ਼ਤ ਘਰ ਵਾਲੀ ਦੀ ਸੁਣੀ ਨਾ ਦੇਖੀ ਹਨਾ ਤੇ ਬਸ ਉਦੋਂ ਬਾਅਦ ਚ ਫਿਰ ਮੇਰਾ ਨਾ ਹਿੰਮਤ ਹੀ ਨੀ ਪਈ ਹੈਗੀ ਵੀ ਮੈਂ ਨਾ ਵਿਆਹ ਕਰਾ ਲੇਵਾਂ। ਵੀ ਇਹ ਤਾਂ ਚਲੋ ਖੈਰ ਇੱਕ ਚੁਟਕਲਾ ਸੀਗਾ, ਸੱਚੀ ਏਦਾਂ ਦੀ ਗੱਲ ਹੁੰਦੀ ਆ ਹਨਾ? ਵੀ ਮੈਨੂੰ ਤਾਂ ਵੈਸੇ ਨਹੀਂ ਲੱਗਦਾ ਕਿ ਏਦਾਂ ਦਾ ਕੁਛ ਵੀ ਹੁੰਦਾ ਵਾ, ਪਰ ਬਾਕੀ ਹਨਾ ਹਰ ਇੱਕ ਦਾ ਆਪੋ ਆਪਣਾ ਐਕਸਪੀਰੀਅੰਸ ਹੁੰਦਾ ਵਾ, ਤੇ ਉਹ ਤਾਂ ਖੈਰ ਹੁਣ ਹਨਾ ਤੁਸੀਂ ਦੱਸ ਸਕਦੇ ਹੋ ਸਾਰੇ ਜਾਣੇ ਵੀ ਕਿ ਬਾਕੀ ਏਦਾਂ ਦੀ ਗੱਲ ਹੁੰਦੀ ਆ ਕਿ ਇਹ ਬਸ ਐਵੇਂ ਚੁਟਕਲਿਆਂ ਦੇ ਵਿੱਚ। ਵੈਸੇ ਮੈਨੂੰ ਤਾਂ ਲੱਗਦਾ ਇਹ ਚੁਟਕਲਿਆਂ ਦੇ ਵਿੱਚ ਹੀ ਆ, ਏਦਾਂ ਦਾ ਕੁਛ ਨਹੀਂ ਹੁੰਦਾ ਹੈਗਾ ਆਮ ਜ਼ਿੰਦਗੀ ਦੇ ਵਿੱਚ, ਕਿਉਂਕਿ ਮੈਨੂੰ ਪਤਾ ਗੁੱਸਾ ਤਾਂ ਘਰਵਾਲਿਆਂ ਦੇ ਵਿੱਚ ਵੀ ਬਥੇਰਾ ਹੁੰਦਾ ਵਾ, ਇੰਨੀ ਕੌਣ ਕਿਸੇ ਦੀ ਸਹਾਰਦਾ, ਕੋਈ ਨਹੀਂ ਸਹਾਰਦਾ ਹੈਗਾ, ਇਹ ਤਾਂ ਬਾਕੀ ਐਵੇਂ ਗੱਲਾਂ ਹੀ ਹੁੰਦੀਆਂ ਨੇ ਹਨਾ। ਤੇ ਖੈਰ ਇਹ ਤਾਂ ਹੁਣ ਖੈਰ ਤੁਸੀਂ ਸਾਨੂੰ ਦੱਸ ਹੀ ਦੇਣਾ, ਤੇ ਬਜ਼ਾਰਤ ਆਪਾਂ ਤੁਹਾਨੂੰ ਪਾਈ ਸੀ। ਵੈਸੇ ਬਜ਼ਾਰਤ ਇੰਨੀ ਸੌਖੀ ਸੀਗੀ, ਹਜੇ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਤੋਂ ਬਜ਼ਾਰਤ ਬੁੱਝੀ ਗਈ ਆ ਕਿ ਰੜੇ ਮੈਦਾਨ ਵਿੱਚ ਤੇਰੀ ਸੱਸ ਮੋੜ ਡਿਗੜੀ। ਹੁਣ ਚਲੋ ਖੈਰ ਆਪਾਂ ਸੱਸ ਕਹਿ ਦਿੰਦੇ ਹਜੇ ਸੱਸ ਕਹਿਣਾ ਵਾ ਤਾਂ, ਤੇ ਇਸ ਦਾ ਜਿਹੜਾ ਜਵਾਬ ਆ ਹਜੇ ਤੱਕ ਕਿਸੇ ਕੋਲ ਵੀ ਨਹੀਂ ਆਇਆ। ਚਲੋ ਖੈਰ ਮੈਂ ਥੋੜਾ ਜਿਹਾ ਤੁਹਾਨੂੰ ਨਾ ਆਈਡੀਆ ਦੇ ਦਿੰਦੀ ਹਾਂ ਕਿ ਹੋ ਸਕਦਾ, ਜਿਹਨੂੰ ਕਹਿੰਦੇ ਪਰਚੀ ਦੇ ਦਿੰਦੀ ਆ ਇਹ ਜੀ, ਬਾਹਾਂ ਨੀ ਦੱਸੂਗੀ ਕਿੱਦਾਂ ਦੱਸਾਂ ਇਹਨੂੰ, ਇਹਦਾ ਜਿਹੜਾ ਜਵਾਬ ਆ ਉਸ ਚੀਜ਼ ਨੂੰ ਆਲਮੋਸਟ ਸਾਰੇ ਜਾਣਦੇ ਆ, ਤੇ ਬੜੀ ਯੂਜ਼ਫੁਲ ਚੀਜ਼ ਆ ਜਿਹੜਾ ਇਹਦਾ ਜਵਾਬ ਆ। ਤੇ ਜਿਹੜੇ ਲੋਕ ਖੇਤੀ ਕਰਦੇ ਆ ਉਹਨਾਂ ਨੂੰ ਵੀ ਇਹਦੇ ਬਾਰੇ ਕਾਫੀ ਜ਼ਿਆਦਾ ਪਤਾ ਵਾ, ਤੇ ਹੁਣ ਇੰਨਾ ਕੁ ਤਾਂ ਮੈਂ ਦੱਸ ਹੀ ਸਕਦੀ। ਹੁਣ ਤੁਸੀਂ ਇਹ ਦੇਖ ਲਓ ਵੀ ਤੁਸੀਂ ਜਿਹੜੇ ਜਿਹੜੇ ਖੇਤੀ ਕਰਦੇ ਕਿੱਦਾਂ ਦੀ, ਕਿਹੜੀ ਖੇਤੀ ਕਰਦੇ ਆਪਾਂ, ਤੇ ਇਹੋ ਜਿਹੀ ਕਿਹੜੀ ਚੀਜ਼ ਆ ਜਿਹੜੀ ਕਿ ਮੂੰਹ ਹਟ ਕੇ ਖੜਦੀ ਆ ਹਨਾ। ਤੇ ਹੁਣ ਇੰਨੇ ਹਿੰਟ ਤੋਂ ਬਾਅਦ ਤਾਂ ਮੇਰੇ ਖਿਆਲ ਜਵਾਬ ਦਾ ਪਤਾ ਲੱਗ ਜਾਣਾ ਚਾਹੀਦਾ ਵਾ। ਜੇ ਨਾ ਪਤਾ ਲੱਗਾ ਫਿਰ ਮੈਂ ਤੁਹਾਨੂੰ ਇੱਕ ਬਜ਼ਾਰੇ ਤੋਂ ਹੋਰ ਪਾ ਦੂੰਗੀ, ਕਿਉਂਕਿ ਇਹਨਾਂ ਦੋਨਾਂ ਦਾ ਜਿਹੜਾ ਜਵਾਬ ਆ ਉਹ ਬਿਲਕੁਲ ਸੇਮ ਆ। ਤੇ ਬਾਕੀ ਸਾਨੂੰ ਗਾਣਿਆਂ ਦੀਆਂ ਫਰਮਾਇਸ਼ਾਂ ਤੁਸੀਂ ਭੇਜ ਸਕਦੇ ਹੋ, ਤੇ ਗਾਣੇ ਆਪਾਂ ਨਾਲ ਨਾਲ ਪਲੇ ਕਰੀ ਜਾਣੇ ਆ। ਤੇ ਬਾਕੀ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਇਨਸਾਨ ਦੇ ਵਿੱਚ ਨਾ ਹਿੰਮਤ ਹੋਣੀ ਚਾਹੀਦੀ ਆ ਸਹੀ ਟਾਈਮ ਤੇ ਸਹੀ ਫੈਸਲਾ ਲੈਣ ਦੀ, ਕਿਉਂਕਿ ਜੇ ਕਈ ਵਾਰੀ ਨਾ ਸਹੀ ਟਾਈਮ ਤੇ ਸਹੀ ਫੈਸਲਾ ਨਹੀਂ ਲਿਆ ਜਾਂਦਾ ਤਾਂ ਬਾਅਦ ਦੇ ਵਿੱਚ ਕਈ ਵਾਰੀ ਨਾ ਜ਼ਿੰਦਗੀ 'ਚ ਪਛਤਾਉਣਾ ਪੈ ਜਾਂਦਾ ਹਨਾ। ਤੇ ਸਹੀ ਫੈਸਲਾ ਕਿੱਦਾਂ ਲੈਣਾ ਵਾ ਉਹ ਤਾਂ ਹੁਣ ਕਈ ਵਾਰੀ ਹਾਲਾਤਾਂ ਤੇ ਵੀ ਨਿਰਭਰ ਕਰਦਾ, ਕਈ ਵਾਰੀ ਆਪਾਂ ਸੋਚਦੇ ਹਾਂ, ਕਈ ਵਾਰੀ ਕਿਸੇ ਦੀ ਸਲਾਹ ਵੀ ਜ਼ਰੂਰੀ ਹੁੰਦੀ ਆ ਕਿ ਹਾਂ ਸਲਾਹ ਦੇ ਨਾਲ। ਚਲੋ ਖੈਰ ਇੰਡੀਆ ਦੇ ਵਿੱਚ ਤਾਂ ਫੈਮਿਲੀ ਹੁੰਦੀ ਆ, ਪਰ ਇੱਥੇ ਤਾਂ ਆਪ ਹੀ ਆ, ਜੇ ਚੰਗਾ ਫੈਸਲਾ ਲੈ ਲਾਂਗੇ ਤਾਂ ਉਹਦਾ ਚੰਗਾ ਹੋਊਗਾ ਉਹ ਵੀ ਆਪਦੇ ਲਈ ਆ, ਤੇ ਜੇ ਕਿਤੇ ਗਲਤੀ ਨਾਲ ਲੇਟ ਸਵੇਟ ਹੋ ਗਿਆ ਤਾਂ ਫੇਰ ਉਹਦੇ ਲਈ ਜੋ ਭੁਗਤਣਾ ਪੈਂਦਾ ਉਹ ਵੀ ਆਪ ਨੂੰ ਹੀ ਭੁਗਤਣਾ ਪੈਣਾ ਵਾ। ਸੋ ਇੱਦਾਂ ਦੀ ਨਾ ਬਾਕੀ ਬਹੁਤ ਸਾਰੀਆਂ ਗੱਲਾਂ ਕਈ ਵਾਰੀ ਆਪਾਂ ਨਾ ਜਦੋਂ ਮਤਲਬ ਕਿ ਦਚਿੱਤੀ ਵਿੱਚ ਹੁੰਦੇ ਆ ਹਨਾ ਕਿ ਕੀ ਕਰੀਏ ਜਾਂ ਕੀ ਨਾ ਕਰੀਏ, ਉਸ ਟਾਈਮ ਵੀ ਬਹੁਤ ਕੁਛ ਹੁੰਦਾ ਜੇ ਤੁਸੀਂ ਆਪਣੇ ਮਨ ਨੂੰ ਸ਼ਾਂਤ ਰੱਖ ਕੇ, ਜੇ ਨਹੀਂ ਤਾਂ ਪਾਠ ਕਰ ਲਓ, ਗੁਰਖਾ ਸਾਹਿਬ ਤੋਂ ਬਹੁਤ ਕੁਛ ਹੋ ਜਾਂਦਾ। ਚਲੋ ਖੈਰ ਇੱਕ ਤਾਂ ਨਾ ਤੁਹਾਨੂੰ ਕਹਾਣੀ ਸੁਣਾਉਣੀ ਆ, ਕਹਿੰਦੇ ਕਿ ਨਿੱਕੇ ਹੁੰਦਿਆਂ ਕਈ ਗੱਲਾਂ ਤੇ ਬੜਾ ਡਰ ਜਾਇਆ ਕਰਦਾ ਸੀ, ਤੇ ਇੱਕ ਵਾਰੀ ਸੌਣ ਦੇ ਮਹੀਨੇ ਨਾ ਬੜੀ ਲੰਬੀ ਝੜੀ ਲੱਗ ਗਈ ਕਿ ਪਾਪਾ ਜੀ ਕਿੰਨੇ ਦਿਨ ਨੌਕਰੀ ਤੇ ਨਾ ਜਾ ਸਕੇ। ਇੱਕ ਦਿਨ ਉਹਨਾਂ ਦੀ ਬੀਜੀ ਨਾਲ ਨਾ ਹੁੰਦੀ ਗੱਲ ਸੁਣ ਲਈ, ਕਹਿੰਦੇ ਇਸ ਵਾਰ ਤਾਂ ਇਹ ਮੀਂਹ ਜਾਨ ਕੱਢ ਕੇ ਸਾਹ ਲਊਗਾ। ਉਤੋਂ ਝੋਨਾ ਵੀ ਪੂਰਾ ਡੁੱਬ ਗਿਆ, ਕਣਕ ਵਾਲਾ ਭੜੋਲਾ ਵੀ ਪਾਣੀ ਨਾਲ ਡੁੱਬਣ ਵਾਲਾ ਵਾ, ਭੁੱਖਿਆਂ ਵੀ ਪੱਕਾ ਮਰਮ। ਤੇ ਕਿੰਨੇ ਦਿਨ ਕਹਿੰਦੇ ਨੀਂਦ ਨਾ ਆਈ, ਭੁੱਖ ਨਾ ਲੱਗਿਆ ਕਰੇ, ਬਾਹਰ ਲਿਸ਼ਕਦੇ ਹੋਏ ਬੱਦਲ ਵੇਖਦਾ ਤਾਂ ਮੌਤ ਨਜ਼ਰ ਆਇਆ ਕਰੇ। ਤੇ ਹਰ ਵੇਲੇ ਇੱਦਾਂ ਹੀ ਲੱਗਿਆ ਕਰਦਾ ਸੀ ਕਿ ਹੁਣ ਅਸੀਂ ਸਾਰਿਆਂ ਨੇ ਛੇਤੀ ਮਰ ਜਾਣਾ, ਤੇ ਬਸ ਪਤਾ ਨੀ ਕੱਲ ਦਾ ਦਿਨ ਚੜ੍ਹਨਾ ਕਿ ਨਹੀਂ ਚੜ੍ਹਨਾ। ਕਹਿੰਦੇ ਇੱਕ ਦਿਨ ਇੱਦਾਂ ਹੀ ਡੁਸਕਦੇ ਹੋਏ ਨੇ ਦਾਦਾ ਜੀ, ਡੁਸਕਦੇ ਹੋਏ ਨੂੰ ਨਾ ਦਾਦਾ ਜੀ ਨੇ ਦੇਖ ਲਿਆ, ਸੈਂਤ ਮਾਰ ਲਈ ਤੇ ਪੁੱਛਣ ਲੱਗੇ ਕੀ ਗੱਲ ਆ ਪੁੱਤਰਾ, ਰੋਈ ਕਾਹਤੋਂ ਜਾਂਦਾ, ਅਦਾਸ ਜਿਹਾ ਦੇਖਦਾ ਕਈ ਦਿਨਾਂ ਤੋਂ, ਕੋਈ ਗੱਲ ਆ ਦੱਸ ਤਾਂ ਖੁੱਲ ਕੇ। ਕਹਿੰਦੇ ਤੇ ਨਾਲ ਹੀ ਉਹਨਾਂ ਨੇ ਮੈਨੂੰ ਧੋ ਕੇ ਨਾ ਆਪਣੀ ਬੁੱਕਲ ਚ ਲਕੋ ਲਿਆ, ਮੈਂ ਕਿੰਨਾ ਚਿਰ ਤਾਂ ਡੱਕਿਆ ਹੋਇਆ ਸੀ ਤੇ ਰੋਣ ਲੱਗ ਗਿਆ ਉੱਚੀ ਉੱਚੀ, ਤੇ ਆਖਿਆ ਦਾਦਾ ਜੀ ਤੁਹਾਨੂੰ ਪਤਾ ਹੁਣ ਅਸਾਂ ਸਾਰਿਆਂ ਨੇ ਮਰ ਜਾਣਾ ਈ, ਇਹ ਮੀਂਹ ਸਾਨੂੰ ਸਾਰਿਆਂ ਨੂੰ ਨਾ ਮਾਰ ਕੇ ਸਾਹ ਲਊਗਾ। ਤਾਂ ਇੰਨੀ ਗੱਲ ਸੁਣ ਕੇ ਉਹ ਉੱਚੀ ਉੱਚੀ ਹੱਸ ਪਏ, ਤੇ ਮੈਨੂੰ ਕੁੱਛੜ ਚੁੱਕ ਨੁੱਕਰੀ ਪੜ ਛੱਤੀ ਦੇ ਪਏ ਨਿਤਨੇਮ ਵਾਲੇ ਗੁਟਕੇ ਕੋਲ ਲੈ ਗਏ, ਤੇ ਆਖਣ ਲੱਗੇ ਪੁੱਤਰਾ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਸੀ ਚਾ, ਨਾਲੇ ਇੱਕ ਗੱਲ ਯਾਦ ਰੱਖੀ, ਉਸ ਅਕਾਲ ਪੁਰਖ ਨੇ ਦੁਨੀਆਂ ਦੀ ਕੋਈ ਵੀ ਸਮੱਸਿਆ ਐਸੀ ਨਹੀਂ ਸਿਰਜੀ ਜਿਹਦਾ ਉਹਨੇ ਹੱਲ ਨਾ ਬਣਾਇਆ ਹੋਵੇ, ਉਹ ਹਰ ਸਮੱਸਿਆ ਦਾ ਹੱਲ ਨਾਲੋ ਨਾ ਸਿਰਜ ਦਿੰਦਾ ਤੇ ਕਿਧਰੇ ਲੁਕਾ ਦਿੰਦਾ ਵਾ, ਤੇ ਇਸ ਗੁਟਕੇ ਦੇ ਅੰਦਰ ਸਾਰਾ ਕੁਛ ਲੁਕਿਆ ਹੋਇਆ ਵਾ, ਤੇ ਜਦੋਂ ਵੀ ਤੈਨੂੰ ਕਦੇ ਲੋੜ ਹੋਵੇ ਤਾਂ ਬਸ ਫਿਰ ਇਹਦੇ ਵਿੱਚੋਂ ਆਪਣੇ ਜਿਹੜੇ ਸਵਾਲਾਂ ਦੇ ਜਵਾਬ ਲੱਭ ਲਈ। ਤੇ ਕਹਿੰਦੇ ਅੱਜ ਇੰਨੇ ਵਰਿਆਂ ਬਾਅਦ ਵੀ ਪਾਪਾ ਜੀ ਤੇ ਦਾਦਾ ਜੀ ਭਾਵੇਂ ਇਸ ਦੁਨੀਆਂ ਤੇ ਨਹੀਂ ਹਨ, ਪਰ ਫਿਰ ਵੀ ਜਦੋਂ ਕੋਈ ਭਾਰੀ ਮੁਸ਼ਕਲ ਆਵੇ ਤਾਂ ਉਹਨਾਂ ਦੇ ਆਖੇ ਬੋਲ ਕੰਨਾਂ ਵਿੱਚ ਗੂੰਜਣ ਲੱਗਦੇ ਆ ਤੇ ਆਪ ਮਹਾਰੇ ਹੀ ਪਰਛੱਤੀ ਦੇ ਪੈ ਨਿਤਨਾਮ ਵਾਲੀ ਗੁਟਕੇ ਕੋਲ ਆਲ ਖੜੂੰਦਾ ਤੇ ਫਿਰ ਅੱਖਾਂ ਮੀਟ ਕੇ ਅਰਦਾਸ ਕਰਦਾ ਤੇ ਘੜੀਆਂ ਪਲਾਂ ਦੇ ਵਿੱਚ ਹੀ ਉਸ ਮੁਸ਼ਕਲ ਦਾ ਹੱਲ ਨਿਕਲ ਆਉਂਦਾ ਵਾ। ਸੋ ਏਦਾਂ ਵਾ ਜੀ, ਪਰਮਾਤਮਾ ਨੇ ਹਰ ਚੀਜ਼ ਨੂੰ ਜਿੱਦਾਂ ਸਿਰਜਿਆ ਵਾ ਤਾਂ ਉਹ ਜੇ ਮੁਸ਼ਕਲ ਵਾ ਕੋਈ ਤਾਂ ਉਸਦਾ ਹੱਲ ਵੀ ਆ। ਸੋ ਇਹ ਅੱਜ ਦੀ ਕੰਡੀਸ਼ਨ ਜੋ ਅੱਜ ਦੇ ਹਾਲਾਤ ਆ ਉਹਦੇ ਤੇ ਵੀ ਪੂਰਾ ਟੁੱਕਦਾ ਵਾ ਹਨਾ, ਕਿੱਥੇ ਦੁਨੀਆਂ ਦੇ ਵਿੱਚ ਕਿੰਨੀ ਤਬਾਹੀ ਮੱਚੀ ਹੋਈ ਆ ਤੇ ਕਈ ਲੋਕਾਂ ਨੂੰ ਇਸਦਾ ਡਰ ਹੀ ਨਹੀਂ ਹੁੰਦਾ। ਬਾਕੀ ਕਈ ਲੋਕ ਐਸੇ ਵੀ ਆ ਜਿਨ੍ਹਾਂ ਨੇ ਸਾਰਾ ਕੁਛ ਆਪਦਾ ਪਰਮਾਤਮਾ ਤੇ ਛੱਡਤਾ ਹਨਾ, ਕਿ ਜੋ ਉਹਨੇ ਸਾਥ ਦਿੱਤੇ ਆ ਉਹ ਪੂਰੇ ਹੋਣਾ ਤੇ ਬਾਕੀ ਕਰਨ ਕਰਾਵਣ ਉਹ ਆਪੇ ਆਪ ਆ ਹਨਾ, ਤੇ ਆਪਣੇ ਹੱਥ ਵਾਸ ਕੁਛ ਵੀ ਨਹੀਂ ਹੁੰਦਾ। ਸੋ ਬੜੀ ਸੋਹਣੀ ਮੈਨੂੰ ਪੋਸਟ ਲੱਗੀ ਸੀ ਹਰਬੀਰ ਜਵੰਦਾ ਭਾਜੀ ਦੀ ਲਿਖੀ ਹੋਈ ਆ, ਕਿਉਂਕਿ ਮੈਂ ਹਮੇਸ਼ਾ ਉਹਨਾਂ ਦੀਆਂ ਪੋਸਟਾਂ ਪੜ੍ਹਦੀ ਹਾਂ ਤੇ ਬੜੀਆਂ ਮੋਟੀਵੇਟਡ ਹੁੰਦੀਆਂ। ਮੈਂ ਕਈ ਵਾਰੀ ਕਿਹਾ ਵੀ ਆ, ਸੋ ਬੜਾ ਕੁਛ ਸਿੱਖਣ ਨੂੰ ਮਿਲਦਾ ਤੇ ਇਹ ਤਾਂ ਲਾਈਫ ਦਾ ਐਕਸਪੀਰੀਅੰਸ ਵੀ ਆ। ਜਦੋਂ ਆਪਾਂ ਇਹਨਾਂ ਪ੍ਰਦੇਸ਼ਾਂ ਦੇ ਵਿੱਚ ਆਏ ਸੀ ਤਾਂ ਇਕੱਲੇ ਹੀ ਆਏ ਸੀ, ਕੋਈ ਪਰਿਵਾਰ ਦਾ ਮੈਂਬਰ ਨਹੀਂ ਸੀ ਨਾਲ ਹਨਾ, ਤੇ ਬਸ ਇੱਥੇ ਆਏ ਸੀ ਤੇ ਇੱਥੇ ਆ ਕੇ ਜਿੰਨੀ ਮਿਹਨਤ ਮੁਸ਼ਕਤ ਕੀਤੀ ਤੇ ਜਿਹੜੇ ਜਿਹੜੇ ਹਾਲਾਤਾਂ ਦੇ ਵਿੱਚੋਂ ਲੰਘੇ, ਚੰਗੇ ਮਾੜੇ, ਸੋ ਆਪਣੇ ਆਪ ਤੇ ਹੰਢਾਈਆਂ। ਤੇ ਫਿਰ ਉਸ ਟਾਈਮ ਜੇ ਤੁਸੀਂ, ਤੁਹਾਡਾ ਯਾਦ ਵੀ ਹੋਊਗਾ, ਵੈਸੇ ਮੇਰਾ ਤਾਂ ਆਪਣਾ ਵੀ ਐਕਸਪੀਰੀਅੰਸ ਹੈਗਾ ਵਾ ਕਿ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਜਦੋਂ ਕੋਈ ਮੁਸ਼ਕਲ ਆਉਂਦੀ ਸੀ ਤਾਂ ਬਸ ਪਾਠ ਕਰ ਲਈਦਾ ਸੀ, ਉਹਦੇ ਨਾਲ ਮਨ ਜਿਹੜਾ ਵਾ ਹਲਕਾ ਹੋ ਜਾਂਦਾ ਸੀ, ਸ਼ਾਂਤ ਹੋ ਜਾਂਦਾ ਸੀ ਹਨਾ। ਤੇ ਬਸ ਫਿਰ ਇਸੇ ਤਰ੍ਹਾਂ ਹੀ ਇਹ ਜ਼ਿੰਦਗੀ ਦੇ ਕਿੰਨੇ ਸਾਲ ਕਿਵੇਂ ਲੰਘੇ ਕੁਛ ਪਤਾ ਹੀ ਨਹੀਂ ਚੱਲਦਾ, ਤੇ ਅੱਜ ਵੀ ਜਦੋਂ ਵਾਪਸ ਮੁੜ ਕੇ ਪਿੱਛੇ ਨੂੰ ਦੇਖਦੇ ਹਾਂ ਤਾਂ ਇੱਦਾਂ ਲੱਗਦਾ ਕਿ ਹੈ ਇਹ ਪ੍ਰੋਬਲਮ ਦੇ ਵਿੱਚੋਂ ਉਸ ਟਾਈਮ ਕਿੱਦਾਂ ਲੰਘ ਗਏ ਜਾਂ ਕਿਹੜੇ ਹਿਸਾਬ ਨਾਲ ਇਸ ਚੀਜ਼ ਨੂੰ ਉਸ ਟਾਈਮ ਹੈਂਡਲ ਕਰ ਲਿਆ। ਪਰ ਸਭ ਉਸ ਰੱਬ ਦੀ ਮਿਹਰ ਆ ਜੀ, ਉਸਨੇ ਹਰ ਮੁਸੀਬਤ ਦਾ ਜਿਹੜਾ ਹੱਲ ਆ ਉਹ ਜ਼ਰੂਰ ਬਣਾਇਆ ਵਾ, ਪਰ ਉਸਨੂੰ ਕਿਤੇ ਨਾ ਕਿਤੇ ਲੁਕਾ ਕੇ ਰੱਖਿਆ ਵਾ। ਸੋ ਬਸ ਮੌਕਾ ਹੀ ਆ ਜੀ ਉਸ ਲੁਕਾ ਕੇ ਰੱਖੇ ਨੂੰ ਲੱਭਣ ਦਾ, ਤੇ ਲਓ ਫਿਰ ਅਗਲਾ ਗਾਣਾ ਵੀ ਸੁਣਦੇ ਆ ਤੇ ਗਾਣੇ ਤੋਂ ਬਾਅਦ ਮਿਲਦੇ ਆ ਤੁਹਾਨੂੰ। ਜੇ ਬਜ਼ਾਰਤ ਦਾ ਜਵਾਬ ਪਤਾ ਹੋਇਆ ਤਾਂ ਦੱਸ ਦਿਓ, ਨਹੀਂ ਫਿਰ ਮੈਂ ਤਾਂ ਤੁਹਾਨੂੰ ਦੱਸ ਹੀ ਦੇਣਾ ਵਾ। ਤੇ ਲਓ ਫਿਰ ਇੱਕ ਪਿਆਰਾ ਜਿਹਾ ਗੀਤ।
ਪਾਲੀਆਂ ਖਾਧੀਆਂ ਖੁਰਾਕਾਂ ਤੇ ਜਵਾਨੀਆਂ ਸੰਭਾਲੀਆਂ
ਪੁਰੀ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੇ ਗਾਣਾ ਸਾਨੂੰ ਫਰਮਾਇਸ਼ ਕੀਤੀ ਸੀ ਜਸਪਾਲ ਜੀ ਨੇ। ਮਾਫੀ ਚਾਹੂੰਗੀ ਜੀ, ਸਰਜੀਤ ਭੁੱਲਰ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ, ਤੇ ਇਸਦੀ ਫਰਮਾਇਸ਼ ਆ ਜਿਹੜੀ ਸਾਨੂੰ ਕੀਤੀ ਸੀ ਜਸਪਾਲ ਸਿਡਨੀ ਵਾਲਿਆਂ ਨੇ। ਤੇ ਲਓ ਜੀ, ਤੁਹਾਡੀ ਜਿਹੜੀ ਫਰਮਾਇਸ਼ ਆ ਉਹ ਪੂਰੀ ਹੋ ਗਈ ਤੇ ਗਾਣਾ ਵਾਕਈ ਬੜਾ ਵਧੀਆ ਸੀ। ਬਾਕੀ ਕਹਿੰਦੇ ਆ ਨਾ, ਖੋਰੇ ਕਿਹਨੇ ਕਹੀ, ਖੋਰੇ ਕਿਹਦੇ ਚਿੱਤ ਫੁਰੀ ਸੀ, ਹਾਲੇ ਉਦੋਂ ਗੱਲ ਸਾਡੀ ਤੁਰੀ 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 ਸੀ, ਜਿੱਥੇ ਬੈਠ ਜਾਣਾ ਸਮੇਂ ਖਿਲ ਜਾਂਦੇ ਸੀ, ਸੱਤ ਰੰਗੀ ਪੀਂਗ ਦੇ ਹੁਲਾਰੇ ਮਿਲ ਜਾਂਦੇ ਸੀ। ਸੋ ਇਹ ਜੀ ਰੂਹਾਂ ਦਾ ਮੇਲਾ ਹਨ, ਰੂਹਾਂ ਦੀਆਂ ਗੱਲਾਂ ਤੇ ਰੂਹਾਂ ਵਾਲੇ ਜਾਣਨ। ਬਾਕੀ ਜਦੋਂ ਇੱਕ ਦੂਸਰੇ ਦੇ ਲਈ ਦਿਲ ਦੇ ਵਿੱਚ ਖਿੱਚ ਹੁੰਦੀ ਹੈ ਤਾਂ ਫਿਰ ਸਮਾਂ ਬਾਕੀ ਸਮਾਂ ਬਹੁਤ ਸੋਹਣਾ ਸੋਹਣਾ ਲੱਗਦਾ ਵਾ। ਤੇ ਲਓ ਫਿਰ ਇੱਕ ਬ੍ਰੇਕ ਦਾ ਟਾਈਮ ਵੀ ਹੋ ਚੁੱਕਾ ਵਾ, ਪਰ ਉਸ ਤੋਂ ਪਹਿਲਾਂ ਆਪਾਂ ਇੱਧਰ ਜਗਤਾਜ ਔਲਖਾ ਸੀ, ਉਹਨਾਂ ਨੇ ਨਾ ਬੁਜ਼ਾਰਤ ਬਾਰੇ ਪੁੱਛਿਆ ਸੀ। ਕਹਿੰਦੇ ਵੀ ਬੁਜ਼ਾਰਤ ਕੀ ਪਾਈ ਸੀ? ਕਹਿੰਦੇ ਰੇਡੀਓ ਹੁਣੇ ਚਾਲੂ ਕੀਤਾ। ਵੱਲ ਭਾਜੀ ਦੱਸ ਹਨਾ, ਤੁਸੀਂ ਲੇਟ ਹੋ ਗਏ ਅੱਜ, ਚਲੋ ਖੈਰ ਕੋਈ ਗੱਲ ਨਹੀਂ, ਆਪਾਂ ਬੁਜ਼ਾਰਤ ਆਪਾਂ ਦੁਬਾਰਾ ਪਾ ਦਿੰਦੇ ਹਾਂ। ਰੜੇ ਮੈਦਾਨ ਵਿੱਚ ਤੇਰੀ ਸੱਸ ਮੂੰਹ ਅੱਡੀ ਖੜੀ ਹੈ। ਸੋ ਇਹ ਬੁਜ਼ਾਰਤ ਆ ਜੀ, ਦੱਸ ਦਿਓ ਫਟਾਫਟ ਤੇ ਕੀ ਆ ਇਸ ਬਸਾਰਤ ਦਾ ਜਵਾਬ। ਤੇ ਬਾਕੀ ਹੁਣ ਇੱਕ ਬ੍ਰੇਕ ਦਾ ਟਾਈਮ ਹੋ ਚੁੱਕਾ, ਬ੍ਰੇਕ ਤੋਂ ਬਾਅਦ ਸੋਹਣੇ ਸੋਹਣੇ ਗਾਣੇ ਤੇ ਗੱਲਾਂ ਦੇ ਨਾਲ ਫੇਰ ਦੁਬਾਰਾ ਤੁਹਾਡੇ ਨਾਲ ਸ਼ਾਮਿਲ ਹੁੰਦੇ ਹਾਂ। ਬਸ ਤੁਸੀਂ ਸੁਣਦੇ ਰਹੋ ਜੀ ਹਰਮਨ ਰੇਡੀਓ, ਤੇ ਮਿਲਦੇ ਹਾਂ ਫਿਰ, ਜਾਇਓ ਕਿਤੇ ਨਾ, ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫੇਰ ਆਉਣੀ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001 9880 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ, ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LR, MR, HR, SC ਔਰ MC। ਇਸ ਤੋਂ ਇਲਾਵਾ ਬੱਸ ਅਥਾਰਿਟੀ ਅਤੇ ਰਿਫਰੈਸ਼ਰ ਕੋਰਸ, ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ। ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ, ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ, JP, ਕੰਟੈਕਟ ਨੰਬਰ 04331134355, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਲਓ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ। ਲਓ ਫਿਰ ਸਾਰੇ ਜਾਣੇ ਚੱਲਿਓ ਤੇ ਇੱਧਰ ਜਗਤਾਰ ਢੁੱਡੀਕੇ ਹੌਂਗਕੌਂਗ ਵਾਲੇ ਵੀ ਪਹੁੰਚ ਚੁੱਕੇ ਆ ਜੀ ਪ੍ਰੋਗਰਾਮ ਦੇ ਵਿੱਚ, ਤੇ ਉਹਨਾਂ ਨੇ ਇੱਕ ਬੜਾ ਸੋਹਣਾ ਵਿਚਾਰ ਭੇਜਿਆ ਵਾ ਕਿ ਲਿਖਦੇ ਨੇ, ਕਹਿੰਦੇ ਕਿ ਜਦੋਂ ਕੋਈ ਇਨਸਾਨ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਵਾ ਤਾਂ ਅਸਲ ਚ ਉਹ ਤੁਹਾਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ। ਸ਼ੁਭ ਸਵੇਰ ਦੋਸਤੋ ਢੁੱਡੀਕੇ। ਚਲੋ ਖੈਰ, ਹਾਂਜੀ, ਬੜੇ ਸੋਹਣੇ ਵਿਚਾਰ ਨਾਲ। ਵੈਸੇ ਇਹ ਤਾਂ ਇਨਸਾਨ ਦੀ ਫਿਤਰਤ ਹੀ ਆ, ਕਿਉਂਕਿ ਕੋਈ ਵੀ ਆਪਣੇ ਆਪ ਨੂੰ ਗਲਤ ਤਾਂ ਮੰਨਦਾ ਨਹੀਂ ਹੁੰਦਾ, ਸਾਰੇ ਆਪਣੇ ਆਪ ਦੇ ਵਿੱਚ ਸਹੀ ਆ ਜੀ। ਤੇ ਜਦੋਂ ਫਿਰ ਇਨਸਾਨ ਆਪਣੇ ਆਪ ਦੇ ਵਿੱਚ ਸਹੀ ਹੁੰਦਾ ਤਾਂ ਫਿਰ ਪਤਾ ਹੀ ਹੈ ਜੀ, ਉਹਨੂੰ ਸਹੀ ਸਾਬਤ ਕਰ ਲਈ ਉਹ ਕਿੱਦਾਂ ਕਿੱਦਾਂ ਦੇ ਬਹਾਨੇ ਤੇ ਕਿੱਦਾਂ ਕਿੱਦਾਂ ਦੀਆਂ ਤਕਰੀਰਾਂ ਵੀ ਦਿੰਦਾ ਵਾ। ਸੋ ਸ਼ੁਕਰੀਆ, ਮਿਹਰਬਾਨੀ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਜਗਤਾਰ ਜੌਹਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ, ਕਹਿੰਦੇ ਗੁੱਡ ਮਾਰਨਿੰਗ ਬੋਬੀ ਭੈਣ ਜੀ, ਸਤਿ ਸ੍ਰੀ ਅਕਾਲ, ਬਾਅਦ ਦੁਬਾਰਾ ਪਾਓ ਰੇਡੀਓ ਹੁਣੇ ਚਾਲੂ ਕੀਤਾ। ਹਾਂਜੀ ਬਿਲਕੁਲ ਭਾਜੀ, ਮੇਰੇ ਖਿਆਲ ਦੇ ਵਿੱਚ ਹੁਣ ਤੁਹਾਨੂੰ ਮੇਰੀ ਜਿਹੜੀ ਬੁਝਾਰਤ ਆ ਉਹ ਮੈਂ ਪਾ ਦਿੱਤੀ ਹੈ ਤੇ ਤੁਹਾਨੂੰ ਸਮਝ ਵੀ ਲੱਗ ਗਈ ਹੋਊਗੀ ਕਿ ਕੀ ਹੈ ਉਸਦਾ ਜਵਾਬ। ਤੇ ਬਸ ਜੀ ਫਟਾਫਟ ਭੇਜ ਦਿਓ ਫਿਰ, ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਪ੍ਰੋਗਰਾਮ ਦਾ ਅਗਲਾ ਗਾਣਾ ਵੀ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਨਾ ਫਿਰ ਆਪਾਂ ਸਾਰੇ ਜਾਣੇ ਗੱਲ ਕਰਾਂਗੇ। ਇੱਕ ਐਕਸਪੀਰੀਅੰਸ ਹੈ ਜਿਹੜਾ ਕਿ ਸਾਰਿਆਂ ਨੇ ਹੰਢਾਇਆ ਹੋਊਗਾ, ਤੇ ਉਹ ਐਕਸਪੀਰੀਅੰਸ ਕਿਹੜਾ ਹੁੰਦਾ ਵਾ, ਜਦੋਂ ਆਪਾਂ ਪਹਿਲੀ ਵਾਰ ਨਾ ਡਰਾਈਵਿੰਗ ਸਿੱਖਣ ਲੱਗਦੇ ਹਾਂ। ਹੁਣੇ ਹੁਣੇ ਆਪਾਂ ਐਡਵਰਟਾਈਜ਼ਮੈਂਟ ਵੀ ਦੇਖੀ ਆ, ਤੇ ਉਸ ਐਡਵਰਟਾਈਜ਼ਮੈਂਟ ਵਿੱਚ ਵੀ ਮਤਲਬ ਕਿ ਐਡਵਰਟਾਈਜ਼ ਦੇ ਵਿੱਚ ਕਹਿ ਰਹੇ ਆ ਕਿ ਡਰਾਈਵਿੰਗ ਸਿੱਖੋ, ਤੇ ਉਹ ਡਰਾਈਵਿੰਗ ਸਿੱਖਣ ਦੇ ਵੇਲੇ ਕਿਹੜੀਆਂ ਕਿਹੜੀਆਂ ਮਤਲਬ ਕਿ ਆਪਾਂ ਕਈ ਵਾਰੀ ਹਾਸੋ ਹੀਣੀਆਂ ਹਰਕਤਾਂ ਵੀ ਕਰਦੇ ਹਾਂ, ਹਨਾ, ਕਈ ਵਾਰੀ ਏਦਾਂ ਦੀਆਂ ਘਟਨਾਵਾਂ ਜਾਂ ਏਦਾਂ ਦੀ ਛੋਟੀ ਜਿਹੀ ਗੱਲ ਹੋ ਜਾਂਦੀ ਹੈ ਜਿਹੜੀ ਕਿ ਆਪਾਂ ਨੂੰ ਸਾਰੀ ਜ਼ਿੰਦਗੀ ਯਾਦ ਰਹਿੰਦੀ ਆ। ਸੋ ਤੁਸੀਂ ਸਾਰੇ ਜਾਣੇ ਵੀ ਸ਼ੇਅਰ ਕਰਿਓ ਕਿ ਜਦੋਂ ਤੁਸੀਂ ਪਹਿਲੀ ਵਾਰ ਡਰਾਈਵਿੰਗ ਸਿੱਖਣ ਲੱਗੇ ਸੀ, ਤੇ ਹੁਣ ਤਾਂ ਖੈਰ ਤੁਸੀਂ ਗੱਡੀਆਂ ਕੀ ਸਕੂਟਰ ਮੋਟਰਸਾਈਕਲ ਜਹਾਜ਼ ਟਰੱਕ ਸਾਰਾ ਕੁਛ ਚਲਾਈ ਫਿਰਦੇ ਹੋ, ਹਨਾ, ਤੇ ਜਦੋਂ ਤੁਸੀਂ ਪਹਿਲੀ ਵਾਰ ਡਰਾਈਵਿੰਗ ਸਿੱਖਣ ਲੱਗੇ ਸੀ ਉਦੋਂ ਕੋਈ ਵੀ ਏਦਾਂ ਦੀ ਘਟਨਾ ਜਾਂ ਉਦੋਂ ਦਾ ਕੋਈ ਵੀ ਏਦਾਂ ਦਾ ਜੋ ਕੋਈ ਵੀ ਕੁਛ ਹੋਇਆ ਸੀਗਾ ਜਿਹੜਾ ਤੁਹਾਨੂੰ ਅੱਜ ਤੱਕ ਯਾਦ ਆ ਤਾਂ ਜ਼ਰੂਰ ਦੱਸਿਓ। ਤੇ ਲਓ ਫਿਰ ਸੁਣਦੇ ਆ ਪ੍ਰੋਗਰਾਮ ਦਾ ਗਾਣਾ ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ।
ਪੰਪਾਂ ਦੇ ਹਿਸਾਬ ਕਰ ਜਾਵੇ ਮੇਰੀ ਕਾਲੀ ਕਰ ਲੈਂਦੀ ਹੁਣ ਰੋਡ ਮੁੰਡਿਆ ਬੜੇ ਮਹਿੰਗੇ ਚੱਕੀ ਰੱਖਦੀ ਹੈ ਨਖਰੇ ਯਾਰੀ ਲੱਗ ਮੰਨ ਜੀ ਨਾ ਲੋੜ ਮੁੰਡਿਆ ਬੜੇ ਮਹਿੰਗੇ ਚੱਕੀ ਰੱਖਦੀ ਹੈ ਨਖਰੇ ਯਾਰੀ ਲੱਗ ਮੰਨ ਜੀ ਨਾ ਲੋੜ ਮੁੰਡਿਆ ਓ ਭੁੱਖ ਨਾਲ ਖੁੱਲਾ ਮਿਲੋ ਪੈਲੀ ਪੱਠਾ ਨੀ ਦੇਖ ਕੇ ਰਾ ਮਿੱਤਰਾਂ ਨਾਲ ਲਾ ਕੇ ਮੱਥਾ ਨੀ
ਲਓ ਜੀ ਗੀਤ ਸੁਣ ਰਹੇ ਸੀ ਤੁਸੀਂ ਤੇ ਉਮੀਦ ਕਰਦੇ ਹਾਂ ਗਾਣਾ ਤੁਹਾਨੂੰ ਜ਼ਰੂਰ ਪਸੰਦ ਹੋਇਆ ਹੋਊਗਾ ਤੇ ਵਾਕਈ ਜੀ ਜੇ ਇਨਸਾਨ ਮਿਹਨਤ ਮੁਸ਼ਕਤ ਕਰੇ ਤਾਂ ਆਪ ਕਿਸੇ ਦੇ ਕੀ ਆਪਣੇ ਨਖਰੇ ਵੀ ਪੂਰੇ ਆਪ ਹੀ ਚੱਕ ਸਕਦਾ ਮਤਲਬ ਕਿ ਆਪਣੇ ਸ਼ੌਂਕ ਆਪਣੇ ਆਪ ਹੀ ਪਕਾ ਸਕਦਾ ਹਨ ਤੇ ਥੋੜਾ ਚਿਰ ਪਹਿਲਾਂ ਨਾ ਮੈਂ ਇੱਕ ਪੁੱਛਿਆ ਸੀਗਾ ਮੈਂ ਤੁਹਾਨੂੰ ਇੱਕ ਚੁਟਕਲਾ ਸੁਣਾਇਆ ਸੀ ਕਿ ਉਹ ਬਾਬੇ ਨੂੰ ਕਹਿੰਦੇ ਵੀ ਤੂੰ ਵਿਆਹ ਕਾਹਤੋਂ ਨਹੀਂ ਕਰਾਇਆ ਹਨਾ ਤੇ ਮੈਂ ਪੁੱਛਿਆ ਸੀਗਾ ਕਿ ਤੁਸੀਂ ਆਪੋ ਆਪਣਾ ਐਕਸਪੀਰੀਅੰਸ ਜ਼ਰੂਰ ਦੱਸਿਓ ਕਿ ਵਾਕਈ ਵਿਆਹ ਕਰਵਾ ਕੇ ਵੀ ਬੰਦੇ ਦੀ ਇਹ ਹਾਲਤ ਹੁੰਦੀ ਹੈ ਜਾਂ ਕਿੱਦਾਂ ਹਨਾ ਤੇ ਖੈਰ ਬਾਕੀ ਤਾਂ ਸਾਰੇ ਡਰ ਗਏ ਪਰ ਉਹ ਇੱਕ ਨਾ ਵੀ ਕਹਿੰਦੇ ਹੁੰਦੇ ਨਾ ਇੱਕ ਵਾਰੀ ਇੱਕ ਰਾਜਾ ਕਹਿੰਦਾ ਵੀ ਉਹਨੇ ਐਲਾਨ ਕੀਤਾ ਵੀ ਉਹ ਕਿਹੜਾ ਬੰਦਾ ਜਿਹੜਾ ਵੀ ਘਰ ਵਾਲੀ ਤੋਂ ਨਹੀਂ ਡਰਦਾ ਤੇ ਇਹ ਪਤਾ ਕਰਨ ਲਈ ਨਾ ਉਹਨੇ ਵੀ ਸਾਰਿਆਂ ਨੂੰ ਕਹਿਤਾ ਵੀ ਆ ਚਿੱਟੇ ਘੋੜੇ ਤੇ ਕਾਲੀ ਘੋੜੇ ਵਾਲਾ ਵੀ ਜਿਹੜਾ ਬੰਦਾ ਨਹੀਂ ਡਰਦਾ ਵੀ ਉਹਨੂੰ ਨਾ ਵੀ ਤੁਸੀਂ ਇਹ ਘੋੜਾ ਦੇਣਾ ਵਾ ਜਿਹੜਾ ਡਰਦਾ ਹੋਊਗਾ ਉਹਨੂੰ ਚਿੱਟਾ ਤੇ ਦੂਸਰੇ ਨੂੰ ਕਾਲਾ ਘੋੜਾ ਦੇਣਾ ਹਨਾ ਤੇ ਚਲੋ ਖੈਰ ਉਸੇ ਤਰ੍ਹਾਂ ਸਾਰਾ ਚੱਲੀ ਜਾਂਦਾ ਪਰ ਸਾਰੇ ਲੋਕ ਆਪਦੇ ਘਰ ਵਾਲੀਆਂ ਤੋਂ ਡਰਦੇ ਹੁੰਦੇ ਆ, ਤੇ ਇੱਕ ਬੰਦਾ ਵਾ ਨਾ ਜਿਹੜਾ ਉਹਨੂੰ ਮਤਲਬ ਉਹ ਚਿੱਟਾ ਘੋੜਾ ਮਿਲ ਜਾਂਦਾ ਵਾ, ਹਨਾ, ਕਿਉਂਕਿ ਉਹਨੂੰ ਜੋ ਸਵਾਲ ਪੁੱਛਦੇ ਪਤਾ ਨੀ ਉਹਦਾ ਧਿਆਨ ਨੀ ਹੁੰਦਾ ਜਾਂ ਕਿੱਦਾਂ ਨੀ ਹੁੰਦਾ, ਤੇ ਉਸ ਵੱਲ ਕੋਈ ਖਾਸ ਧਿਆਨ ਨਹੀਂ ਦਿੰਦਾ, ਤੇ ਸਾਰਿਆਂ ਦਾ ਇਹੀ ਹੋ ਜਾਂਦਾ ਕਿ ਵੀ ਇਹਨੇ ਆਪਣੀ ਘਰ ਵਾਲੀ ਦੀ ਕਿਸੇ ਗੱਲ ਦੀ ਵੀ ਜੋ ਅਸੀਂ ਪੁੱਛਿਆ ਪਰਵਾਹੀ ਨੀ ਕੀਤੀ, ਤੇ ਇਹਦਾ ਮਤਲਬ ਇਹ ਉਹਨੂੰ ਬੋਦਰ ਨੀ ਕਰਦਾ ਵੀ ਮਤਲਬ ਸੁਣਦਾ ਘੱਟ ਹੀ ਉਹਦੀ, ਤੇ ਇਹਦੀ ਘਰ ਵਾਲੀ ਤੇ ਤੂੰ ਡਰਦੀ ਆ, ਹਨਾ, ਤੇ ਬਸ ਫਿਰ ਜੀ ਚਲੋ ਉਹ ਰਾਜੇ ਨੂੰ ਜਾ ਕੇ ਦੱਸਦੇ, ਰਾਜਾ ਬੜਾ ਖੁਸ਼ ਹੁੰਦਾ, ਰਾਜਾ ਕਹਿੰਦਾ ਵੀ ਬੰਦੇ ਨੂੰ ਮਿਲਣਾ ਵੀ ਜਿਹੜਾ ਕਮਾਲ ਦੀ ਗੱਲ ਆ ਵੀ ਜਿਹੜਾ ਆਪਣੀ ਘਰ ਵਾਲੀ ਤੋਂ ਨੀ ਡਰਦਾ, ਹਨਾ, ਤੇ ਅਗਲੇ ਦਿਨ ਇਦੂ ਪਹਿਲਾਂ ਕਿ ਉਹ ਜਾਂਦੇ ਤੇ ਬੰਦਾ ਹੀ ਉੱਥੇ ਆ ਜਾਂਦਾ, ਉਹ ਕਹਿੰਦੇ ਵੀ ਕੀ ਹੋ ਗਿਆ, ਕਹਿੰਦਾ ਜੀ ਮੇਰੀ ਘਰ ਵਾਲੀ ਨੂੰ ਚਿੱਟਾ ਰੰਗ ਨੀ ਪਸੰਦ ਹੈਗਾ, ਮੈਨੂੰ ਤਾਂ ਕਾਲਾ ਘੋੜਾ ਦਿਓ, ਹਨਾ, ਤੇ ਬਸ ਫਿਰ ਕੀ ਸੀ ਰਾਜਾ ਉਹ ਤੋਂ ਘੋੜਾ ਲੈ ਲੈਂਦਾ, ਮਤਲਬ ਕਿ ਐਂਡ ਆਫ ਦਾ ਡੇ ਇਹ ਸੀ ਕਿ ਸਾਰੇ ਆਪਣੀਆਂ ਘਰ ਵਾਲੀਆਂ ਤੋਂ ਡਰਦੇ ਆ, ਪਰ ਮੈਨੂੰ ਲੱਗਦਾ ਇਹ ਤਾਂ ਸਿਰਫ ਕਹਾਣੀਆਂ ਚ ਹੀ ਆ, ਇੱਦਾਂ ਦੀ ਤਾਂ ਕੋਈ ਗੱਲ ਹੁੰਦੀ ਨੀ ਹੈਗੀ। ਤੇ ਖੈਰ ਆਪਾਂ ਤੁਹਾਨੂੰ ਪੁੱਛਿਆ ਸੀ ਤਾਂ ਇੱਧਰ ਦੀਪਜੋਤ ਸਿੰਘ ਸੋਈ ਸਿਡਨੀ ਤੋਂ, ਤੇ ਉਹਨਾਂ ਨੇ ਬੜਾ ਸੋਹਣਾ ਜੀ ਜਵਾਬ ਭੇਜਿਆ ਵਾ, ਕਹਿੰਦੇ ਕਿ ਵਿਆਹ ਦਾ ਲੱਡੂ, ਕਹਿੰਦੇ ਬੋਵੀ ਜੀ ਸਤਿ ਸ੍ਰੀ ਅਕਾਲ, ਕਹਿੰਦੇ ਤੁਸੀਂ ਆਪ ਵਿਆਹ ਕਰਾ ਲਓ ਤੇ ਸਾਨੂੰ ਵੀ ਦੱਸੋ ਕਿ ਜਨਾਨੀਆਂ ਆਪਣੇ ਬੰਦੇ ਦੀ ਇੰਨੇ ਇੱਜ਼ਤ ਕਿਉਂ ਕਰਦੀਆਂ ਨੇ। ਵੈਸੇ ਮੈਨੂੰ ਏਦਾਂ ਨੀ ਲੱਗਦਾ ਹੈਗਾ ਵੀ ਤਾੜੀ ਤਾਂ ਦੋਨੀ ਹੱਥ ਵੱਜਦੀ ਆ, ਇਹ ਕਹਿੰਦੇ ਹੁੰਦੇ ਆ, ਹਨਾ, ਕਿ ਤਾੜੀ ਦੋਨੀ ਹੱਥੀ ਵੱਜਦੀ ਆ, ਕਹਿੰਦੇ ਇਹ ਬਿਲਕੁਲ ਸੱਚ ਹੈ ਭਾਵੇਂ ਕੋਈ ਮੰਨੇ ਜਾਂ ਨਾ ਮੰਨੇ। ਜਿਹੜੇ ਕਹਿੰਦੇ ਨੇ ਕਿ ਅਸੀਂ ਬੜੇ ਖੱਬੀ ਖਾਣਾ, ਉਹ ਬਸ ਦਿਲ ਨੂੰ ਦਿਲਾਸਾ ਦਿੰਦੇ ਨੇ, ਭਾਵੇਂ ਕਹਿੰਦੇ ਅਮਨਦੀਪ ਭਾਜੀ ਜਾਂ ਮਿੰਟੂ ਭਾਜੀ ਤਾਂ ਵੱਜ ਲਓ। ਵੈਸੇ ਮੈਂਟੂ ਭਾਜੀ ਤਾਂ ਸ਼ਰਿਆ ਵੀ ਕਹਿ ਦੇ ਹੁੰਦੇ ਆ, ਪਰ ਅਮਨ ਦੀ ਭਾਜੀ ਨੇ ਤਾਂ ਨੀ ਇੱਦਾਂ ਕਿਹਾ ਵੀ, ਹਨਾ, ਵੀ ਮੈਂ ਘਰ ਵਾਲੀ ਤੋਂ ਕਿਤੇ ਡਰਦਾ ਵਾ, ਹਨਾ, ਤੇ ਪਤਾ ਨੀ ਬਾਕੀ ਮੇਰੇ ਨਾਲ ਤਾਂ ਕਦੇ ਵੈਸੇ ਇੱਦਾਂ ਦੀ ਗੱਲ ਹੋਈ ਨੀ ਉਹਨਾਂ ਦੀ, ਤੇ ਬਾਕੀ ਹਨਾ ਤੁਹਾਡੇ ਨਾਲ ਜ਼ਿਆਦਾ ਗੱਲ ਹੁੰਦੀ ਆ ਤੇ ਫਿਰ ਤੁਹਾਨੂੰ ਜ਼ਿਆਦਾ ਪਤਾ ਵਾ, ਪਰ ਮੈਂ ਪੁੱਛੂਗੀ ਜ਼ਰੂਰ ਉਹਨਾਂ ਨੂੰ। ਹੁਣ ਤਾਂ ਖੈਰ ਉਹ ਪ੍ਰੋਗਰਾਮ ਸੁਣਦੇ ਨੀ ਹੋਣਗੇ, ਕੰਮਾਂ ਕਾਰਾਂ ਚ ਬਿਜ਼ੀ ਆ, ਪਰ ਕਿਤੇ ਕਿਤੇ ਸਾਇਲੈਂਟ ਸੁਣਦੇ ਵੀ ਹੁੰਦੇ ਆ, ਹਨਾ, ਤੇ ਹਾਈ ਉਹਨਾਂ ਦਾ ਵੀ ਇਹੀ ਹਾਲ ਆ, ਫਿਰ ਤਾਂ ਕੰਮ ਖਰਾਬ ਹੀ ਆ, ਮਾੜੀ ਗੱਲ ਆ, ਹਨਾ, ਤੇ ਸਰਬਜੀਤ ਭਾਜੀ ਤੇ ਡਰਦੇ ਇਹਨਾਂ ਦਾ ਮੈਨੂੰ ਪਤਾ ਵਾ, ਤੇ ਕਿਉਂਕਿ ਇਹ ਤਾਂ ਮੇਰੇ ਨਾਲ ਗੱਲਬਾਤ ਕਰਦੇ ਰਹਿੰਦੇ ਆ ਨਾ, ਪਿੱਛੇ ਅਸੀਂ ਘਰ ਪਰਿਵਾਰ ਦੀਆਂ ਗੱਲਾਂ ਵੀ ਕਰਦੇ ਰਹਿੰਦੇ ਆ ਕਈ ਵਾਰੀ, ਤਾਂ ਇਹ ਨੀ ਡਰਦੇ ਜਮਾ ਹੀ, ਇਹਨਾਂ ਦਾ ਪਤਾ ਮੈਨੂੰ। ਤੇ ਅੱਗੇ ਜੀ ਜਗਬਾਨ ਢੁੱਡੀ ਕੇ ਹਾਂਗਕਾਂਗ ਵਾਲੇ ਕਹਿੰਦੇ ਬਾਤ ਪਾ ਲਿਓ ਰੇਡੀਓ ਟਿਊਨ ਹੁਣੇ ਕੀਤਾ ਵਾ। ਹਾਂਜੀ ਭਾਜੀ ਜ਼ਰੂਰ, ਜਿਹੜੀ ਬੁਝਾਰਤ ਆ ਬਹੁਤ ਸੌਖੀ ਆ, ਪਰ ਮੈਂ ਹੈਰਾਨ ਆ ਕਿ ਹਜੇ ਤੱਕ ਕਿਸੇ ਨੇ ਬੁਝਾਰਤ ਦਾ ਜਵਾਬ ਨਹੀਂ ਦਿੱਤਾ, ਜਾਂ ਫਿਰ ਉਹੀ ਆ ਡਰ ਵਾਲੀ ਗੱਲ ਆ ਗਈ ਹੋਣੀ ਆ, ਹਨਾ, ਵੀ ਹੁਣ ਸੱਸ ਲੈ ਤਾਂ ਹੁਣ ਤਾਂ ਜਮਾ ਹੀ ਨੀ ਜਵਾਬ ਹੋਣਾ, ਜੇ ਭਲਾ ਦੀ ਮਾਂ ਲੈ ਦਿੰਦੇ ਹੁੰਦੇ ਤਾਂ ਫਿਰ ਸ਼ਾਇਦ ਥੋੜਾ ਬਹੁਤਾ ਕੋਈ ਦੱਸ ਦਿੰਦਾ। ਤੇ ਭਾਜੀ ਜਵਾਬ ਆ ਜੀ, ਰੜੇ ਮੈਦਾਨ ਵਿੱਚ ਤੇਰੀ ਸੱਸ ਮੂੰਹ ਅੱਡੀ ਖੜੀ। ਹੁਣ ਤੁਸੀਂ ਵੀ ਨਾ ਬਹਿ ਕੇ ਨਿਕਲ ਜਾਓ, ਤੇ ਇੱਕ ਬੁਝਾਰਤ ਚੱਲ ਖੈਰ ਤੁਹਾਨੂੰ ਹੋਰ ਪਾ ਦਿੰਦੇ ਆ, ਤੇ ਉਹ ਤਾਂ ਬਾਹਲੀ ਜ਼ਿਆਦਾ ਸੌਖੀ ਆ, ਤੇ ਮੇਰੇ ਖਿਆਲ ਦੇ ਵਿੱਚ ਤੁਸੀਂ ਆਰਾਮ ਨਾਲ ਬੋਝੀ ਲਓਗੇ। ਚਿੱਟੀ ਕੁਕੜੀ ਹਰੇ ਪਹੁੰਚੇ, ਚਿੱਟੀ ਕੁਕੜੀ ਹਰੇ ਪਹੁੰਚੇ। ਸੋ ਇਹ ਬੁਝਾਰਤ ਦਾ ਜਵਾਬ ਵੀ ਤੁਸੀਂ ਸਾਨੂੰ ਦੱਸ ਦਿਓ ਕਿੱਦਾਂ ਵਾ, ਤੇ ਬਾਕੀ ਆਪਾਂ ਗੱਲ ਕੀਤੀ ਸੀਗੀ ਨਾ ਕਿ ਆਹ ਐਡਵਰਟਾਈਜ਼ਮੈਂਟ ਚੱਲ ਰਹੀ ਸੀਗੀ ਜਦੋਂ ਡਰਾਈਵਿੰਗ ਸਿਖਾਉਣ ਦੀ, ਤੇ ਇਹਦੇ ਵਿੱਚ ਉਹ ਕਹਿੰਦੇ ਕਿ ਭੈਣਾਂ ਨੂੰ ਸਪੈਸ਼ਲ ਛੋਟਾ, ਇਹਦਾ ਕੀ ਮਤਲਬ ਹੋਇਆ, ਹਨਾ, ਤੇ ਇਹ ਤਾਂ ਹੁਣ ਖੈਰ ਤੁਸੀਂ ਜਾਣੋ, ਹਨਾ, ਤੇ ਬਾਕੀ ਮੈਨੂੰ ਤਾਂ ਵੈਸੇ ਕੁਛ ਲੱਗਾ ਨੀ ਖਾਸ ਵੀ ਇਹਦੇ ਵਿੱਚ ਭੈਣਾਂ ਨੂੰ ਛੋਟ ਕਾਹਤੋਂ ਦਿੱਤੀ ਗਈ ਹੈ, ਜਦੋਂ ਕੋਈ ਡਰਾਈਵਿੰਗ ਤਾਂ ਸੇਮ ਵੇ ਹੀ ਸਿਖਾਉਂਦੇ ਆ, ਹਨਾ, ਤੇ ਬਾਕੀ ਡਰਾਈਵਿੰਗ ਸਿੱਖਣ ਵੇਲੇ ਤੁਹਾਡਾ ਕੋਈ ਐਕਸਪੀਰੀਅੰਸ ਹੋਵੇ ਤਾਂ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ। ਵੈਸੇ ਮੈਂ ਤਾਂ ਜਦੋਂ ਡਰਾਈਵਿੰਗ ਸਿੱਖੀ ਸੀ ਮੇਰੇ ਨਾਲ ਤਾਂ ਬਹੁਤ ਕੁਛ ਹੋਇਆ ਸੀਗਾ, ਹਨਾ, ਕਿਉਂਕਿ ਪਹਿਲਾਂ ਤਾਂ ਮੈਂ ਡਰਦੀ ਬਹੁਤ ਹੁੰਦੀ ਸੀ। ਪਹਿਲਾਂ ਤਾਂ ਮੈਂ ਸਾਈਕਲ ਸਿੱਖਿਆ ਸੀ, ਸਾਈਕਲ ਹੀ ਬੜਾ ਔਖਾ ਸਿੱਖਿਆ ਸੀਗਾ ਜਦੋਂ ਪਿੰਡ ਹੁੰਦੀ ਸੀ, ਉਹ ਵੀ ਤਾਂ ਇੱਕ ਤਰ੍ਹਾਂ ਦੀ ਡਰਾਈਵਿੰਗ ਹੀ ਹੁੰਦੀ, ਹਨਾ, ਤੇ ਫਿਰ ਸਾਈਕਲ ਸਿੱਖ ਲਿਆ, ਸਾਈਕਲ ਤੇ ਚੜ੍ਹ ਤਾਂ ਜਾਂਦੀ ਸੀਗੀ, ਮੈਨੂੰ ਉਤਰਨਾ ਨੀ ਸੀ ਆਉਂਦਾ ਹੁੰਦਾ, ਹਨਾ, ਤੇ ਜਦੋਂ ਅਸੀਂ ਪੜ੍ਹਨ ਜਾਂਦੇ ਹੁੰਦੇ ਸੀਗੇ ਸਾਈਕਲ ਤੇ ਜਾਂਦੀਆਂ ਹੁੰਦੀਆਂ ਸੀਗੀਆਂ, ਮੈਂ ਇੱਕ ਵਾਰੀ ਮਤਲਬ ਘਰੋਂ ਸਾਈਕਲ ਤੇ ਚੱਲ ਜਾਣਾ, ਉਦੋਂ ਬਾਅਦ ਚ ਮੈਂ ਸਕੂਲ ਜਾ ਕੇ ਉਤਰਦੀ, ਤੇ ਜੇ ਕਿਤੇ ਰਾਹ ਚ ਉਤਰਨਾ ਪੈ ਜਾਂਦਾ ਫਿਰ ਤੁਹਾਨੂੰ ਪਤਾ ਹੀ ਆ ਵੀ ਕਿਹੜਾ ਹਿਸਾਬ ਕਿਤਾਬ ਹੁੰਦਾ ਸੀ। ਮੇਰੇ ਨਾਲ ਮੇਰੀ ਕਜ਼ਨ ਹੁੰਦੀ ਸੀ, ਮੇਰੀ ਵੱਡੀ ਭੈਣ, ਤੇ ਭੈਣ ਨੇ ਮੈਨੂੰ ਫੜ ਕੇ ਤਾਰਨਾ, ਪਹਿਲਾਂ ਆਪ ਉਤਰਦੀ ਹੁੰਦੀ ਸੀ। ਇੱਕ ਵਾਰੀ ਮੈਂ ਤੁਹਾਨੂੰ ਦੱਸਿਆ ਵੀ ਸੀਗਾ ਸ਼ਾਇਦ ਪਹਿਲਾਂ ਇੱਕ ਕਿਸੇ ਪ੍ਰੋਗਰਾਮ ਦੇ ਵਿੱਚ, ਤੇ ਇੱਕ ਵਾਰੀ ਨਾ ਇੱਦਾਂ ਹੀ ਸਕੂਲ ਨੂੰ ਜਾਂਦੇ ਸੀਗੇ, ਤੇ ਇੱਕ ਸਾਈਡ ਤੇ ਬੱਸ ਆ ਗਈ, ਦੂਸਰੀ ਸਾਈਡ ਬੱਸ ਆ ਗਈ, ਉਦੋਂ ਮੈਂ ਸਾਈਕਲ ਥੋੜਾ ਚਿਰ ਹੀ ਹੋਇਆ ਸੀ ਸਿੱਖੀ ਨੂੰ, ਇੱਕ ਡਰਾਈਵਿੰਗ ਆਈ ਵੀ, ਹਨਾ, ਇੱਕ ਤਰ੍ਹਾਂ ਦੀ, ਤੇ ਜਦੋਂ ਅਸੀਂ ਜਾਈ ਜਾਂਦੇ ਸੀ ਉੱਥੇ ਨਾ ਬਾਜ਼ਾਰ ਦੇ ਨੇੜੇ ਚੇ ਪਹੁੰਚ ਗਏ ਸੀ, ਤੇ ਉਧਰੋਂ ਬੱਸ ਆ ਗਈ ਤੇ ਦੂਸਰੀ ਸਾਈਡ ਤੋਂ ਵੀ ਬੱਸ ਸੀ, ਦੋਨਾਂ ਸਾਈਡਾਂ ਤੋਂ ਬੱਸ ਸੀ, ਤੇ ਮੈਨੂੰ ਲੰਘਣਾ ਪੈਣਾ ਸੀ ਸਾਈਡ ਤੋਂ, ਹਨਾ, ਤੇ ਉਧਰੋਂ ਮੁੰਡਿਆਂ ਦੇ ਸਕੂਲ ਦੇ ਵਿਚ ਜਿਹੜੇ ਟੀਚਰ ਪੜ੍ਹਾਉਂਦੇ ਸੀਗੇ ਉਹ ਤੁਰੇ ਜਾਂਦੇ ਸੀ ਤੇ ਉਹਨਾਂ ਚੋਂ ਇੱਕ ਨਾ ਮੈਡਮ ਸੀ ਉਹਨਾਂ ਦਾ ਭੈਣ ਜੀ ਦਾ ਸਾਨੂੰ ਨਾਂ ਤਾਂ ਨਹੀਂ ਪਤਾ ਪਰ ਅਸੀਂ ਉਹਨਾਂ ਨੂੰ ਸੁੰਡੀ ਕਹਿੰਦੇ ਹੁੰਦੇ ਸੀਗੇ ਸੁੰਡੀ ਹੈ ਨਾ ਤੇ ਮੈਂ ਬਥੇਰੇ ਉਹਨਾਂ ਨੂੰ ਕਿਹਾ ਵੀ ਹਾਰਨ ਹੂਰਨ ਬਣਾਏ ਭੈਣ ਜੀ ਆਪਦੀਆਂ ਚੁਗਲੀਆਂ ਚ ਬਿਜ਼ੀ ਸੀਗੇ ਉਹਨਾਂ ਨੇ ਮੇਰੀ ਸਾਈਕਲ ਦੀ ਜਿਹੜੀ ਟੱਲੀ ਹੈ ਟੱਲੀ ਹੁੰਦੀ ਹਾਰਨ ਕਿੱਥੋਂ ਹੈ ਨਾ ਟੱਲੀ ਉਹ ਤਾਂ ਮੇਰੀ ਸੋਹਣੀ ਸਣੀ ਨਹੀਂ ਹੈਗੀ ਤੇ ਫਿਰ ਮੈਂ ਵੀ ਕੀ ਕਰਦੀ ਉਤਰਨਾ ਮੈਨੂੰ ਆਉਂਦਾ ਨਹੀਂ ਸੀ ਭੈਣ ਹੁਣੀ ਪਿੱਛੇ ਸੀਗੇ ਹਜੇ ਹੈ ਨਾ ਤੇ ਫੇਰ ਕੀ ਸੀਗਾ ਬਸ ਆਪਾਂ ਮਾਰਿਆ ਭੈਣ ਜੀ ਕਰਦੀ ਨੇ ਮਾਰਿਆ ਭੈਣ ਜੀ ਸੀ ਸਾਈਕਲ ਭੈਣ ਜੀਆਂ ਵੀ ਡਿੱਗੀਆਂ ਮੈਂ ਵੀ ਡਿੱਗੀ ਬਸ ਫਿਰ ਮੈਂ ਸਾਈਕਲ ਤੋਂ ਉਤਰ ਗਈ ਤੇ ਬਸ ਭੈਣ ਜੀਆਂ ਤੋਂ ਗਾਲਾਂ ਪਈਆਂ ਹਨਾ ਤੇ ਨਾਲੇ ਉਹ ਮੇਰੇ ਵੱਲ ਔਖੀਆਂ ਔਖੀਆਂ ਜਿਹੀਆਂ ਝਾਕਣ ਤੇ ਫਿਰ ਮੈਂ ਚੱਲ ਉੱਠ ਕੇ ਹੁਣ ਕੁੱਟ ਥੋੜੋ ਪਾਣੀ ਸੀ ਮਾਫ਼ੀ ਜੀ ਮੰਗ ਕੇ ਜੀ ਮੈਂ ਕਿਹਾ ਹੁਣ ਡਿੱਗ ਪਈ ਤਾਂ ਡਿੱਗ ਪਈ ਮੈਨੂੰ ਨਹੀਂ ਉਤਰਨਾ ਹੁੰਦਾ ਫਿਰ ਉਸ ਦਿਨ ਤੋਂ ਬਾਅਦ ਵਿੱਚ ਮੈਨੂੰ ਸਾਈਕਲ ਤੇ ਸਕੂਲ ਆਉਣਾ ਮਨਾ ਕਰਤਾ ਸੀਗਾ ਵੀ ਨਾਲੇ ਤਾਂ ਤੂੰ ਕਿਸੇ ਦੇ ਸੱਟ ਮਾਰੂੰਗੀ ਤੇ ਨਾਲੇ ਤੂੰ ਸੱਟ ਆਪ ਖਾਊਂਗੀ ਹੈ ਨਾ ਤੇ ਉਦੋਂ ਬਾਅਦ ਚ ਫਿਰ ਮੈਂ ਭੈਣ ਦੇ ਨਾਲ ਹੀ ਸਾਈਕਲ ਤੇ ਆਉਂਦੀ ਹੁੰਦੀ ਸੀਗੀ ਆਰਾਮ ਨਾਲ ਵਿੱਚ ਬੈਠ ਕੇ ਹੈ ਨਾ ਸੋ ਇਹ ਸੀ ਜੀ ਮੇਰਾ ਪਹਿਲਾ ਐਕਸਪੀਰੀਅੰਸ ਆ ਡਰਾਈਵਿੰਗ ਸਿੱਖਣ ਦਾ ਤੇ ਤੁਸੀਂ ਆਪੋ ਆਪਣੇ ਡਰਾਈਵਿੰਗ ਸਿੱਖਣ ਦੇ ਜਿਹੜੇ ਐਕਸਪੀਰੀਅੰਸ ਆ ਜ਼ਰੂਰ ਦੱਸਿਓ ਜੇ ਕਿਸੇ ਦਾ ਕੋਈ ਹੋਇਆ ਜੇ ਨਾ ਹੋਇਆ ਤਾਂ ਫਿਰ ਵੱਖਰੀ ਗੱਲ ਆ ਤੇ ਲਓ ਫਿਰ ਅਗਲਾ ਗਾਣਾ ਸੁਣਦੇ ਹਾਂ ਤੇ ਮਿਲਦੇ ਹਾਂ ਫਿਰ ਇਸ ਗੀਤ ਤੋਂ ਬਾਅਦ
ਗੱਲ ਜਿੱਡੀ ਸ਼ੋ ਕਰਦਾ ਸਾਡੇ ਵਾਰੀ ਗੱਲ ਚੱਟਾ ਓ ਕਰਦਾ ਐਡੀ ਵੀ ਨੀ ਗੱਲ ਜਿੱਡੀ ਸ਼ੋ ਕਰਦਾ ਸਾਡੇ ਵਾਰੀ ਗੱਲ ਚੱਟਾ ਓ ਕਰਦਾ ਤੇਰਾ ਨੀ ਕਸੂਰ ਸਾਰਾ ਤੇਰੇ ਪੈਗ ਦਾ ਪੀ ਕੇ ਕਰੇ ਝਗੜੇ ਤੇ ਜਿਹੜੇ ਮੁੰਡਿਆ ਦਿਲ ਅੜੀਆਂ ਨਾ ਜਿੱਤਿਆ ਫੁੱਲਾਂ ਜਿਹਾ ਦਿਲ ਸਾਡਾ ਜਾਣ ਜਾਣ ਤੋੜਦਾ ਸਾਨੂੰ ਵੀ ਪਤਾ ਵੇ ਮੁੱਖ ਕਿਹੜੀ ਗੱਲੋਂ ਮੋੜਦਾ ਫੁੱਲਾਂ ਜਿਹਾ ਦਿਲ ਸਾਡਾ ਜਾਣ ਜਾਣ ਤੋੜਦਾ ਸਾਨੂੰ ਵੀ ਪਤਾ ਵੇ ਮੁੱਖ ਕਿਹੜੀ ਗੱਲੋਂ ਮੋੜਦਾ ਸ਼ਮੀ ਹੋਰਾਂ ਨਾਲ ਵੇ ਸਾਡੇ ਵਾਰੀ ਟਾਈਮ ਹੈ ਨੀ ਵਿੱਕੀ ਤਾਲੀ ਵਾਲ ਵੇ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਅੜੀਆਂ ਤੇ ਅੜੀਆਂ ਵਾਕਈ ਮਾੜੀਆਂ ਹੁੰਦੀਆਂ ਨੇ ਚਾਹੇ ਜਿੱਦਾਂ ਵੀ ਮਰਜ਼ੀ ਹੋਵੇ ਬਾਕੀ ਕਹਿੰਦੇ ਨਾ ਕਿ ਤੇਰੇ ਕਰੀਬ ਆਕਰ ਬੜੀ ਉਲਝਣ ਮੈਂ ਹੂੰ ਤੇਰੇ ਕਰੀਬ ਆਕਰ ਬੜੀ ਉਲਝਣ ਮੈਂ ਹੂੰ ਮੈਂ ਗੈਰੋਂ ਮੈਂ ਹੂੰ ਜਾਂ ਤੇਰੇ ਆਪਣੋਂ ਮੈਂ ਹੂੰ ਸੋ ਅੜੀਆਂ ਤਾਂ ਕਿਤੇ ਵੀ ਚੰਗੀਆਂ ਨਹੀਂ ਹੁੰਦੀਆਂ ਚਾਹੇ ਜਿੱਦਾਂ ਵੀ ਮਰਜ਼ੀ ਆ ਤੇ ਬਾਕੀ ਹੁਣ ਇੱਧਰ ਜਗਤਾਰ ਭਾਜੀ ਨੇ ਵੀ ਦੱਸ ਦਿੱਤਾ ਜਗਤਾਰ ਚੌਲ, ਵੈਸੇ ਮੈਨੂੰ ਨੀ ਲੱਗਦਾ ਹਨਾ ਵੀ ਏਦਾਂ ਹੁੰਦਾ ਹੋਊਗਾ, ਪਤਾ ਨੀ ਬਾਕੀ ਚਲੋ ਖੈਰ ਕੀ ਕਹਿ ਸਕਦੇ ਆ। ਜਗਤਾਰ ਚੌਲ ਭਾਜੀ ਕਹਿੰਦੇ ਕਿ ਬੀਬੀਆਂ ਰਾਣੀਆਂ ਕਲੇਸ਼ੀ ਹੁੰਦੀਆਂ ਹਨ, ਬੀਬੇ ਰਾਣੀ ਰੋਣ ਧੋਣ ਤੋਂ ਡਰਦੇ, ਬੀਬੀਆਂ ਰਾਣੀਆਂ ਦੀ ਹਾਂ ਚ ਹਮ ਲਾਈ ਜਾਂਦੇ ਆ। ਨਹੀਂ ਭਾਜੀ ਆਪਾਂ ਤਾਂ ਨੀ ਇਸ ਗੱਲ ਨਾਲ ਸਹਿਮਤ ਹੈਗੇ ਹਨਾ, ਏਦਾਂ ਥੋੜੋ ਹੁੰਦਾ ਵਾ, ਮੈਨੂੰ ਤਾਂ ਨੀ ਲੱਗਦਾ ਕਿ ਏਦਾਂ ਦਾ ਵੀ ਕੁਛ ਹੁੰਦਾ ਹੋਊਗਾ। ਵੈਸੇ ਬਹੁਤ ਜ਼ਿਆਦਾ ਕਹਾਣੀਆਂ ਨੇ, ਬਹੁਤ ਜ਼ਿਆਦਾ ਗੱਲਾਂ ਨੇ ਜਿਹੜੀਆਂ ਮੈਂ ਅੱਖੀਂ ਦੇਖੀਆਂ ਸ਼ੇਅਰ ਕਰ ਸਕਦੀ ਹਾਂ, ਪਰ ਕਾਹਨੂੰ ਕਰਨੀਆਂ ਨੇ। ਤੇ ਬਾਕੀ ਹੁਣ ਮੈਨੂੰ ਪਤਾ ਨੀ, ਬਾਕੀ ਐਕਸਪੀਰੀਅੰਸ ਆਪਾਂ ਪੁੱਛਿਆ ਸਾਰਿਆਂ ਦਾ ਆਪੋ ਆਪਣਾ ਹਨਾ, ਸ਼ਾਇਦ ਏਦਾਂ ਹੀ ਆ। ਵੈਸੇ ਭਾਜੀ ਮੈਨੂੰ ਥੋੜੀ ਦੇਰ ਤਰਸ ਆ ਗਿਆ ਅੱਜ ਤਾਂ, ਸੱਚੀ ਕਹਿੰਦੀ ਹਾਂ ਜਗਤਾਰ ਚੌਲ ਭਾਜੀ। ਚੱਲ ਕੋਈ ਨਾ, ਹੁਣ ਕੀ ਕਹਿ ਸਕਦੇ ਆ ਹਨਾ, ਜਦੋਂ ਕਹਿੰਦੇ ਹੁੰਦੇ ਔਖਲੇ ਚ ਸੈਰ ਦਿੱਤਾ ਮੋਹਣਿਆਂ ਤੋਂ ਕੀ ਡਰਨਾ ਹਨਾ। ਚੱਲ ਕੋਈ ਨਾ, ਕੈਰੀ ਓਨ, ਡਟੇ ਰਹੋ, ਮਜ਼ਾਕ ਕਰਦੀ ਹਾਂ ਮੈਂ। ਤੇ ਇੱਧਰ ਜਗਤਾਰ ਢੁੱਡੀ ਕੇ ਹੌਂਕਣ ਵਾਲੀ ਕਹਿੰਦੇ ਗੱਲ ਪੁਰਾਣੀ ਆ। ਓਹੋ, ਜਾਣੀ ਕਿ ਹੁਣ ਤਵਾ ਲਾਉਣ ਲੱਗ ਗਏ ਸਾਰੇ ਘਰ ਵਾਲੀਆਂ ਤੇ ਹਨਾ। ਚਲੋ ਖੈਰ ਸੁਣਦੇ ਆ ਕੀ ਕਹਿੰਦੇ ਆ। ਕਹਿੰਦੇ ਕਿ ਗੱਲ ਪੁਰਾਣੀ ਆ, ਇੱਕ ਦਿਨ ਘਰ ਵਾਲੀ ਭਿੰਡੀਆਂ ਦੀ ਸਬਜ਼ੀ ਬਣਾ ਰਹੀ ਸੀ ਤੇ ਮੈਨੂੰ ਕਹਿੰਦੀ ਕਿ ਮੈਂ ਆਪਣੇ ਕੱਪੜੇ ਪ੍ਰੈਸ ਕਰਨ ਲੱਗੀ ਆ ਤੇ ਸਬਜ਼ੀ ਚ ਕਰਚੀ ਫੇਰਦੇ ਰਹਿਣਾ, ਤੇ ਕਹਿੰਦੇ ਧਿਆਨ ਰੱਖਿਓ ਕਿਤੇ ਥੱਲੇ ਨਾ ਲੱਗ ਜੀ। ਤੇ ਕਹਿੰਦੇ ਮੈਂ ਫੋਨ ਤੇ ਗੱਲ ਕਰ ਰਿਹਾ ਸੀ ਤੇ ਕਰਚੀ ਫੇਰਨੀ ਭੁੱਲ ਗਿਆ ਤੇ ਸਬਜ਼ੀ ਥੱਲੇ ਲੱਗ ਗਈ। ਮੈਂ ਸੋਚਿਆ ਕਿ ਆਹ ਤਾਂ ਭਗਤਾ ਤੂੰ ਛਿੱਤਰਾਂ ਨੂੰ ਤਾਂ ਕਰ ਲਈ, ਗੱਲ ਤਾਂ ਵਾਕਈ ਏਦਾਂ ਵਾ। ਭਾਜੀ ਹੁਣ ਮੈਨੂੰ ਤੁਹਾਡੇ ਤੇ ਤਰਸ ਆਉਣ ਲੱਗ ਗਿਆ ਆਹ ਲੈਣ ਤੋਂ ਬਾਅਦ, ਬਾਕੀ ਦੇਖਦੇ ਆ ਕੀ ਹੁੰਦਾ ਵਾ। ਕਹਿੰਦੇ ਕਿ ਮੈਂ ਸੋਚਿਆ ਵੀ ਆਹ ਤਾਂ ਭਗਤਾ ਤੂੰ ਛਿੱਤਰਾਂ ਨੂੰ ਤਾਂ ਕਰ ਲਈ, ਮੈਂ ਸਬਜ਼ੀ ਵਿੱਚ ਪਾਣੀ ਦਾ ਕਰਾਂ। ਓ ਮਾਈ ਗੋਡ, ਭਿੰਡੀਆਂ ਦੀ ਸਬਜ਼ੀ ਚ ਪਾਣੀ ਲਾ ਤਾ, ਛਿੱਤਰਾਂ ਤੋਂ ਵੀ ਵੱਧ ਹੋ ਗਿਆ ਤਾਂ ਭਾਜੀ ਮੈਨੂੰ ਲੱਗਦਾ। ਕਹਿੰਦੇ ਮੈਂ ਸਬਜ਼ੀ ਵਿੱਚ ਪਾਣੀ ਦਾ ਗਲਾਸ ਭਰ ਕੇ ਪਾ ਦਿੱਤਾ, ਜਦੋਂ ਉਸਨੇ ਦੇਖਿਆ ਤਾਂ ਮੈਨੂੰ ਮੈਂ ਗਈ, ਕਹਿੰਦੀ ਮੈਂ ਇੰਨੀ ਮਿਹਨਤ ਕਰਕੇ ਸਬਜ਼ੀ ਬਣਾਈ ਸੀ ਤੇ ਤੂੰ ਇਹ ਤਰੀ ਵਾਲੀਆਂ ਭਿੰਡੀਆਂ ਬਣਾ ਦੀਆਂ। ਕਹਿੰਦੇ ਮੈਂ ਨਿੰਬੂ ਚੜਾ ਜਿਹਾ ਹੋ ਕੇ ਆਪਣੀ ਗਲਤੀ ਦਾ ਅਹਿਸਾਸ ਕੀਤਾ, ਉਸਦਾ ਪਾਰਾ ਬਹੁਤ ਉੱਪਰ ਸੀ ਤੇ ਕਹਿੰਦੀ ਕਿ ਰੱਬ ਨੇ ਤੁਹਾਨੂੰ ਕਹਿੰਦੀ ਰੱਬ ਨੇ ਤੁਹਾਨੂੰ ਬੋਤੇ ਜਿੱਡਾ ਕੱਦ ਦਿੱਤਾ, ਰੱਬ ਨੇ ਤੁਹਾਨੂੰ ਬੋਤੇ ਜਿੱਡਾ ਕੱਦ ਦੇ ਦਿੱਤਾ, ਸ਼ਕਲ ਵੀ ਦੇਖਣ ਨੂੰ ਮਾੜੀ ਨਹੀਂ, ਧੱਕੇ ਧੁੱਕੇ ਨਾਲ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਵੀ ਕਰ ਲਈ ਤੇ ਤੂੰ ਰੱਬ ਤੋਂ ਮਾੜੀ ਮੋਟੀ ਅਕਲ ਵੀ ਮੰਗ ਲੈਣੀ ਸੀ। ਮੈਨੂੰ ਉਹਦੀ ਇਹ ਗੱਲ ਬਹੁਤ ਚੁਭੀ ਤੇ ਮੈਂ ਉਸਨੂੰ ਕਹਿ ਬੈਠਾ ਗੇ ਕਿ ਜੇ ਰੱਬ ਮੈਨੂੰ ਅਕਲਮੰਦ ਵੀ ਬਣਾ ਦਿੰਦਾ ਤਾਂ ਮੇਰਾ ਵਿਆਹ ਤੇਰੇ ਨਾਲ ਨੀ ਸੀ ਹੋਣਾ। ਓ ਮਾਈ ਗੋਡ, ਅਜੇ ਆਹਦਾ ਤੁਸੀਂ ਮਸਲਾ ਬੜਾ ਵਿਖਾਤਾ। ਕਹਿੰਦੇ ਮੇਰਾ ਵਿਆਹ ਤੇਰੇ ਨਾਲ ਨੀ ਸੀ ਹੋਣਾ, ਇਹ ਲਫ਼ਜ ਮੇਰੇ ਮੂੰਹ ਵਿੱਚੋਂ ਨਿਕਲਦੇ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਮੇਥੋਂ ਪੂਛ ਤੇ ਪੈਰ ਲੈ ਗਿਆ। ਪੂਛ ਤੇ ਪੈਰ ਕੀ, ਤੁਸੀਂ ਤਾਂ ਪੂਛ ਹੀ ਪੜ ਲਈ। ਕਹਿੰਦੇ ਓ ਮਾਈ ਗੁਡਨੈਸ ਹਨਾ। ਕਹਿੰਦੇ ਕਿ ਕਹਿੰਦੇ ਮੇਰੇ ਮੂੰਹ ਚੋਂ ਨਿਕਲਦੇ ਮੈਨੂੰ ਇਹ ਅਹਿਸਾਸ ਹੋਇਆ ਕਿ ਮੇਥੋਂ ਪੂਛ ਤੇ ਪੈਰ ਰੱਖਿਆ ਗਿਆ ਤੇ ਮੈਂ ਕਾਰ ਦੀ ਚਾਬੀ ਚੁੱਕੀ ਤੇ ਬਾਹਰ ਚਲਾ ਗਿਆ। ਮੈਨੂੰ ਪਤਾ ਸੀ ਕਿ ਅੱਜ ਰੋਟੀ ਤਾਂ ਘਰੋਂ ਮਿਲਣ ਦਾ ਕੋਈ ਚਾਂਸ ਹੀ ਨਹੀਂ, ਇਸ ਕਰਕੇ ਮੈਂ ਪੇਟ ਪੂਜਾ ਬਾਹਰੋਂ ਹੀ ਕਰਕੇ ਰਾਤ ਨੂੰ ਪੂਛ ਕਹਿੰਦੇ ਕਾਫੀ ਦੇਰ ਨਾਲ ਘਰੇ ਵੜਿਆ, ਜਾਣੀ ਕਿ ਕਹਿੰਦੇ ਰਾਤ ਨੂੰ ਕਾਫੀ ਦੇਰ ਨਾਲ ਘਰ ਵੜਿਆ ਤੇ ਉਸਨੇ ਰੋਟੀ ਵੀ ਨਹੀਂ ਸੀ ਬਣਾਈ ਤੇ ਦੂਸਰੇ ਕਮਰੇ ਵਿੱਚ ਸੁੱਤੀ ਹੋਈ ਸੀ ਤੇ ਮੈਂ ਜਾ ਕੇ ਮਾਸਟਰ ਬੈਡਰੂਮ ਵਿੱਚ ਸੌ ਗਿਆ। ਉਹ ਸਵੇਰੇ ਉੱਠ ਕੇ ਕੰਮ ਤੇ ਚਲੇ ਗਈ ਤੇ ਮੈਂ ਆਪ ਹੀ ਨਾਸ਼ਤਾ ਬਣਾਇਆ ਤੇ ਕੰਮ ਤੇ ਚਲਾ ਗਿਆ। ਲੰਚ ਡਿਨਰ ਬਾਹਰ ਹੀ ਕੀਤਾ ਤੇ ਆ ਕੇ ਸੌ ਗਿਆ। ਚਾਰ ਦਿਨ ਲੰਘ ਗਏ, ਓ ਮਾਈ, ਚਾਰ ਦਿਨ, ਵੈਸੇ ਗੱਲ ਹੀ ਇਹ ਜੀ ਕੀਤੀ ਸੀ, ਚਾਰ ਦਿਨ ਤਾਂ ਭਾਜੀ ਲੰਘਣਾ ਹੀ ਸੀ। ਕਹਿੰਦੇ ਚਾਰ ਦਿਨ ਲੰਘ ਗਏ ਤੇ ਘਰੇ ਮੇਰੀ ਰੋਟੀ ਨੀ ਬਣੀ ਤੇ ਮੈਂ ਬਾਹਰੋਂ ਹੀ ਖਾਂਦਾ ਰਿਹਾ ਤੇ ਅਲੱਗ ਅਲੱਗ ਕਮਰਿਆਂ ਵਿੱਚ ਸੌਣ ਦਾ ਸਿਲਸਿਲਾ ਵੀ ਚੱਲਦਾ ਰਿਹਾ। ਸ਼ਨੀਵਾਰ ਆ ਗਿਆ ਤੇ ਦੋਨਾਂ ਨੂੰ ਛੁੱਟੀ ਸੀ। ਮੈਂ ਉਸ ਨੂੰ ਪੁੱਛਿਆ ਕਿ ਮੈਂ ਅਜਿਹੀ ਕਿਹੜੀ ਗੱਲ ਕਹਿ ਦਿੱਤੀ ਜਿਸ ਨਾਲ ਤੇਰਾ ਪਾਰਾ ਵਾ ਜਿਹੜਾ ਥੱਲੇ ਆਉਣ ਦਾ ਨਾਂ ਹੀ ਨੀ ਲੈ ਰਿਹਾ। ਮੈਨੂੰ ਕਹਿੰਦੀ ਕਿ ਤੂੰ ਉਸ ਦਿਨ ਮੈਨੂੰ ਮਿਹੜਾ ਮਾਰਿਆ ਸੀ ਕਿ ਜੇ ਮੈਂ ਸਿਆਣਾ ਹੁੰਦਾ ਤਾਂ ਕਿਸੇ ਹੋਰ ਸੋਹਣੀ ਤੇ ਸੂਝਵਾਨ ਕੁੜੀ ਨਾਲ ਵਿਆਹ ਕਰਾਉਂਦਾ। ਮੈਂ ਉਸਨੂੰ ਕਿਹਾ ਕਿ ਤੈਨੂੰ ਤਾਂ ਉਸ ਦਿਨ ਮੇਰੀ ਗੱਲ ਪੱਲੇ ਹੀ ਨਹੀਂ ਪਈ ਤੇ ਮੈਨੂੰ ਕਹਿੰਦੀ ਪੱਲੇ ਪੈਣ ਨੂੰ ਕਿਹੜਾ ਤੂੰ ਮੈਨੂੰ ਗੱਲ ਫਾਰਸੀ ਵਿੱਚ ਕਹੀ ਸੀ। ਮੈਂ ਉਸਨੂੰ ਕਿਹਾ ਕਿ ਰੱਬ ਜਦੋਂ ਮੁੰਡੇ ਕੁੜੀਆਂ ਦੇ ਜੋੜੇ ਬਣਾਉਂਦਾ ਵਾ ਤਾਂ ਬਹੁਤ ਸੋਚ ਸਮਝ ਕੇ ਬਣਾਉਂਦਾ ਵਾ ਤਾਂ ਕਿ ਦੁਨੀਆਂ ਦਾ ਜਿਹੜਾ ਬੈਲੈਂਸ ਆ ਉਹ ਠੀਕ ਰਹੇ। ਰੱਬ ਨੇ 5% ਜੋੜੇ ਇਸ ਤਰ੍ਹਾਂ ਦੇ ਬਣਾਉਣੇ ਆ ਜਿਸ ਵਿੱਚ ਮੀਆਂ ਦੋਵੇਂ ਮੀਆਂ ਬੀਬੀ ਬਹੁਤ ਅਕਲਮੰਦ ਤੇ ਸਿਆਣੇ ਹੁੰਦੇ ਆ ਤੇ 5% ਜੋੜਿਆਂ ਵਿੱਚੋਂ ਦੋਵੇਂ ਮੀਆਂ ਬੀਬੀ ਅਕਲ ਦੇ ਪੱਖੋਂ ਪੈਦਲ ਹੁੰਦੇ ਆ ਤੇ ਬਾਕੀ ਜਿਹੜੇ 90% ਜੋੜੇ ਆ ਜਿਨ੍ਹਾਂ ਵਿੱਚੋਂ ਜਾਂ ਤਾਂ ਮੀਆਂ ਅਕਲਮੰਦ ਹੁੰਦਾ ਤੇ ਜਾਂ ਬੀਵੀ। ਆਪਾਂ 90% ਵਿੱਚ ਆਉਂਦੇ ਹਾਂ। ਮੈਂ ਕਮਲਾ ਤੇ ਸਿੱਧਰਾ ਵਾਂ ਤੇ ਤੂੰ ਪੁੱਜ ਕੇ ਸਿਆਣੀ ਤੇ ਸੁਜਵਾਨਾ। ਮੈਂ ਉਸ ਦਿਨ ਤੈਨੂੰ ਇਹੀ ਗੱਲ ਕਹੀ ਸੀ ਕਿ ਜੇ ਰੱਬ ਨੇ ਮੈਨੂੰ ਅਕਲ ਦਿੱਤੀ ਹੁੰਦੀ ਤਾਂ ਮੇਰਾ ਕਿਸੇ ਸਿੱਧਰੀ ਕੁੜੀ ਨਾਲ ਵਿਆਹ ਹੋਣਾ ਸੀ ਤੇ ਤੂੰ ਇਸ ਗੱਲ ਨੂੰ ਸਮਝ ਨਹੀਂ ਸਕੀ। ਕਹਿੰਦੇ ਮੈਂ ਇੰਨੀ ਗੱਲ ਕਹਿ ਕੇ ਦਫ਼ਤਰ ਚਲਾ ਗਿਆ। 2 ਘੰਟਿਆਂ ਬਾਅਦ ਉਹਦਾ ਫੋਨ ਆਇਆ ਕਿ ਤੁਸੀਂ ਲੰਚ ਬਾਹਰ ਨਾ ਕਰਿਓ ਤੇ ਤੁਹਾਡਾ ਮਨਪਸੰਦ ਖਾਣਾ ਬਣਾ ਰਹੀ ਹਾਂ। ਜਦੋਂ ਕਹਿੰਦੇ ਮੈਂ ਜਦੋਂ ਘਰੇ ਗਿਆ ਤਾਂ ਗ੍ਰਹਿ ਮੰਤਰੀ ਨੇ ਨਵਾਂ ਸੂਟ ਪਾਇਆ ਹੋਇਆ ਸੀ, ਸੁਰਖੀ ਬਿੰਦੀ ਗਜਲਾ ਗਜਰਾ ਖੂਬ ਸਜਾਇਆ ਹੋਇਆ ਤੇ ਮੇਰਾ ਮਨ ਪਸੰਦ ਖਾਣਾ ਪੂਰੀਆਂ ਛੋਲੇ ਤੇ ਨਾਲ ਸੂਜੀ ਦਾ ਕੜਾਹ ਬਣਾਇਆ ਹੋਇਆ ਸੀ। ਕਹਿੰਦੀ ਅੱਜ ਆਪਾਂ ਮੂਵੀ ਦੇਖਣ ਜਾਵਾਂਗੇ। ਮੈਂ ਬਾਥਰੂਮ ਵਿੱਚ ਵੜ ਕੇ 3-4 ਮਿੰਟ ਬਹੁਤ ਹੱਸਿਆ ਤੇ ਸੋਚਿਆ ਕਿ ਆਪਣੀ ਬੀਵੀ ਨੂੰ ਖੁਸ਼ ਰੱਖਣ ਵਾਸਤੇ ਮਰਦਾਂ ਨੂੰ ਕਿੰਨਾ ਝੂਠ ਬੋਲਣਾ ਪੈਂਦਾ ਵਾ। ਬਸ ਕਹਿੰਦੇ ਇੰਨੀ ਕੀ ਗੱਲ ਤੁਹਾਨੂੰ ਦੱਸਣੀ ਸੀ। ਇੰਨੀ ਕੀ ਗੱਲ? ਬੱਲੇ ਬੱਲੇ ਬੱਲੇ, ਤੁਸੀਂ ਤਾਂ ਬਹੁਤ ਵਧੀਆ ਗੱਲ ਦੱਸਤੀ ਤੇ ਨਾਲ ਸੋਲਿਊਸ਼ਨ ਵੀ ਦੱਸਤਾ, ਹੈਨਾ। ਸੋ ਬਹੁਤ ਵਧੀਆ ਜੀ, ਬਹੁਤ ਖੂਬ। ਤੇ ਚਲੋ ਖੈਰ, ਹੁਣ ਇੱਥੇ ਤੇ ਮੈਂ ਤਾਂ ਕੁਛ ਨਹੀਂ ਕਹਿ ਸਕਦੀ ਤੇ ਬਾਕੀ ਤੁਸੀਂ ਹੈਨਾ ਖਲਾਰਾ ਵੀ ਆਪ ਹੀ ਪਾਇਆ ਸੀ ਤੇ ਉਹਨੂੰ ਸਮੇਟ ਵੀ ਆਪ ਹੀ ਲਿਆ। ਸਾਰਿਆਂ ਤੋਂ ਵੱਡੀ ਗੱਲ ਤਾਂ ਇਹ ਆ ਕਿ ਚਲੋ ਯੂਨੀਵਰਸਿਟੀ ਵਿੱਚ ਪੜ੍ਹਿਆਂ ਦਾ ਫਾਇਦਾ ਹੋ ਗਿਆ, ਹੈਨਾ, ਦਿਮਾਗ ਵਰਤ ਲਿਆ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਅੱਗੇ ਫਿਰ ਗਾਣਾ ਸੁਣ ਲੈਂਦੇ ਹਾਂ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਗਾਣਾ ਕਿਹੜਾ ਵਾ ਜੀ, ਤੁਸੀਂ ਆਪ ਸੁਣ ਲਿਓ ਕਿ ਜੱਟ ਕੱਲਾ ਬਥੇਰਾ, ਹੈਨਾ। ਤੁਸੀਂ ਤਾਂ ਵਾਕਈ ਉਹੀ ਗੱਲ ਕਰ ਦਿੱਤੀ ਕਿ ਖਲਾਰਾ ਪਾ ਕੇ ਸਮੇਟ ਵੀ ਆਪ ਹੀ ਲਿਆ, ਕੱਲਿਆਂ ਨੇ ਸੰਭਾਲ ਲਿਆ, ਨਹੀਂ ਤਾਂ ਪਤਾ ਹੀ ਆ ਜੇ ਖਰੂਦ ਪੈ ਜੇ ਤਾਂ ਫਿਰ ਸਾਂਭਣਾ ਬੜਾ ਔਖਾ ਹੋ ਜਾਂਦਾ। ਸੋ ਇਸੇ ਵੀ ਪ੍ਰੋਗਰਾਮ ਦੇ ਵਿੱਚ ਨਾ ਸ਼ੁਰੂ ਚ ਕਿਹਾ ਸੀ ਕਿ ਬੰਦੇ ਨੂੰ ਡਿਸੀਜ਼ਨ ਲੈਣ ਦਾ ਨਾ ਪਤਾ ਹੋਣਾ ਚਾਹੀਦਾ ਵੀ ਮੌਕੇ ਤੇ ਕਿਹੜਾ ਡਿਸੀਜ਼ਨ ਲੈਣਾ ਚਾਹੀਦਾ ਵਾ। ਸੋ ਤੁਸੀਂ ਮੌਕੇ ਤੇ ਬੇੜਾ ਸਾਂਭ ਲਿਆ ਤਾਂ ਬਚ ਗਏ। ਫਿਰ ਚਲੋ ਆਪਾਂ ਹੁਣ ਇੱਕ ਗਾਣਾ ਸੁਣਦੇ ਆ ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ।
ਸੁਣ ਤੇਰਾ ਆਖੇ ਦਿਲਦਾਰ ਨੂੰ ਚੋਰੀ ਨਹੀਂ ਕੀਤੀ ਆਪਾਂ ਕੀਤਾ ਏ ਪਿਆਰ ਨੂੰ ਕੰਨ ਕਰ ਸੁਣ ਤੇਰਾ ਆਖੇ ਦਿਲਦਾਰ ਨੂੰ ਚੋਰੀ ਨਹੀਂ ਕੀਤੀ ਆਪਾਂ ਕੀਤਾ ਏ ਪਿਆਰ ਨੂੰ ਕਿਉਂ ਜਾਨੀ ਹੈ ਤੂੰ ਕਿਉਂ ਜਾਨੀ ਹੈ ਹਾਂ ਕਿਉਂ ਜਾਨੀ ਹੈ ਖਰਦੀ ਰੱਖ ਤਕੜਾ ਤੇਰਾ ਕਿਉਂ ਡਰਦੀ ਕਿਉਂ ਕਿਉਂ ਡਰਦੀ ਕਿਉਂ ਕਿਉਂ ਡਰਦੀ ਕਿਉਂ ਡਰਦੀ ਦੇਖਿਆ ਜ਼ਮਾਨਾ ਅੱਖ ਤੇਰੇ ਉੱਤੇ ਰੁਕਦੀ ਤੇਰੇ ਤੋਂ ਸ਼ੁਰੂ ਨੀ ਗੱਲ ਤੇਰੇ ਉੱਤੇ ਮੁੱਕਦੀ ਦੇਖਿਆ ਜ਼ਮਾਨਾ ਅੱਖ ਤੇਰੇ ਉੱਤੇ ਰੁਕਦੀ ਤੇਰੇ ਤੋਂ ਸ਼ੁਰੂ ਨੀ ਗੱਲ ਤੇਰੇ ਉੱਤੇ ਮੁੱਕਦੀ ਤੂੰ ਬਸ ਹਾਮੀ ਹਾਂ ਤੂੰ ਬਸ ਹਾਮੀ ਹੋ ਤੂੰ ਬਸ ਹਾਮੀ ਭਰ ਗਈ ਨਾਲੂ ਗੱਲ ਪਿਆਰ ਨਾਲ ਜੋੜ ਦੂੰ ਲੋੜ ਕੇ ਪਈ ਤੇ ਕੁੰਡ ਛਵੀਆਂ ਦੇ ਮੋੜ ਦੂੰ
ਵੰਡੀ ਤੇਰੇ ਉੱਤੋਂ ਕੁਰਬਾਨੀ ਪੱਥਰ ਤੇ ਲੀਕ ਵਾਂਗੂ ਜੱਟ ਦੀ ਜ਼ਬਾਨੀ
ਲਓ ਜੀ, ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਤੁਸੀਂ ਕਿ ਜੱਟ ਕੱਲਾ ਬਥੇਰਾ। ਸੋ ਇਹ ਗਾਣਾ ਜੀ ਸਾਡੇ ਵੱਲੋਂ ਸਪੈਸ਼ਲ ਡੈਡੀਕੇਟ ਆ ਤੇ ਜਗਤਾਰ ਭਾਜੀ ਨੂੰ ਢੁੱਡੀ ਕੇ ਹਾਂਗਕਾਂਗ ਵਾਲਿਆਂ ਲਈ, ਕਿਉਂਕਿ ਹੁਣ ਪਤਾ ਹੀ ਆ ਵਿਚਾਰਿਆਂ ਨੇ ਕੱਲਿਆਂ ਨੇ ਹਨਾ ਸਾਰਾ ਜਿਹੜਾ ਖਲਾਰਾ ਪਾਇਆ ਸੀ ਸਾਂਭਿਆ। ਤੇ ਖੈਰ ਚਲੋ, ਡਰਨਾ ਤਾਂ ਕਿਹਨੇ ਸੀ ਉਹ ਤਾਂ ਪਤਾ ਹੀ ਆ, ਹੁਣ ਤੁਸੀਂ ਸਾਰੀ ਕਹਾਣੀ ਵੀ ਸੁਣ ਲਈ ਆ ਵੀ ਡਰਿਆ ਕੌਣ ਸੀ। ਡਰੇ ਵਾਲਾ ਤੁਸੀਂ ਆਪ ਹਿਸਾਬ ਕਿਤਾਬ ਲਾ ਲਿਓ ਤੇ ਬਾਕੀ ਵਿਚਾਰੇ ਕੱਲਿਆਂ ਨੇ ਭੁਗਤੇ ਆ, ਇਸੇ ਲਈ ਗਾਣਾ ਅਸੀਂ ਡੈਡੀਕੇਟ ਉਹਨਾਂ ਨੂੰ ਕਰਦੇ ਆ। ਪਰ ਵਾਕਈ ਜੀ ਤੁਹਾਡੇ ਨਾਲ ਹੋਈ ਤਾਂ ਮਾੜੀ ਹੋਈ ਸੀਗੀ। ਖੈਰ ਕੀ ਕਹਿ ਸਕਦੇ, ਮੈਨੂੰ ਲੱਗਦਾ ਤੁਸੀਂ ਅੱਜ ਕਿਤੇ ਵਧਾਰਤ ਦਾ ਜਵਾਬ ਹੀ ਇਸੇ ਲਈ ਨੀ ਭੇਜ ਰਹੇ ਹਨਾ, ਕਿਉਂਕਿ ਅੱਗੇ ਤਾਂ ਚਲੋ ਖੈਰ ਸੁਲਾ ਸਫਾਈ ਹੋ ਹੀ ਗਈ ਆ। ਤੇ ਹੁਣ ਜੇ ਕਹਿਤਾ ਕਿ ਤੇਰੀ ਰੜੀ ਮੈਦਾਨ ਚ ਤੇਰੀ ਸੱਸ ਮੂੰਹ ਵੱਡੀ ਖੜੀ, ਇਹਦਾ ਹਿਸਾਬ ਕਿਤਾਬ ਜੀ ਉਲਟ ਜਿਹਾ ਹੀ ਹੁੰਦਾ ਵਾ ਹਨਾ। ਤੇ ਜੇ ਹੁਣ ਤਾਂ ਮਾਂ ਵੱਲ ਨੂੰ ਜਾਓ ਜਾਂ ਸੱਸ ਵੱਲ ਨੂੰ ਜਾਓ, ਚੱਲ ਖੈਰ ਤੁਸੀਂ ਰਹਿਣ ਦੋ, ਪਹਿਲਾਂ ਹੀ ਮਸਾਂ ਲੜੋ ਲੜਾਈ ਪਹਿਲਾਂ ਹੀ ਮਸਾਂ ਸੁਲਾ ਹੋਈ ਆ ਹਨਾ। ਤੇ ਅੱਗੇ ਜੀ ਹਰਜਿੰਦਰ ਸਿੰਘ ਬਸੀ ਬਠਾਣਾ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਬੋਬੀ ਸਿੱਧੂ ਜੀ ਬਹੁਤ ਹੀ ਵਧੀਆ ਕਹਾਣੀ ਸੁਣਾਈ ਆ ਹਰਜਿੰਦਰ ਸਿੰਘ ਬਸੀ ਬਠਾਣਾ ਵਾਲੇ। ਹਾਈ ਕਹਾਣੀ ਕਿੱਥੋਂ ਕਿਸੇ ਦੀ ਹੱਡ ਬੀਤੀ ਆ ਹਰਜਿੰਦਰ ਸਿੰਘ ਜੀ, ਤੇ ਉਹ ਵੀ ਸਾਡੇ ਜਗਤਾਰ ਭਾਜੀ ਦੀ ਹਨਾ। ਤੇ ਚਲੋ ਖੈਰ ਜੀ ਕੋਈ ਗੱਲ ਨੀ, ਵੈਸੇ ਸੁਣ ਕੇ ਤਾਂ ਹਾਸਾ ਹੀ ਆਇਆ ਬਹੁਤ ਜ਼ਿਆਦਾ। ਤੇ ਪਰ ਜਿਹਦੇ ਤੇ ਬੀਤਦੀ ਆ ਕਹਿੰਦੇ ਹੁੰਦੇ ਪਤਾ ਤਾਂ ਉਹਨੂੰ ਹੀ ਲੱਗਦਾ ਵਾ ਕਿ ਇਹਦਾ ਹਨਾ ਹਿਸਾਬ ਕਿਤਾਬ ਕੀ ਆ। ਚਾਰ ਦਿਨ ਬਾਹਰੋਂ ਰੋਟੀ ਖਾਧੀ, ਇੱਕ ਤਾਂ ਪੈਸੇ ਗਏ ਤੇ ਉੱਪਰੋਂ ਘਰੇ ਆ ਕੇ ਹਨਾ ਫੇਰ ਵੀ ਕਿਸੇ ਨਾਲ ਕੋਈ ਬੰਦਾ ਗੱਲਬਾਤ ਨਹੀਂ ਕਰ ਸਕਦਾ, ਤੇ ਵੈਸੇ ਵੀ ਚੋਰਾਂ ਗੁਪਾ ਆ ਕੇ ਹੌਲੀ ਹੌਲੀ ਹਨਾ ਕਮਰੇ ਤੱਕ ਕਿੱਦਾਂ ਬੰਦਾ ਜਾਂਦਾ, ਆਪਦੇ ਘਰ ਦੀ ਮੇਨ ਐਂਟਰੀ ਤੋਂ ਲੈ ਕੇ ਕਮਰੇ ਤੱਕ ਦਾ ਸਫ਼ਰ ਕਿੰਨਾ ਔਖਾ ਹੁੰਦਾ। ਤੇ ਇੱਧਰ ਸਰਬਜੀਤ ਭਾਜੀ ਨੀ ਪਰ ਡਰਦੇ, ਉਹ ਕਹਿੰਦੇ ਮੈਂ ਨੀ ਡਰਦਾ। ਮੈਂ ਕਿਹਾ ਕਮਾਲ ਦੀ ਗੱਲ ਆ ਹਨਾ। ਚਲੋ ਖੈਰ ਕੋਈ ਤਾਂ ਹੈ ਨਾ ਕਿ ਜਿਹੜਾ ਡਰਦਾ ਨੀ ਹੈਗਾ। ਤੇ ਅੱਗੇ ਜੀ ਆਪਾਂ ਹੁਣ ਵਧਾਰਤ ਪਾਈ ਸੀ ਜਿਹੜੀ, ਉਹਦਾ ਜਵਾਬ ਕਿਸੇ ਨੇ ਵੀ ਨਹੀਂ ਦਿੱਤਾ, ਬੜੀ ਸੌਖੀ ਵਧਾਰਤ ਸੀ। ਚਲੋ ਮੈਂ ਹੁਣ ਖੈਰ ਤੁਹਾਨੂੰ ਦੋਨਾਂ ਦਾ ਜਵਾਬ ਹੀ ਦੱਸ ਦਿੰਦੀ ਆ। ਸੋ ਪਹਿਲੀ ਵਧਾਰਤ ਸੀ ਜੀ, ਰੜੇ ਮੈਦਾਨ ਵਿੱਚ ਤੇਰੀ ਮਾਂ ਤੇਰੀ ਸੱਸ ਮੂੰਹ ਵੱਡੀ ਖੜੀ। ਸੋ ਇਹ ਸੀ ਜੀ ਕਪਾਹ, ਕਿਉਂਕਿ ਜਦੋਂ ਆਪਾਂ ਖੇਤ ਜਾਂਦੇ ਹਾਂ ਕਪਾਹ ਖਿੜੀ ਹੋਈ ਹੁੰਦੀ ਆ, ਤਾਂ ਉਹ ਜਿਹੜੇ ਫੁੱਲ ਹੁੰਦੇ ਆ ਮਤਲਬ ਜਿਹੜੀਆਂ ਕਪਾਹ ਦੀਆਂ ਫੁੱਟੀਆਂ ਹੁੰਦੀਆਂ ਉਹ ਟਿੰਡੇ ਵਿੱਚੋਂ ਬਾਹਰ ਆ ਜਾਂਦੀਆਂ ਹਨਾ, ਤਾਂ ਫਿਰ ਉਹ ਮੂੰਹ ਵੱਡੀ ਖੜੀਆਂ ਹੁੰਦੀਆਂ ਤੇ ਫਿਰ ਉਹਨਾਂ ਨੂੰ ਚੁੱਕ ਕੇ ਲੈ ਕੇ ਆਈਦਾ। ਸੋ ਇਹਦਾ ਜਵਾਬ ਸੀ ਜੀ ਕਪਾਹ। ਤੇ ਜਿਹੜੀ ਮੈਂ ਦੂਸਰੀ ਵਧਾਰਤ ਪੁੱਛੀ ਸੀ ਕਿ ਚਿੱਟੀ ਕੁਕੜੀ ਹਰੇ ਪਹੁੰਚੇ, ਉਹ ਹੈਗੀ ਆ ਜੀ ਖਾਣ ਵਾਲੀ ਚੀਜ਼। ਚਲੋ ਉਹ ਮਾੜਾ ਜਿਹਾ ਆਪਾਂ ਰੁਕ ਜਾਂਦੇ ਹਾਂ, ਜੇ ਕਿਸੇ ਨੂੰ ਪਤਾ ਹੋਇਆ ਤਾਂ ਜ਼ਰੂਰ ਦੱਸ ਦਿਓ, ਨਹੀਂ ਤਾਂ ਫਿਰ ਮੈਂ ਤਾਂ ਤੁਹਾਨੂੰ ਦੱਸ ਹੀ ਦੇਣਾ ਵਾਂ। ਤੇ ਲਓ ਫਿਰ ਤੁਹਾਡਾ ਕੋਈ ਫਰਮਾਇਸ਼ੀ ਸੌਂਗ ਹੋ ਗਿਆ ਤਾਂ ਜ਼ਰੂਰ ਦੱਸਿਓ, ਆਪਾਂ ਪ੍ਰੋਗਰਾਮ ਦੇ ਚੱਲਦੇ ਚੱਲਦੇ ਜ਼ਰੂਰ ਤੁਹਾਨੂੰ ਸੁਣਾਵਾਂਗੇ। ਪਰ ਫਿਲਹਾਲ ਸੁਣਦੇ ਹਾਂ ਇੱਕ ਹੋਰ ਗੀਤ, ਤੇ ਗੀਤ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ।
ਮੋਜਰਾਂ ਦੇ ਤਾਰ ਡਿਊਟੀ ਉੱਤੇ ਜੱਟ ਕਿੱਥੋਂ ਆਊਗਾ ਜੇਲ ਵਿੱਚ ਦਸ ਬੋਲਾ ਕਰਦਾ ਹੋਣੀਆਂ ਸ਼ੌਂਕ ਪੂਰ ਤੇ ਫੁੱਲ ਫੰਮ ਪੁੱਛੀ ਨਾ ਕਦੇ ਵੀ ਸੈਡ ਦੀ ਉੱਥੇ ਝੜੂ ਦੇਣੇ ਉੱਥੇ ਰਾਤਾਂ ਹੋਣੀਆਂ ਉੱਥੇ ਜੱਟ ਕਿੱਥੋਂ ਆਊਗਾ ਜੇਲ ਵਿੱਚ ਬਸ ਬੋਲਾ ਕਰਦਾ ਹੋਣੀਆਂ ਦਿਲ ਟੂਟੀ ਉੱਥੇ ਜੱਟ ਕਿੱਥੋਂ ਆਊਗਾ ਜੇਲ ਵਿੱਚ ਬਸ ਬੋਲਾ ਕਰਦਾ ਹੋਣੀਆਂ ਤੀ ਹਨੇਰੀ ਵਿੱਚ ਪੱਤੇ ਵਾਂਗੂ ਚੜੇ ਨੀ ਵਾਰਦਾਤ ਕਰਕੇ ਨੀ ਖੁੱਡਾਂ ਵਿੱਚ ਵੜੇ ਨੀ ਰੱਖਦਾ ਨੀ ਮਾਣੇ ਐਵੇਂ ਗੱਲਾਂ ਨਾਲ
ਹੈਲੋ ਜੀ ਗਾਣਾ ਸੁਣ ਰਹੇ ਸੀ ਤੇ ਗਾਣੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਆ ਤੇ ਲਓ ਫਿਰ ਹੁਣ ਅੱਜ ਪ੍ਰੋਗਰਾਮ ਥੋੜਾ ਕੁ ਟਾਈਮ ਪਹਿਲਾਂ ਖਤਮ ਕਰਾਂਗੇ ਕਾਹਤੋਂ ਕਰਾਂਗੇ ਥੋੜਾ ਕੁ ਜ਼ਰੂਰੀ ਕੰਮ ਆ ਤਾਂ ਕਰਕੇ ਜਾਣਾ ਪੈਣਾ ਤੁਸੀਂ ਕਹਿੰਦੇ ਹੋਵੋਗੇ ਅਜਿਹਾ ਕਿਹੜਾ ਜ਼ਰੂਰੀ ਕੰਮ ਆ ਹਨਾ ਵੈਸੇ ਕੰਮ ਤੋਂ ਤਾਂ ਆਪਾਂ ਆਲਮੋਸਟ ਘਰ ਹੀ ਬੈਠੇ ਹਾਂ ਪਰ ਫਿਰ ਵੀ ਬਹੁਤ ਕੰਮ ਹੁੰਦੇ ਆ ਹਨਾ ਜਦੋਂ ਬੰਦਾ ਵਿਹਲਾ ਹੋਵੇ ਉਦੋਂ ਜ਼ਿਆਦਾ ਬਿਜ਼ੀ ਹੁੰਦਾ ਵਾ ਤਾਂ ਕਰਕੇ ਫਿਰ ਜਾਣਾ ਤਾਂ ਪੈਣਾ ਹੀ ਆ ਜੀ ਚਲੋ ਖੈਰ ਅੱਗੇ ਪ੍ਰੋਗਰਾਮ ਦੇ ਵਿੱਚ ਪਰ ਸਾਰਿਆਂ ਦੇ ਮੈਸੇਜ ਜ਼ਰੂਰ ਲੈ ਕੇ ਜਾਊਂਗੀ ਤੇ ਫਰਮਾਇਸ਼ਾਂ ਵੀ ਪੂਰੀਆਂ ਜ਼ਰੂਰ ਕਰਕੇ ਜਾਊਂਗੀ ਤੇ ਇੱਧਰ ਜਸਪਾਲ ਸਿਡਨੀ ਵਾਲੇ ਆ ਜਿਹੜੇ ਉਹਨਾਂ ਨੇ ਸਾਨੂੰ ਬੁਝਾਰਤ ਦਾ ਜਵਾਬ ਭੇਜ ਦਿੱਤਾ ਹਾਂਜੀ ਬਿਲਕੁਲ ਮੈਨੂੰ ਲੱਗਦਾ ਸਾਰਿਆਂ ਨੂੰ ਅੱਜ ਰੋਟੀ ਦਾ ਫਿਕਰ ਸੀ ਤਦੀ ਕਰਕੇ ਪਹਿਲੀ ਵਾਲੀ ਜਿਹੜੀ ਬੁਝਾਰਤ ਆ ਉਹਦਾ ਜਵਾਬ ਹੀ ਨੀ ਕਿਸੇ ਨੇ ਭੇਜਿਆ ਹੁਣ ਸੋਚਦੇ ਹੋਣਗੇ ਇਹ ਤਾਂ ਔਖਾ ਹੀ ਸੀ ਹਨਾ ਚਲੋ ਖੈਰ ਕੋਈ ਗੱਲ ਨੀ ਹਾਂਜੀ ਜਸਪਾਲ ਜੀ ਜਵਾਬ ਬਿਲਕੁਲ ਸਹੀ ਹੈ ਤੁਹਾਡਾ ਆਪਾਂ ਥੋੜਾ ਜਿਹਾ ਰੋਕ ਕੇ ਦੱਸ ਦਿੰਦੇ ਹਾਂ ਸ਼ਾਇਦ ਕਿਸੇ ਨੂੰ ਹੋਰ ਵੀ ਪਤਾ ਹੋਵੇ ਤੇ ਅੱਗੇ ਜਗਤਾਰ ਬ੍ਰਿਸਨ ਤੋਂ ਹਾਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਹਰਨਾ ਰੇਡੀਓ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ ਤੇ ਸੌਂਗ ਪਲੇ ਕਰ ਦਿਓ ਜੀ ਆਪਣੇ ਹੀ ਲੋਕ ਨੇ ਬਾਈ ਮਨਮੋਹਨ ਵਾਰਸ ਥੈਂਕ ਯੂ ਹਾਂਜੀ ਬਹੁਤ ਸੋਹਣਾ ਗਾਣਾ ਜੀ ਮਨਮੋਹਨ ਵਾਰਸ ਦਾ ਪਰੇ ਸਿੰਗਰ ਆ ਜੀ ਜਿੱਦਾਂ ਅਸੀਂ ਪਹਿਲੇ ਗੱਲ ਕਰ ਚੁੱਕੇ ਹਾਂ ਕਿ ਜਿੱਦਾਂ ਰਵਿੰਦਰ ਗਰੇਵਾਲਾ ਪ੍ਰੀਤ ਹਰਪਾਲ ਆ ਜਿੰਨੇ ਵੀ ਸਾਡੇ ਪੁਰਾਣੇ ਸਿੰਗਰ ਆ ਮਨਮੋਹਨ ਵਾਰਸ ਹਰਭਜਨ ਮਾਨ ਇਹਨਾਂ ਦੀ ਆਪਣੀ ਆਵਾਜ਼ ਆ ਹਨਾ ਤੇ ਇਹਨਾਂ ਨੇ ਆਵਾਜ਼ ਦੇ ਦਮ ਤੇ ਗਾਇਆ ਅੱਜ ਵੀ ਇਹਨਾਂ ਨੂੰ ਬਿਨਾਂ ਮਿਊਜ਼ਿਕ ਤੋਂ ਸੁਣ ਲਓ ਚਾਹੇ ਮਿਊਜ਼ਿਕ ਦੇ ਨਾਲ ਸੁਣ ਲਓ, ਇਹਨਾਂ ਦੀ ਆਵਾਜ਼ ਦੇ ਵਿੱਚ ਫਰਕ ਨਹੀਂ ਹੁੰਦਾ ਤੇ ਆਵਾਜ਼ ਸੇਮ ਹੀ ਰਹਿੰਦੀ ਆ ਤੇ ਇਹਨਾਂ ਦੇ ਗਾਣੇ ਵੀ ਏਦਾਂ ਵਾਂਗੇ ਜਦੋਂ ਮਰਜ਼ੀ ਸੁਣ ਲਓ ਫੋਰ ਐਵਰ ਸੌਂਗ ਹੁੰਦੇ ਆ, ਤੇ ਚਾਹੇ ਤੁਸੀਂ ਇੱਕ ਸਾਲ ਪੁਰਾਣਾ ਗਾਣਾ ਸੁਣ ਲਓ ਜਾਂ 10 ਸਾਲ ਪੁਰਾਣਾ ਸੁਣ ਲਓ ਤੇ ਉਸੇ ਤਰ੍ਹਾਂ ਹੀ ਮਨ ਨੂੰ ਹਲੂਣਾ ਦਿੰਦੇ ਆ। ਸੋ ਬੜੇ ਸੋਹਣੇ ਗਾਣੇ ਇਹਨਾਂ ਨੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਵੀ ਦਿੱਤੇ ਆ। ਸੋ ਖੈਰ ਸੁਣਦੇ ਆ ਜੀ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਇਹ ਗਾਣਾ ਆਪਣੇ ਹੀ ਲੋਕ ਨੇ। ਸੋ ਆਪਣੇ ਹੀ ਲੋਕ ਨੇ ਜੀ, ਜੋ ਚੰਗਾ ਕਰਦੇ ਆ ਉਹ ਵੀ ਤੇ ਜੋ ਮਾੜਾ ਕਰਦੇ ਆ ਉਹ ਵੀ ਤੇ। ਦਰਵਿੰਦਰ ਸਿੰਘ ਧਾਨੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਸੋ ਸ਼ੁਕਰੀਆ, ਮਿਹਰਬਾਨੀ ਜੀ, ਮੈਨੂੰ ਲੱਗਦਾ ਹੁਣੇ ਉੱਠੇ ਹੋ ਹਨਾ, ਚਾਹ ਚੂ ਪੀ ਕੇ ਤੇ ਬਸ ਫਿਰ ਹੱਥ ਹੀ ਜੁੜੇ ਆ ਹਾਲੇ ਤਾਂ। ਸਤਿ ਸ੍ਰੀ ਅਕਾਲ, ਪਰ ਤੁਸੀਂ ਅੱਜ ਮਿਸ ਕਰਤੀ, ਬੜੀ ਸੋਹਣੀ ਸਟੋਰੀ ਸੁਣਾਈ ਸੀ ਜੇ ਤਾਂ ਟੁੱਟ ਗਏ ਹਾਂਗਕਾਂਗ ਵਾਲਿਆਂ ਨੇ ਤੇ ਸਟੋਰੀ ਕੀ ਜੀ, ਬਸ ਪੁੱਛੋ ਹੀ ਨਾ। ਹੁਣ ਇਹ ਨੀ ਸਮਝ ਆਉਂਦੀ ਕਿ ਇਹ ਹੱਡ ਬੀਤੀ ਚ ਦੁੱਖ ਮਹਿਸੂਸ ਹੋਵੇ ਜਾਂ ਫਿਰ ਬੰਦਾ ਹੱਸ ਕੇ ਹਨਾ ਵੀ ਹੱਸੇ, ਕਿਉਂਕਿ ਜੇ ਹੱਸਾਂਗੇ ਉਹ ਵੀ ਗਲਤ ਗੱਲ ਆ ਹਨਾ। ਹੱਸੀ ਤਾਂ ਖੈਰ ਮੈਂ ਬਹੁਤ ਆ, ਪਰ ਗਲਤ ਗੱਲ ਸੀ ਹਨਾ। ਆਪਾਂ ਇੱਕ ਪਾਸੇ ਤਾਂ ਆਪਾਂ ਕਹਿੰਦੇ ਵੀ ਅਸੀਂ ਪਰਿਵਾਰ ਦੇ ਮੈਂਬਰ ਹਾਂ, ਦੂਸਰੇ ਪਾਸੇ ਹਨਾ ਪਰਿਵਾਰ ਦੇ ਮੈਂਬਰ ਦੀ ਹਾਲਤ ਤੇ ਤਾਂ ਹੱਸਣਾ ਨਹੀਂ ਸੀ ਚਾਹੀਦਾ। ਚੱਲ ਖੈਰ ਕੋਈ ਗੱਲ ਨੀ, ਚੱਲਦਾ ਵਾ ਇੰਨਾ ਤਾਂ। ਖੈਰ ਸੁਣਦੇ ਆ ਜੀ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਗੀਤ ਤੇ ਮਿਲਦੇ ਆ ਗੀਤ ਤੋਂ ਬਾਅਦ।
ਜਿਹੜੇ ਮੈਨੂੰ ਆਖਦੇ ਕਿ ਪੱਲੇ ਤੇਰੇ ਕੱਖ ਵੀ ਨਹੀਂ, ਬੜੀ ਮਿਹਰਬਾਨੀ ਉਹਨਾਂ ਵੱਡੇ ਸਰਦਾਰਾਂ ਦੀ। ਜਿਹੜੇ ਮੈਨੂੰ ਔਖੇ ਵੇਲੇ ਕੱਲੇ ਨੂੰ ਹੀ ਛੱਡ ਤੁਰੇ, ਬੜੀ ਮਿਹਰਬਾਨੀ ਉਹਨਾਂ ਸਾਰਿਆਂ ਹੀ ਯਾਰਾਂ ਦੀ। ਜਿੰਨਾ ਮੌਕਾ ਵੇਖ ਕੇ ਖਬੋਇਆ ਛੁਰਾ ਧੋਖੇ ਨਾਲ, ਬੜੀ ਮਿਹਰਬਾਨੀ ਧੋਖਾ ਦੇਣਿਆ ਮਕਾਰਾਂ ਦੀ। ਜਿਨ੍ਹਾਂ ਨੇ ਦਵਾਈ ਲਈ ਵੀ ਮੰਗਿਆ ਨਾ ਪੈਸਾ ਦਿੱਤਾ, ਬੜੀ ਮਿਹਰਬਾਨੀ ਉਹਨਾਂ ਸੇਠਾਂ ਸ਼ਾਹੂਕਾਰਾਂ ਦੀ। ਜਿਹੜੇ ਮੇਰੀ ਪਿੱਠ ਪਿੱਛੇ ਕਰਨ ਬੁਰਾਈ ਸਦਾ, ਬੜੀ ਮਿਹਰਬਾਨੀ ਮੂੰਹ ਦੇ ਮਿੱਠੇ ਗਮ ਖਾਰਾਂ ਦੀ। ਜਿਨ੍ਹਾਂ ਨੇ ਬੇਰਹਿਮ ਹੋ ਕੇ ਖਬਰ ਸੁਣਾਈ ਮਾੜੀ, ਬੜੀ ਮਿਹਰਬਾਨੀ ਉਹਨਾਂ ਚਿੱਠੀਆਂ ਤੇ ਤਾਰਾਂ ਦੀ। ਜਿਹੜੇ ਮੇਰੇ ਰਾਹੀਂ ਮੈਨੂੰ ਸਾੜਨ ਲਈ ਵਿੱਚ ਜਾਂਦੇ, ਬੜੀ ਮਿਹਰਬਾਨੀ ਉਹਨਾਂ ਮਗੇ ਅੰਗਿਆਰਾਂ ਦੀ। ਜਿਨ੍ਹਾਂ ਨੇ ਕਦੀ ਮੈਨੂੰ ਵੱਡਿਆ ਜਾਂ ਵੱਡਣਾ ਏ, ਬੜੀ ਮਿਹਰਬਾਨੀ ਉਹਨਾਂ ਤੀਰਾਂ ਤਲਵਾਰਾਂ ਦੀ। ਜਿਨੇ ਦੀਵੀ ਡਾਕੂਆਂ ਦੇ ਵਾਂਗ ਲੈ ਗਏ ਲੁੱਟ ਕੇ ਜੋ, ਬੜੀ ਮਿਹਰਬਾਨੀ ਇਹਨਾਂ ਕੀਤੇ ਹੋਏ ਸ਼ਿੰਗਾਰਾਂ ਦੀ। ਸਮਾਂ ਕੱਢ ਕਰਨ ਆਲੋਚਨਾ ਜੋ ਵਾਰ ਵਾਰ, ਬੜੀ ਮਿਹਰਬਾਨੀ ਉਹਨਾਂ ਵੱਡਿਆਂ ਉਡਾਰਾਂ ਦੀ। ਜਿਨ੍ਹਾਂ ਨੇ ਅੱਜ ਤੱਕ ਗੀਤਾਂ ਚ ਨੁਕਸ ਕੱਢੇ, ਬੜੀ ਮਿਹਰਬਾਨੀ ਉਹਨਾਂ ਸਾਰੇ ਗੀਤਕਾਰਾਂ ਦੀ। ਵੇ ਚਿੱਟੇ ਪਾ ਨਕਲੀ ਜੋ ਬੱਚਿਆਂ ਨੂੰ ਪਾਲਦੇ ਨੇ, ਬੜੀ ਮਿਹਰਬਾਨੀ ਏ ਉਹਨਾਂ ਦੁਕਾਨਦਾਰਾਂ ਦੀ। ਜਿਹੜੇ ਮੈਨੂੰ ਬੇਗੁਰਾ ਤੇ ਬੇਗੁਣਾ ਦੱਸਦੇ ਨੇ, ਬੜੀ ਮਿਹਰਬਾਨੀ ਉਹਨਾਂ ਸਾਰੇ ਗੁਣਕਾਰਾਂ ਦੀ। ਇਹੋ ਲੋਕ ਮੰਗਲਾ ਪਚਾਮਦੇ ਨੇ ਮੰਜ਼ਲਾਂ ਤੇ, ਇਹੋ ਲੋਕ ਦੱਸਦੇ ਨੇ ਜਾਚ ਜਿੱਤਾ ਹਾਰਾਂ ਦੀ। ਇਹ ਗੱਲ ਗੱਲ ਉੱਤੇ ਜਿਹੜੇ ਰਹੇ ਟੋਕਨੇ,
ਲਓ ਜੀ, ਆਪਣੇ ਹੀ ਲੋਕ ਨੇ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ। ਸੋ ਵਾਕਈ ਜੀ ਤਕਲੀਫ ਵੀ ਦਿੰਦੇ ਆ ਤਾਂ ਆਪਣੇ ਲੋਕ ਨੇ ਹਨਾ, ਤੇ ਚੰਗਾ ਕਰਦੇ ਉਹ ਵੀ ਆਪਣੇ ਲੋਕ ਨੇ, ਤੇ ਜਦੋਂ ਕਦੇ ਤਕਲੀਫ ਤੇ ਹਨਾ ਬੁਰਾ ਕਰਦੇ ਆ ਤਾਂ ਉਹ ਵੀ ਆਪਣੇ ਹੀ ਲੋਕ ਕਰਦੇ ਨੇ। ਚਲੋ, ਇਸ ਦੀ ਫਰਮਾਇਸ਼ ਸਾਨੂੰ ਕੀਤੀ ਸੀ ਜੀ ਜਗਤਾਰ ਸਿੰਘ ਨੇ ਬ੍ਰਿਸਬੇਨ ਤੋਂ। ਤੇ ਲਓ ਜੀ ਫਿਰ ਦਰਵਿੰਦਰ ਸਿੰਘ ਧਾਨੀ ਕਹਿੰਦੇ ਕਿ ਸੁਣਦਾ ਸੀ ਜਗਤਾਰ ਭਾਜੀ ਦੀ ਭਿੰਡੀਆਂ ਚ ਪਾਣੀ ਵਾਲੀ ਗੱਲ। ਉਹ ਅੱਛਾ 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 ਠੀਕ ਆ, ਬਸ ਫਿਰ ਸੁਣ ਲਈ ਤੁਸੀਂ, ਬਾਹਲੀ ਵਧੀਆ ਗੱਲ ਆ। ਤੇ ਇੱਧਰ ਹਰਜਿੰਦਰ ਸਿੰਘ ਪੱਸੀ ਪਠਾਣਾ ਵਾਲਿਆਂ ਨੇ ਵੀ ਦੂਸਰੀ ਜਿਹੜੀ ਬਜ਼ਾਰਤ ਆ ਉਹਦਾ ਜਿਹੜਾ ਜਵਾਬ ਆ ਜੀ ਸਾਨੂੰ ਭੇਜ ਦਿੱਤਾ। ਕਹਿੰਦੇ ਕਿ ਮੈਂ ਸੁਣੀ ਨਹੀਂ ਸੀ, ਬੀਜੇ ਰੋਡ ਜੰਮੇ ਝਾੜ ਖਿੜੇ ਜੰਮੇ ਝਾੜ ਖਿੜੇ ਅਨਾਰ ਪੜੇਵੀ ਤੇ ਕਪਾਹ। ਹਰਜਿੰਦਰ ਸਿੰਘ ਬੱਸੀ ਪਠਾਣਾ ਵਾਲਿਆਂ ਨੇ ਅਗਲੀ ਬਜ਼ਾਰਤ ਪਾ ਕੇ ਤੇ ਉਸਦਾ ਸਾਨੂੰ ਜਵਾਬ ਵੀ ਭੇਜ ਦਿੱਤਾ। ਸ਼ੁਕਰੀਆ, ਮਿਹਰਬਾਨੀ ਜੀ। ਤੇ ਬਾਕੀ ਹੁਣ ਜਿਹੜੀ ਬਜ਼ਾਰਤ ਆਪਾਂ ਤੁਹਾਨੂੰ ਪਾਈ ਸੀਗੀ ਤੇ ਉਸਦਾ ਜਵਾਬ ਆ ਜੀ ਮੋਲੀ, ਤੇ ਉਸਦਾ ਜਵਾਬ ਸਾਨੂੰ ਭੇਜ ਹੀ ਦਿੱਤਾ ਹਰਜਿੰਦਰ ਸਿੰਘ ਬੱਸੀ ਪਠਾਣਾ ਵਾਲਿਆਂ ਨੇ। ਤੇ ਇੱਕ ਸਾਨੂੰ ਭੇਜਿਆ ਸੀ ਜਵਾਬ ਉਸਦਾ ਸਿਡਨੀ ਤੋਂ ਜਸਪਾਲ ਜੀ ਨੇ। ਸੋ ਸ਼ੁਕਰੀਆ, ਮਿਹਰਬਾਨੀ ਜੀ। ਚਿੱਟੀ ਕੁਕੜੀ ਹਰੇ ਪਹੁੰਚੀ। ਸੋ ਪਤਾ ਹੀ ਹੈ ਜੀ, ਚਿੱਟੀ ਹੁੰਦੀ ਹੈ ਮੂਲੀ ਤੇ ਹਰੇ ਉਹਦੇ ਪਿੱਛੇ ਉਹਦੇ ਪੱਤੇ ਲੱਗੇ ਹੁੰਦੇ ਆ ਜਿਹੜੀ ਮੂਲੀ ਦੇ, ਹਨਾ। ਬੜੀ ਸੌਖੀ ਜੀ ਬਜ਼ਾਰ ਸੀ, ਪਤਾ ਨੀ ਤੁਹਾਨੂੰ ਅੱਜ ਕਾਹਤੋਂ ਨਹੀਂ ਆਈ ਹੈਗੀ, ਹਨਾ। ਚਲੋ ਖੈਰ, ਕੋਈ ਗੱਲ ਨੀ, ਅਗਲੀ ਵਾਰੀ ਨਾ ਮੈਂ ਹੋਰ ਬਜ਼ਾਰ ਦਾ ਬਜ਼ਾਰਤ ਨਹੀਂ ਕੋਈ ਹੋਰ ਨਾ ਇੱਕ ਸਟੋਰੀ ਲੈ ਕੇ ਆਉਂਗੀ, ਜਿੱਦਾਂ ਕਿ ਕਹਿ ਲਓ ਕਿ ਆਪਾਂ ਅਗਲੀ ਵਾਰ ਇੱਕ ਬੰਦਾ ਵੀ ਬਚਾਇਆ ਸੀ, ਇੱਦਾਂ ਦੀ ਕੋਈ ਸਟੋਰੀ ਲੈ ਕੇ ਆਉਂਗੀ ਤੇ ਫਿਰ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪਰ ਅੱਜ ਫਿਲਹਾਲ ਹੁਣ ਮੈਨੂੰ ਵੀ ਜਾਣਾ ਪੈਣਾ, ਜ਼ਿਆਦਾ ਨਹੀਂ, ਜਸਟ 20 ਮਿੰਟ ਹੀ ਆ ਹਨਾ ਹੋਰ, ਤੇ ਪ੍ਰੋਗਰਾਮ ਛੱਡ ਕੇ ਜਾ ਰਹੀ ਹਾਂ, ਤੁਹਾਡੀ ਪਸੰਦ ਦੇ ਗਾਣੇ ਛੱਡ ਕੇ ਜਾ ਰਹੀ ਹਾਂ। ਪਰ ਅਗਲੇ ਹਫ਼ਤੇ ਆਪਾਂ ਦੁਬਾਰਾ ਫਿਰ ਇਸੇ ਟਾਈਮ 8 to 10 ਸਿਡਨੀ ਸਮੇਂ ਮੁਤਾਬਕ ਹਰਮਨ ਰੇਡੀਓ ਤੇ ਰੌਣਕ ਲਾਵਾਂਗੇ। ਤੁਸੀਂ ਵੀ ਜ਼ਰੂਰ ਆਇਓ ਤੇ ਜੇ ਤੁਹਾਡਾ ਕੋਈ ਆਪਣਾ ਐਕਸਪੀਰੀਅੰਸ ਹੋਇਆ ਤਾਂ ਜ਼ਰੂਰ ਸਾਂਝਾ ਕਰਿਆ ਕਰੋ, ਕਿਉਂਕਿ ਜੋ ਲੰਘ ਚੁੱਕਾ ਉਹਦਾ ਤਾਂ ਐਕਸਪੀਰੀਅੰਸ ਹੀ ਹੁੰਦਾ, ਪਰ ਬੰਦੇ ਨੂੰ ਉਹਤੋਂ ਸਿੱਖਣ ਨੂੰ ਬੜਾ ਕੁਛ ਮਿਲ ਜਾਂਦਾ। ਜਿੱਦਾਂ ਹੁਣ ਮੈਨੂੰ ਲੱਗਦਾ ਅੱਧ ਤੋਂ ਵੱਧ ਜਾਣੇ ਨੂੰ ਤਾਂ ਪਤਾ ਹੀ ਨਹੀਂ ਹੋਣਾ ਕਿ ਭਿੰਡੀਆਂ ਦੇ ਵਿੱਚ ਪਾਣੀ ਪੈਂਦਾ ਕਿ ਨਹੀਂ, ਮਤਲਬ ਕਿ ਭਿੰਡੀਆਂ ਤਰੀਏ ਵਾਲੀਆਂ ਬਣਦੀਆਂ ਵਾ ਜਾਂ ਨਹੀਂ, ਹਨਾ। ਜਿਨ੍ਹਾਂ ਨੇ ਕੁਕਿੰਗ ਜਮਾ ਹੀ ਨਹੀਂ ਕੀਤੀ ਉਹਨਾਂ ਨੂੰ ਤਾਂ ਖੈਰ ਨਹੀਂ ਪਤਾ ਹੋਣਾ, ਪਰ ਮੋਸਟਲੀ ਜਿਹੜੇ ਇੱਥੇ ਇਕੱਲੇ ਆਏ ਸੀ ਉਹਨਾਂ ਨੇ ਆ ਕੇ ਰੋਟੀਆਂ ਵੀ ਪਕਾਈਆਂ ਅਤੇ ਭਾਂਡੇ ਵੀ ਮਾਂਜਿਆ ਤੇ ਸਬਜ਼ੀਆਂ ਵੀ ਬਣਾਈਆਂ। ਖੈਰ ਉਹਨਾਂ ਨੂੰ ਤਾਂ ਪੂਰਾ ਐਕਸਪੀਰੀਅੰਸ ਹੋਊਗਾ ਹੋਊਗਾ, ਹਨਾ। ਤੇ ਚਲੋ ਖੈਰ, ਅੱਜ ਇੱਕ ਚੀਜ਼ ਤਾਂ ਸਿੱਖਣ ਨੂੰ ਮਿਲ ਹੀ ਗਈ ਹੈ, ਜਿਹਨੂੰ ਨਹੀਂ ਪਤਾ ਸੀ ਉਹਨੂੰ ਵੀ ਪਤਾ ਲੱਗ ਗਿਆ, ਹਨਾ। ਇੱਕ ਗਾਣਾ ਵੀ ਹੁੰਦਾ ਸੀ ਨਾ ਕਿ ਕਹਿੰਦੀ ਸੀਗੀ ਸੱਸ ਕੁੜੀ ਬੜੀ ਸਿਆਣੀ, ਭਿੰਡੀਆਂ ਦੀ ਸਬਜ਼ੀ ਚ ਪਾ ਕੇ ਬਹਿ ਗਈ ਪਾਣੀ, ਮੇਰਿਆਂ ਨਸੀਬਾਂ ਨਾਲ ਇੰਜ ਤੂੰ ਚਮੇੜੀ ਜਿਵੇਂ ਲੱਗੀ ਕਪਾਹ ਨੂੰ ਸੁੰਡੀ ਬਈ, ਭੈੜੀ ਖੋਲੇ ਨਾ ਦਿਲਾਂ ਦੀ ਕੁੰਡੀ ਬਈ, ਹਨਾ। ਏਦਾਂ ਦਾ ਸੌਂਗ ਆ, ਪਰ ਮੈਨੂੰ ਉਹਦਾ ਟਾਈਟਲ ਨੀ ਪਤਾ, ਥੋੜੀ ਜਿਹੀ ਆਹ ਭਿੰਡੀਆਂ ਵਾਲੀ ਗੱਲ ਤੋਂ ਇੱਕ ਪਹਿਰਾ ਯਾਦ ਆ ਗਿਆ ਸੀ, ਸੋ ਉਹ ਬੋਲਤਾ। ਖੈਰ ਹੁਣ ਮੈਨੂੰ ਦਿਓ ਇਜਾਜ਼ਤ, ਤੁਸੀਂ ਸੁਣਦੇ ਰਹੋ ਹਰਮਨ ਰੇਡੀਓ, ਤੇ ਮਿਲਦੇ ਆ ਅਗਲੇ ਹਫ਼ਤੇ। ਤਦ ਤੱਕ ਲਈ ਰੱਬ ਰਾਖਾ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਦੋਸਤੋ, ਮੇਰਾ ਵਸਦਾ ਰਹੇ ਪੰਜਾਬ ਸੋਹਣਾ, ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ, ਐਸੀ ਹੱਥ ਚੋਂ ਕੱਢ ਕੇ ਹੀ ਕਹਿੰਦੇ।
ਕੀ ਤੁਸੀਂ ਕਲਾਕਾਰ ਹੋ, ਕੀ ਤੁਸੀਂ ਅਦਾਕਾਰ ਹੋ, ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ, ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਹੈਵੀ ਸਰਪੰਚ,
ਨਥਿੰਗ ਲਾਈਕ ਕੀ ਦੁਖੀ ਮੈਨ,
ਮਿਊਜ਼ਿਕ ਐਮਪਾਇਰ।